की चेते रखिए कि सुनिए सुनाइए और रल मिले इस मिट्टी ते एक पंजाब वसाइए। इस जज्बे ते जज्बा अपना मैं सुखप्रीत तुहानू सब नू सदा दिनिया हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਮੱਗਰ ਮਹੀਨੇ ਦਾ ਪਹਿਲਾ ਬੁੱਧਵਾਰ ਤਰੋਤਾਜ਼ਾ ਸਵੇਰ ਹਫ਼ਤੇ ਦਾ ਵਿਚਕਾਰਲਾ ਦਿਨ ਚੜ੍ਹਦੇ ਦਿਨ ਦੀ ਚਹਿਲ ਪਹਿਲ ਕੰਮਾਂ ਕਾਰਾਂ ਦੀ ਮਸਰੂਫੀਅਤ ਬੱਚਿਆਂ ਦੇ ਸਕੂਲ ਜਾਣ ਦੀ ਤਿਆਰੀ ਇੱਕ ਨਵਾਂ ਦਿਨ ਹੰਡਾਉਣ ਦਾ ਮੌਕਾ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਇਹਨਾਂ ਲਹਿਰਾਂ ਤੇ ਯਾਦਾਂ ਦੀ ਬੇੜੀ ਪਾ ਕੇ ਆਪਣੇ ਪਿੰਡ ਤੇ ਬਚਪਨ ਚ ਜਾਣ ਦਾ ਮੌਕਾ ਯਾਦਾਂ ਵੀ ਕਿੰਨੀ ਪਿਆਰੀ ਚੀਜ਼ ਹੈ ਨਾ ਜ਼ਿੰਦਗੀ ਦੀ ਪਗਡੰਡੀ ਤੇ ਤੁਰਦਿਆਂ ਪਿੱਛੇ ਮੁਕਾਈ ਵਾਟ ਨੂੰ ਕਦੇ ਕਦੇ ਖੜੋ ਕੇ ਪਿੱਛੇ ਮੁੜ ਕੇ ਵੇਖ ਲਈਦਾ ਤੇ ਕਈ ਅਜਿਹੇ ਚਿਹਰੇ ਦਿਸ ਪੈਂਦੇ ਨੇ ਜੋ ਕਿਤੇ ਬਹੁਤ ਹੀ ਪਿੱਛੇ ਛੁੱਟ ਗਏ ਕਈ ਜੋ ਅਜੇ ਵੀ ਨਾਲ ਤੁਰੇ ਜਾਂਦੇ ਨੇ ਤੇ ਕਈ ਜੋ ਰਾਹ ਵਿੱਚ ਬੈਠ ਸਾਡੇ ਮੁੜਨ ਦੀ ਉਡੀਕ ਕਰ ਰਹੇ ਨੇ ਕੁਝ ਪਲ ਤੇ ਲਮਹੇ ਜੋ ਬਸ ਦੁਬਾਰਾ ਜੀ ਨਹੀਂ ਸਕਦੇ ਪਰ ਯਾਦਾਂ ਵਿੱਚ ਯਾਦ ਹੀ ਕਰ ਸਕਦੇ ਹਾਂ ਆਪਣੀ ਗੁਜ਼ਰੀ ਜ਼ਿੰਦਗੀ ਦੇ ਵਰਕੇ ਫਰੋਲਦਿਆਂ ਜੀ ਅਸੀਂ ਸਾਰੇ ਰਲ ਮਿਲ ਕੇ ਬੁੱਧਵਾਰ ਦੇ ਪ੍ਰੋਗਰਾਮ ਲਹਿਰਾਂ ਵਿੱਚ ਸੋ ਬੁੱਧਵਾਰ ਦੀ ਸਵੇਰ ਤਰੀਕ ਅੱਜ ਹੋ ਗਈ ਹੈ ਜੀ 20 November 2019 ਤੇ 5 ਮੱਘਰ ਸੋ ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਤੇ ਇਹਨਾਂ ਲਹਿਰਾਂ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਚਾਹੇ ਤੇ ਪ੍ਰੋਗਰਾਮ ਦੇ ਵਿੱਚ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਪਟਿਆਲਾ ਸਟੂਡੀਓ ਤੋਂ ਤਕਨੀਕੀ ਸਾਂਭ ਸੰਭਾਲ ਲਈ ਮੇਰੇ ਨਾਲ ਨੇ ਸੋ ਉਹਨਾਂ ਦਾ ਵੀ ਇੱਕ ਸਪੈਸ਼ਲ ਵਾਲਾ ਥੈਂਕਸ ਥੈਂਕ ਯੂ ਭਾਜੀ ਸੋ ਹੋਰ ਕੀ ਹਾਲ ਚਾਲ ਹੈ ਉਮੀਦ ਤੇ ਅਰਦਾਸ ਕਰਦੇ ਹਾਂ ਸਾਰੇ ਰਾਜੀ ਖੁਸ਼ੀ ਆਪਣੇ ਘਰ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ ਵਸਦੇ ਹੋਵੋਗੇ ਜੀ ਸੋ ਬੁੱਧਵਾਰ ਦੀ ਸਵੇਰ ਜਿਹੜੀ ਹੈ ਆਸਟ੍ਰੇਲੀਆ ਦੇ ਵਿੱਚ ਹੋ ਚੁੱਕੀ ਹੈ ਤੇ ਟਾਈਮ ਦੇਖਾ ਤੇ 7:34 ਜਿਹੜੇ ਆ ਉਹ ਐਡੀਲੇਡ ਦੇ ਵਿੱਚ ਹੋ ਗਏ ਆ ਬੁੱਧਵਾਰ ਦੀ ਸਵੇਰ ਦੇ ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:04 ਹੋ ਚੁੱਕੇ ਨੇ ਸੋ ਸਵੇਰ ਜਿਹੜੀ ਹੁੰਦੀ ਹੈ ਸਹੀ ਗੱਲ ਹੈ ਬੜੀ ਮਸਰੂਫੀਅਤ ਵਾਲੀ ਹੁੰਦੀ ਹੈ ਖਾਸ ਕਰਕੇ ਇਹਨਾਂ ਬਾਹਰਲੇ ਦੇਸ਼ਾਂ ਦੇ ਵਿੱਚ ਹੈ ਨਾ ਕਿਉਂਕਿ ਸਮੇਂ ਦੀ ਬੜੀ ਕਦਰ ਹੁੰਦੀ ਹੈ ਤੁਹਾਨੂੰ ਟਾਈਮ ਤੇ ਪਹੁੰਚਣਾ ਹੀ ਪੈਣਾ ਆ ਜੇ ਤੁਸੀਂ ਬੱਸ ਫੜਨੀ ਹੈ ਤੇ ਉਸ ਟਾਈਮ ਤੇ ਹੀ ਬੱਸ ਆਉਣੀ ਹੈ ਔਰ ਜੇ ਤੁਸੀਂ ਆਪਣੀ ਜੌਬ ਤੇ ਕੰਮ ਤੇ ਬੱਚਿਆਂ ਨੇ ਸਕੂਲ ਜਾਣਾ ਤੇ ਉਸ ਟਾਈਮ ਤੇ ਪਹੁੰਚਣਾ ਪੈਂਦਾ ਆ ਹੈ ਨਾ ਆਪਣੇ ਤਾਂ ਚੱਲ ਜਾਂਦਾ ਹੁੰਦਾ ਸੀਗਾ ਭਈ ਨਾ ਜੀ ਅੱਧਾ ਘੰਟਾ ਇੱਧਰ ਕੀ ਤੇ ਉੱਧਰ ਕੀ ਕੋਈ ਗੱਲ ਨੀ ਸੋ ਇਹ ਮਸਰੂਫੀਅਤ ਇਸ ਕਰਕੇ ਸਵੇਰੇ ਸਵੇਰੇ ਥੋੜੀ ਜ਼ਿਆਦਾ ਹੁੰਦੀ ਹੈ ਸੋ ਚਲੋ ਜੀ ਪ੍ਰੋਗਰਾਮ ਦੇ ਵਿੱਚ 2 ਘੰਟੇ ਦਾ ਸਾਥ ਹੈ ਸਾਡਾ ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਉਸ ਪਰਮਾਤਮਾ ਦੀ ਇਜਾਜ਼ਤ ਲੈਂਦੇ ਹਾਂ ਯਾਦ ਕਰਦੇ ਹਾਂ ਉਸ ਸੱਚੇ ਪਿਤਾ ਅਕਾਲ ਪੁਰਖ ਨੂੰ ਅੰਗ ਸੰਗ ਹੋ ਕੇ ਇਹ ਪ੍ਰੋਗਰਾਮ ਕਰਵਾਉਣ ਕੋਈ ਵੱਧ ਘੱਟ ਸ਼ਬਦ ਨਾ ਬੋਲਿਆ ਜਾਏ ਸੋ ਆਓ ਜੁੜਦੇ ਹਾਂ ਇੱਕ ਵਾਰ ਸਾਰੇ ਇਕੱਠੇ ਮਿਲ ਕੇ ਯਾਦ ਕਰਦੇ ਹਾਂ ਉਸ ਪਰਮਾਤਮਾ ਨੂੰ ਔਰ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨੇ ਦੇ ਨਾਲ ਚਿਹਰੇ ਤੇ ਲਿਆ ਕੇ ਇੱਕ ਵੱਡੀ ਵਾਲੀ ਸਮਾਈਲ ਗੁਰਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਕਰੇ ਅੱਜ ਦਾ ਦਿਨ ਸਾਰੀ ਧਰਤੀ ਤੇ ਸੁਖ ਸ਼ਾਂਤੀ ਲੈ ਕੇ ਆਵੇ ਕਿਤੇ ਹੋਵੇ ਕੋਈ ਮਾੜੀ ਖਬਰ ਜਿਹੜੀ ਆ ਸੁਣਨ ਨੂੰ ਨਾ ਮਿਲੇ ਕਿਤੇ ਵੀ ਕੋਈ ਮਾੜਾ ਜਿਹੜਾ ਭਾਣਾ ਆ ਉਹ ਵਰਤੇ ਨਾ ਸੋ ਖਾਸ ਕਰਕੇ ਮਾੜੇ ਭਾਣੇ ਦੀ ਗੱਲ ਕਰੀਏ ਤੇ ਆਸਟ੍ਰੇਲੀਆ ਅੱਜ ਕੱਲ ਇਹ ਨਾ ਬੜੇ ਹੀ ਇੱਕ ਮਾੜੇ ਦੌਰ ਚੋਂ ਨਿਕਲ ਰਿਹਾ ਹੈ ਬਹੁਤ ਥਾਈ ਵੱਖ ਵੱਖ ਥਾਵਾਂ ਤੇ ਜਿਹੜੀ ਆ ਅੱਗ ਉਹ ਫੈਲੀ ਹੋਈ ਹੈ ਸੋ ਗਰਮੀਆਂ ਦੇ ਮੌਸਮ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਆ ਅੱਗ ਆ ਉਹ ਆਮ ਹੀ ਲੱਗ ਜਾਂਦੀ ਆ ਔਰ ਕਾਫੀ ਜਿਹੜਾ ਕਈ ਵਾਰੀ ਨੁਕਸਾਨ ਕਰਕੇ ਜਾਂਦੀ ਆ ਉਹ ਇਸ ਸਾਲ ਵੀ ਅਜੇ ਗਰਮੀਆਂ ਦਾ ਮੌਸਮ ਜਿਹੜਾ ਆਫੀਸ਼ੀਅਲੀ ਸ਼ੁਰੂ ਨਹੀਂ ਹੋਇਆ ਪਰ ਇਹ ਨੁਕਸਾਨ ਜਿਹੜੇ ਆ ਇਹ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੋ ਇਸ ਲਈ ਵੀ ਅਰਦਾਸ ਕਰੀਏ ਔਰ ਅੱਜ ਐਡੀਲੇਡ ਦੇ ਵਿੱਚ ਵੀ ਜਿਹੜੀ ਗਰਮੀ ਕਾਫੀ ਹੈ ਜੀ ਐਡੀਲੇਡ ਦਾ ਮੌਸਮ ਦੇਖਾਂ ਤੇ ਅੱਜ 41 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਦੱਸਿਆ ਜਾ ਰਿਹਾ ਹੈ ਸਾਊਥ ਆਸਟ੍ਰੇਲੀਆ ਦੇ ਵਿੱਚ ਅੱਜ ਟੋਟਲੀ ਫਾਇਰ ਬੈਨ ਜਿਹੜਾ ਕੀਤਾ ਗਿਆ ਔਰ ਲਗਭਗ 100 ਦੇ ਕਰੀਬ ਜਿਹੜੇ ਸਕੂਲ ਹੈ ਉਹ ਵੀ ਉੱਥੇ ਵੀ ਛੁੱਟੀ ਐਲਾਨ ਦਿੱਤੀ ਗਈ ਹੈ ਇਸ ਗਰਮੀ ਦੇ ਕਰਕੇ ਸੋ ਜਿੱਥੇ ਕਿਤੇ ਵੀ ਹੋ ਜੀ ਆਪਣੇ ਸਿਹਤ ਦਾ ਧਿਆਨ ਰੱਖੋ ਆਪਣੇ ਆਲੇ ਦੁਆਲੇ ਦਾ ਧਿਆਨ ਰੱਖੋ ਆਪਣੇ ਚਾਹੁਣ ਵਾਲਿਆਂ ਦਾ ਧਿਆਨ ਰੱਖੋ ਸੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੁਹਾਡਾ ਆਪਣਾ ਜੀ ਪ੍ਰੋਗਰਾਮ ਤੁਹਾਡੇ ਜਜ਼ਬਾਤਾਂ ਤੋਂ ਤੁਹਾਡੇ ਵਿਚਾਰਾਂ ਤੋਂ ਤੁਹਾਡੇ ਖਿਆਲਾਂ ਤੋਂ ਬਿਨਾ ਕੁਛ ਵੀ ਨਹੀਂ ਹੈਗਾ ਸੋ ਆਪਣੇ ਖਿਆਲ ਆਪਣੇ ਵਿਚਾਰ ਆਪਣੇ ਮੈਸੇਜ ਜਿਹੜੇ ਆ ਪ੍ਰੋਗਰਾਮ ਦੇ ਵਿੱਚ ਜ਼ਰੂਰ ਭੇਜਦੇ ਰਿਹਾ ਕਰੋ ਪਤਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ request@harmanradio.com ਈਮੇਲ ਦਾ ਪਤਾ ਹੈ ਜੀ ਤੇ @harmanradio ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੇ ਮੈਸੇਜਿਸ ਵੋਇਸ ਮੈਸੇਜਿਸ ਜਾਂ ਵੀਡੀਓ ਫੋਟੋ ਮੈਸੇਜਿਸ ਜਿਹੜੇ ਆ ਉਹ ਭੇਜ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਵਿਰਾਟ ਸਾਹਿਬ ਵੀ ਆਉਣਗੇ ਖਬਰਾਂ ਤੇ ਵੀ ਗੱਲਬਾਤ ਕਰਾਂਗੇ ਕੋਈ ਖਬਰ ਜਿਹੜੀ ਤੁਸੀਂ ਵਿਰਾਟ ਸਾਹਿਬ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਮੈਨੂੰ ਲਿਖ ਕੇ ਭੇਜ ਦਿਓ ਉਹ ਵੀ ਵਿਰਾਟ ਸਾਹਿਬ ਦੇ ਨਾਲ ਮੈਂ ਉਹ ਵੀ ਜ਼ਰੂਰ ਸਾਂਝ ਪਾਵਾਂਗੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਵੀ ਹੋਊਗਾ ਕੁਝ ਗੀਤ ਸੰਗੀਤ ਸਰਬਜੀਤ ਭਾਜੀ ਦੀ ਪਸੰਦ ਆ ਕੁਝ ਕੁ ਗਾਣੇ ਮੇਰੀ ਪਸੰਦ ਦੇ ਤੇ ਬਾਕੀ ਤੁਹਾਡੀ ਫਰਮਾਇਸ਼ੀ ਗੀਤ ਜੇ ਕੋਈ ਤੁਸੀਂ ਚਾਹੁੰਦੇ ਹੋ ਸੁਣਨਾ ਤੇ ਮੈਨੂੰ ਉਹ ਵੀ ਤੁਸੀਂ ਜ਼ਰੂਰ ਲਿਖ ਭੇਜੋ ਬਾਕੀ ਬੁੱਧਵਾਰ ਦੀ ਸਵੇਰ ਹੈ ਜੀ ਯਾਦਾਂ ਦੀ ਗੱਲ ਵੀ ਕਰਨੀ ਹੈ ਮੈਂ ਅੱਜ ਕੋਈ ਯਾਦ ਨਹੀਂ ਸੋਚੀ ਇਹੋ ਜਿਹੀ ਕਿ ਕਿਹੜੀ ਯਾਦ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਸੋ ਤੁਸੀਂ ਕੁਛ ਯਾਦ ਕਰਾਓ ਅੱਜ ਤੇ ਉਸੇ ਯਾਦ ਦਾ ਹੱਥ ਫੜ ਕੇ ਅੱਜ ਅੱਗੇ ਪ੍ਰੋਗਰਾਮ ਚ ਵਧਾਂਗੇ ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲਈਏ ਮੈਨੂੰ ਲੱਗਦਾ ਸਰਬਜੀਤ ਭਾਜੀ ਸਾਡੇ ਸਾਰੇ ਸਰੋਤਿਆਂ ਦੇ ਲਈ ਇੱਕ ਪਿਆਰਾ ਜਿਹਾ ਗੀਤ ਤੁਸੀਂ ਚਲਾ ਦਿਓ ਜੀ ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ
ਖਸਮਾ ਸਾਇਆ ਦੇ ਲੋਕਾਂ ਦੇ ਵਿੱਚ ਕੇ ਅਸੀਂ ਧੁੱਪਾਂ ਸਹਿ ਲਈਆਂ।
ਬਹੁਤ ਹੀ ਪਿਆਰਾ ਗੀਤ, ਥੈਂਕ ਯੂ ਸਰਬਜੀਤ ਭਾਜੀ। ਮੈਨੂੰ ਉਮੀਦ ਹੈ ਕਿ ਸਾਰੇ ਸਰੋਤਿਆਂ ਨੂੰ ਬਹੁਤ ਪਸੰਦ ਆਇਆ ਹੋਣਾ ਕੁਲਦੀਪ ਰਸੀਲਾ ਦੀ ਆਵਾਜ਼ ਦੇ ਵਿੱਚ ਬਹੁਤ ਹੀ ਆਪਣੇ ਆਪ ਨਾਲ ਉਸ ਪਰਮਾਤਮਾ ਨਾਲ ਜੁੜਨ ਵਾਲਾ ਇੱਕ ਗੀਤ ਜਿਹੜਾ ਅਸੀਂ ਸੁਣ ਕੇ ਹਟੇ ਹਾਂ। ਉਮੀਦ ਕਰਦੀ ਹਾਂ ਤੁਸੀਂ ਵੀ ਸਾਰਿਆਂ ਨੇ ਮੇਰੇ ਵਾਂਗੂ ਜ਼ਰੂਰ ਪਸੰਦ ਕੀਤਾ ਹੋਣਾ। ਸੋ ਪ੍ਰੋਗਰਾਮ ਦੇ ਵਿੱਚ ਜਲਦੀ ਹੀ ਬਰਾੜ ਸਾਹਿਬ ਸਾਡੇ ਨਾਲ ਜੁਆਇਨ ਕਰਨਗੇ ਔਰ ਖਬਰਾਂ ਤੇ ਗੱਲਬਾਤ ਕਰਾਂਗੇ। ਤੁਹਾਡੇ ਮੈਸੇਜਸ ਜਿਹੜੇ ਆ ਉਹ ਪਹੁੰਚ ਗਏ ਮੇਰੇ ਕੋਲ। ਸੋ ਜਗਤਾਰ ਭਾਜੀ ਹੁਣਾਂ ਦਾ ਮੈਸੇਜ ਆ ਗਿਆ ਹੈ ਹਮੇਸ਼ਾ ਦੀ ਤਰ੍ਹਾਂ। ਬਹੁਤ ਹੀ ਸੋਹਣਾ ਖਿਆਲ ਔਰ ਬਹੁਤ ਹੀ ਖੂਬਸੂਰਤ ਜਿਹੜੀ ਤਸਵੀਰ ਹੈ ਭਾਜੀ ਨਾਲ ਇੱਕ ਵਾਰੀ ਨਾ ਇਹਨਾਂ ਇਹ ਜਿਹੜੇ ਵਿਚਾਰ ਔਰ ਤਸਵੀਰਾਂ ਸਾਨੂੰ ਭੇਜਦੇ ਆ ਤਾਂ ਲਈ ਖਾਸ ਇੱਕ ਵਾਰੀ ਮੈਂ ਗੱਲਬਾਤ ਕਰਨੀ ਆ ਭਾਜੀ ਨਾਲ ਵੀ ਇਹ ਕਿੱਦਾਂ ਕਰਦੇ ਹੁੰਦੇ ਆ। ਯਾਨੀ ਇਹ ਫੋਟੋ ਡੇਲੀ ਤੇ ਡੇਲੀ ਲੈਂਦੇ ਹੁੰਦੇ ਆ ਜਾਂ ਇਹਨਾਂ ਨੇ ਇੱਕ ਵਾਰੀ ਲੈ ਕੇ ਰੱਖੀਆਂ ਹੋਈਆਂ, ਇਹਦੇ ਬਾਰੇ ਤੁਸੀਂ ਜ਼ਰੂਰ ਦੱਸਿਓ। ਔਰ ਜਿਹੜੇ ਇਹ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕਰਦੇ ਆ ਹਰ ਰੋਜ਼, ਹੈ ਨਾ, ਇਹ ਤੁਹਾਨੂੰ ਅੰਦਰੋਂ ਕਿੱਦਾਂ ਫੁਰਦੇ ਆ? ਤੁਹਾਡੇ ਆਪਣੇ ਹੁੰਦੇ ਆ ਜਾਂ ਤੁਸੀਂ ਕਿਸੇ ਦਾ ਤੁਹਾਨੂੰ ਵਿਚਾਰ ਪਸੰਦ ਆ ਜਾਂਦਾ ਤੇ ਉਹ ਸਾਡੇ ਨਾਲ ਸਾਂਝਾ ਕਰਦੇ ਆ? ਸੋ ਇਹ ਵੀ ਸਹੀ ਗੱਲ ਆ। ਥੈਂਕ ਯੂ ਭਾਜੀ, ਤੁਸੀਂ ਵੈਸੇ ਬਾ ਕਮਾਲ ਆ ਵੀ ਹਰ ਰੋਜ਼ ਹੀ ਇੰਨੀ ਸੋਹਣੀ ਤਸਵੀਰ ਔਰ ਇੰਨਾ ਵਧੀਆ ਜਿਹੜਾ ਵਿਚਾਰ ਭੇਜਣਾ ਨਾ, ਥੈਂਕ ਯੂ। ਸੋ ਇਹਨਾਂ ਨੇ ਲਿਖਿਆ ਕਿ ਘਰ ਕੇਵਲ ਉਸਰੀਆਂ ਕੰਧਾਂ ਨਾਲ ਹੀ ਨਹੀਂ ਬਣਦਾ, ਅਸਲ ਘਰ ਤਾਂ ਉਸ ਘਰ ਅੰਦਰ ਵਸਦੇ ਜੀਆਂ ਦੇ ਮੋਹ ਪਿਆਰ ਤੇ ਸਾਂਝਾ ਨਾਲ ਬਣਦਾ ਹੈ। ਬਿਲਕੁਲ ਸਹੀ ਕਿਹਾ, ਬਿਲਕੁਲ ਠੀਕ ਭਾਜੀ। ਸੋ ਅਦਰਵਾਈਜ਼ ਓਨੀ ਦੇਰ ਤਾਂ ਉਹ ਮਕਾਨ ਮਕਾਨ ਹੀ ਰਹਿ ਜਾਂਦਾ, ਘਰ ਤਾਂ ਉਦੋਂ ਹੀ ਬਣਦਾ ਜਦੋਂ ਉਹਦੇ ਅੰਦਰ ਮੋਹ ਪਿਆਰ ਦੀਆਂ ਤੰਦਾਂ ਪੈਣ। ਤਾਂ ਕਰਕੇ ਠੀਕ ਉਸੇ ਤਰ੍ਹਾਂ ਹਰਮਨ ਰੇਡੀਓ, ਹੈ ਨਾ, ਇਹ ਰੇਡੀਓ ਰੇਡੀਓ ਹੀ ਰਹਿ ਜਾਣਾ ਸੀ ਜੇ ਤੁਹਾਡੇ ਵਰਗੇ ਜਿਹੜੇ ਸਰੋਤੇ ਆ ਇਹਨਾਂ ਦਾ ਪਿਆਰ ਨਾ ਮਿਲਦਾ ਤੇ ਇਹਨੇ ਹਰਮਨ ਪਰਿਵਾਰ ਨਹੀਂ ਬਣਨਾ ਸੀਗਾ। ਸੋ ਬਿਲਕੁਲ ਜੀ, ਹਰਮਨ ਰੇਡੀਓ ਤੋਂ ਹਰਮਨ ਪਰਿਵਾਰ ਬਣਾਉਣ ਦਾ ਜਿਹੜਾ ਸਿਹਰਾ ਤੁਹਾਡੇ ਸਾਰੇ ਸਰੋਤਿਆਂ ਦੇ ਸਿਰ ਹੀ ਜਾਂਦਾ। ਜਿਹੜੇ ਅਸੀਂ ਬਿਲਕੁਲ ਯਾਨੀ ਕਹਿ ਲੋ ਕਿ ਕੋਈ ਦਿਖਾਵਾ ਨਹੀਂ, ਕੋਈ ਛਲ ਕਪਟ ਨਹੀਂ, ਸਿੱਧੀ ਗੱਲ, ਆਮ ਜਿਹੀਆਂ ਗੱਲਾਂ ਜੋ ਦਿਲ ਚ ਹੁੰਦਾ ਉਹ ਅਸੀਂ ਇੱਕ ਦੂਜੇ ਨੂੰ ਕਹਿ ਲਈਦਾ, ਸੁਣ ਲਈਦਾ, ਇਕੱਠੇ ਬਹਿ ਕੇ ਹੱਸ ਵੀ ਲਈਦਾ, ਇਕੱਠੇ ਬਹਿ ਕੇ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਸਾਡੀਆਂ, ਰੋ ਵੀ ਲਈਦਾ ਕਦੀ ਕਦੀ, ਹੈ ਨਾ। ਸੋ ਇਹੀ ਪਰਿਵਾਰ ਹੁੰਦਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੀਮੇਲ ਦੇ ਜ਼ਰੀਏ ਵੀ ਮੈਸੇਜਿਸ ਆਏ ਆ। ਸੋ ਸਭ ਤੋਂ ਪਹਿਲਾਂ ਘੁੰਮਣ ਅੰਕਲ ਦਾ ਮੈਸੇਜ ਆਇਆ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਯਾਦਾਂ ਭੇਜੇ ਆਪ ਨਾ ਆਵੇ, ਇਹ ਕਹੀਏ ਦਿਲ ਇਹ ਕਹੀਆਂ ਦਿਲ ਬਣੀਆਂ, ਪਰਮਾਤਮਾ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ, ਕ੍ਰੋਧ ਅੱਗ ਸਰੀਰ ਨੂੰ ਸਾੜ ਦਿੰਦਾ ਹੈ, ਬਾਹਰ ਅੱਗ ਪਰ ਸੱਜਣ ਮਿਲ ਜਾਵੇ ਤਾਂ ਮਨ ਨੂੰ ਠਾਰਦੀ ਹੈ। ਬਿਲਕੁਲ ਠੀਕ ਆ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਔਰ ਇੰਨੀ ਸਵਖਤੇ ਉੱਠ ਕੇ ਤੁਸੀਂ ਪ੍ਰੋਗਰਾਮ ਦੇ ਨਾਲ ਸਾਂਝ ਪਾਉਂਦੇ ਹੋ ਪੰਜਾਬ ਤੋਂ। ਸੋ ਬਿਲਕੁਲ ਲਫ਼ਜ਼ ਨਹੀਂ ਹੈ ਮੇਰੇ ਕੋਲ। ਪਿਆਰ ਹੈ ਜੀ ਔਰ ਬਿਲਕੁਲ ਤੁਸੀਂ ਕਿਹਾ ਜਿਹੜੀ ਕ੍ਰੋਧ ਦੀ ਅੱਗ ਸਰੀਰ ਨੂੰ ਸਾੜ ਦਿੰਦੀ ਹੈ ਬਿਲਕੁਲ ਸਹੀ ਜੀ ਪਰ ਇਹ ਕ੍ਰੋਧ ਦੀ ਅੱਗ ਜੇ ਦੇਖੀਏ ਤਾਂ ਸਾਨੂੰ ਲੱਗਦਾ ਵੀ ਸਾਨੂੰ ਕਿਸੇ ਤੇ ਗੁੱਸਾ ਆਇਆ ਗੱਲ ਇਹ ਹੈ ਕਿ ਉਹ ਗੁੱਸਾ ਤਾਂ ਸਾਡੇ ਅੰਦਰ ਹੀ ਹੁੰਦਾ ਤਾਂ ਹੀ ਤਾਂ ਸਾਨੂੰ ਆਉਂਦਾ ਹੈ ਨਾ ਬਾਹਰਲਾ ਕਿੱਦਾਂ ਗੁੱਸਾ ਪਾ ਕੇ ਜਾ ਸਕਦਾ ਸਾਡੇ ਤੇ ਸੋ ਆਪਣੇ ਆਪ ਤੇ ਕੰਮ ਕਰਨਾ ਚਾਹੀਦਾ ਅਸੀਂ ਹਮੇਸ਼ਾ ਬਾਹਰ ਕੰਮ ਕਰਦੇ ਰਹਿੰਦੇ ਹਾਂ ਤੇ ਉਹਨੇ ਮੈਨੂੰ ਗੁੱਸਾ ਕਰਾਤਾ ਉਹਨੇ ਮੈਨੂੰ ਹਰਟ ਕਰਤਾ ਉਹਨੇ ਮੇਰੀ ਇਨਸਰਟ ਕਰ ਦਿੱਤੀ ਕੋਈ ਸਾਡਾ ਕੁਛ ਨਹੀਂ ਵਿਗਾੜ ਸਕਦਾ ਜਿੰਨੀ ਦੇਰ ਤੱਕ ਸਾਡਾ ਖੁਦ ਤੇ ਕੰਟਰੋਲ ਆ ਗੱਲ ਉਹ ਕਿ ਸਾਡਾ ਰਿਮੋਟ ਕੰਟਰੋਲ ਹੀ ਕਿਸੇ ਹੋਰ ਕੋਲ ਹੁੰਦਾ ਜਿੱਦਾਂ ਉਹ ਬਟਨ ਦੱਬਦੇ ਆ ਉਦਾਂ ਹੀ ਅਸੀਂ ਅੱਗੇ ਰਿਐਕਟ ਕਰੀਦਾ ਸੋ ਕੋਸ਼ਿਸ਼ ਕਰੀਏ ਆਪਣਾ ਰਿਮੋਟ ਕੰਟਰੋਲ ਆਪਣੇ ਕੋਲ ਰੱਖੀਏ ਹਨਾ ਪਰ ਔਖੀ ਗੱਲ ਹੈ ਪਰ ਕਰ ਸਕਦੇ ਆ ਇੱਕ ਦੂਜੇ ਨੂੰ ਯਾਦ ਕਰਾਉਂਦੇ ਰਿਹਾ ਕਰੀਏ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੋ ਸੁਖਵਿੰਦਰ ਸੌਂਦ ਹੋਣਾ ਨੇ ਵੀ ਆਪਣੇ ਅੰਦਾਜ਼ ਦੇ ਵਿੱਚ ਸਵੀਟ ਐਂਡ ਸ਼ੋਰਟ ਚ ਹੀ ਸਤਿ ਸ਼੍ਰੀ ਅਕਾਲ ਭੇਜ ਦਿੱਤੀ ਹੈ ਸਤਿ ਸ਼੍ਰੀ ਅਕਾਲ ਸੌਂਦ ਸਾਹਿਬ ਉਮੀਦ ਕਰਦੀ ਹਾਂ ਜੀ ਰਾਜੀ ਖੁਸ਼ੀ ਹੋਵੋਗੇ ਤੇ ਇਸ ਤੋਂ ਬਾਅਦ ਘੁੰਮਣ ਅੰਕਲ ਹੁਣਾਂ ਨੇ ਕਿਹਾ ਜੀ ਸੱਜਣ ਮਿਲਿਆ ਕੁਝ ਨਹੀਂ ਮਿਲਦਾ ਨਾ ਮਿਲਿਆ ਚਿਤ ਘਬਰਾਏ ਵਸਲ ਵਿਛੋੜਾ ਦੋਨੋਂ ਮਾੜੇ ਮਜ਼ਾ ਮੈਨੂੰ ਅੱਗੇ ਪੜ੍ਹ ਨਹੀਂ ਹੋਇਆ ਮੇਰੇ ਤੋਂ ਸੋਰੀ ਕਿਉਂਕਿ ਮੈਨੂੰ ਨਾ ਪੰਜਾਬੀ ਦੇ ਵਿੱਚ ਤੁਸੀਂ ਲਿਖਦੇ ਆ ਤੇ ਥੋੜਾ ਜਿਹਾ ਮੈਨੂੰ ਲੱਗਦਾ ਟਾਈਪ ਕਰਨ ਲੱਗੇ ਥੋੜਾ ਐਰਰ ਆ ਜਾਂਦਾ ਪਰ ਐਨੀ ਹੋ ਤੁਹਾਡੇ ਮੈਸੇਜਸ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਆ ਸੋ ਪ੍ਰੋਗਰਾਮ ਦੇ ਵਿੱਚ ਬਰਾੜ ਸਾਹਿਬ ਸਾਡੇ ਨੂੰ ਜੁਆਇਨ ਕਰ ਚੁੱਕੇ ਆ ਸੋ ਸਮਾਂ ਬਿਲਕੁਲ ਨਾ ਗਵਾਉਂਦਿਆਂ ਹੋਇਆ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਤੇ ਬਾਕੀ ਗੱਲਾਂ ਉਹਨਾਂ ਨਾਲ ਮਾਰਦੇ ਆ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਬਹੁਤ ਵਧੀਆ ਦਿਨ ਗਰਮ ਦਿਨ ਚੜਿਆ ਜੈਡੀਲੇਟ ਦੇ ਵਿੱਚ ਗੱਲ ਕਰਾਂ ਤੇ ਕਾਫੀ ਗਰਮੀ ਸਵੇਰੇ ਸਵੇਰੇ ਮਹਿਸੂਸ ਹੋ ਰਹੀ ਹੈ ਤੇ ਅੱਜ ਤਾਪਮਾਨ 41 ਡਿਗਰੀ ਤੱਕ ਜਾਣਾ ਭਾਜੀ ਮੈਂ ਤੁਹਾਨੂੰ ਤੁਸੀਂ ਈਡਨ ਹੋਪ ਹੋ ਜਾਂ ਜੈਡੀਲੇਟ
ਮੈਂ ਤਾਂ ਜੀ ਅੱਜ ਠੰਡੇ ਇਲਾਕੇ ਜਾ ਈਡਨ ਹੋਪ ਹਾਂ ਤੇ ਤੁਸੀਂ ਦੇਖੋ ਤੁਹਾਡਾ ਅੱਜ ਟੈਂਪਰੇਚਰ 40 ਆ ਤੇ ਅਸੀਂ ਵੀ ਦੂਰ ਨਹੀਂ ਹੈਗੇ ਜੀ ਅਸੀਂ ਵੀ 39 ਟੈਂਪਰੇਚਰ ਅੱਜ ਭੋਗਾਂਗੇ ਅੱਜ 39 ਫਿਰ 32 ਫਿਰ ਘਟਦਾ 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 ਜਾਣਾ ਗਾਂ ਨੂੰ ਤੇ ਫਿਰ ਵੀ ਬਾਈ ਆ ਜਾਣਾ ਪਰ ਦੋ ਦਿਨ ਕਾਫੀ ਗਰਮ
ਬਿਲਕੁਲ ਗਰਮੀ ਕਾਫੀ ਆ ਔਰ ਪਰ ਇੱਕ ਗੱਲ ਹੈ ਭਾਜੀ ਆਸਟ੍ਰੇਲੀਆ ਦੇ ਵੈਦਰ ਦੀ ਜੇ ਮੈਂ ਗੱਲ ਕਰਾਂ ਤੇ ਦੋ ਤਿੰਨ ਦਿਨ ਜ਼ਿਆਦਾ ਗਰਮੀ ਪੈਂਦੀ ਇਸ ਤੋਂ ਜ਼ਿਆਦਾ ਏਦਾਂ ਨਹੀਂ ਹੁੰਦਾ ਵੀ ਹਫ਼ਤਾ ਭਰ ਜਾਂ 10 ਦਿਨ ਲਗਾਤਾਰ ਗਰਮੀ ਪੈਂਦੀ ਰਹੇ ਜੇ 2 ਕੁ ਦਿਨ ਟੈਂਪਰੇਚਰ 40 ਕੁ ਤੱਕ ਪਹੁੰਚਦਾ ਤਾਂ ਚੌਥੇ ਪੰਜਵੇਂ ਦਿਨ ਥੱਲੇ ਆ ਹੀ ਜਾਂਦਾ
ਬਿਲਕੁਲ ਬਿਲਕੁਲ ਅੱਜ ਜਿਹੜਾ ਆਸਟ੍ਰੇਲੀਆ ਦਾ ਸਾਰੇ ਤਾਪਮਾਨ ਆ ਨਾ ਤਕਰੀਬਨ ਅੱਜ ਤੇ ਕੱਲ ਕਾਫੀ ਉੱਚਾ ਦਿਖਾਈ ਦੇ ਰਿਹਾ ਤੇ ਉਮੀਦ ਇਹੀ ਹੈ ਵੀ ਜਿਹੜਾ ਮੌਸਮ ਆ ਉਹ ਪਰ ਥੋੜਾ ਜਿਹਾ ਡਾਵਾਡੋਲ ਤਾਂ ਹੈਗਾ ਇਸ ਵਾਰ ਮੌਸਮ ਮੰਨਣਾ ਪੈਣਾ ਨਵੰਬਰ ਦਾ ਸਮਾਪਤੀ ਦੇ ਕਰੀਬ ਹੋ ਚੁੱਕਾ ਨਵੰਬਰ ਤੇ ਪਰ ਫੇਰ ਵੀ ਜਿਹੜਾ ਟੈਂਪਰੇਚਰ ਆ ਉਹ ਬੜਾ ਉੱਚਾ ਨੀਵਾ ਹੋ ਰਿਹਾ ਸੋ ਕਿਤੇ ਨਾ ਕਿਤੇ ਤਾਂ ਹੈਗੀ ਆ
ਨਵੰਬਰ ਦੇ ਵਿੱਚ ਇੰਨੀ ਗਰਮੀ ਪਹਿਲਾਂ ਮੈਨੂੰ ਲੱਗਦਾ ਨੀ ਕਿ ਦਸੰਬਰ ਦੇ ਵਿੱਚ ਜਾ ਕੇ ਗਰਮੀ ਹੁੰਦੀ ਹੁੰਦੀ ਹੈ ਦਸੰਬਰ ਅੱਧਾ ਜਦੋਂ ਲੰਘ ਜਾਂਦਾ ਫਿਰ 40 ਦੇ ਲਾਗੇ ਛਾ ਕੇ ਤਾਪਮਾਨ ਜਾਂਦਾ ਹੁੰਦਾ ਬਾਕੀ ਮੈਨੂੰ ਇਹ ਲੱਗਦਾ ਹੁੰਦਾ ਹਰ ਸਾਲ ਹੀ ਏਦਾਂ ਲੱਗਦਾ ਹੁੰਦਾ ਵੀ ਇਸ ਵਾਰੀ ਜ਼ਿਆਦਾ ਗਰਮੀ ਆ ਤੇ ਇਸ ਵਾਰੀ ਜ਼ਿਆਦਾ ਠੰਡ
ਬਿਲਕੁਲ ਜੀ ਐਤਕੀ ਥੋੜੀ ਜਿਹੀ ਨਾ ਇਹ ਨੀ ਹੈਗੀ ਗਰਮੀ ਠੰਡ ਦਾ ਹਜੇ ਉਹ ਟਾਈਮ ਤਾਂ ਆਇਆ ਨੀ ਪਰ ਜਿਹੜੀ ਇਹ ਚੀਜ਼ ਵੱਡੀ ਫਲਕਚੁਏਸ਼ਨ ਇਹ ਹੋ ਰਹੀ ਆ ਵੀ ਗਰਮੀ 1 ਜਾਂ 2 ਦਿਨ ਪੈ ਕੇ ਫਿਰ ਠੰਡ ਬਹੁਤ ਪੈ ਰਹੀ ਹੈ ਜਿਹੜੀ ਕਿ ਖਾਸ ਕਰਕੇ ਜਿਹੜੀ ਖੇਤੀਬਾੜੀ ਦੇ ਮਾਮਲੇ ਚ ਬਹੁਤ ਇੱਕਦਮ ਉੱਚਾ ਨੀਵਾਂ ਕਰ ਦਿੰਦੀ ਹੈ ਸਿਸਟਮ ਅੱਜ ਰਿਵਰਲੈਂਡ ਦੇ ਵਿੱਚ 44 ਡਿਗਰੀ ਟੈਂਪਰੇਚਰ ਆ ਹੁਣ 44 ਕਹਿਣਾ ਹੀ ਸੌਖਾ ਜੀ
ਕਹਿਣਾ ਹੀ ਸੌਖਾ ਬਿਲਕੁਲ ਸਹੀ ਗੱਲ ਆ ਅੱਜ ਮੈਂ ਸਵੇਰੇ ਹੀ ਨਿਊਜ਼ ਦੇਖ ਰਹੀ ਸੀਗੀ ਤੇ ਉਹਦੇ ਵਿੱਚ ਆਇਆ ਹੋਇਆ ਕਿ ਸਾਊਥ ਆਸਟ੍ਰੇਲੀਆ ਦੇ ਕਾਫੀ 100 ਤੋਂ ਵੱਧ ਦੇ ਕਰੀਬ ਜਿਹੜੇ ਸਕੂਲ ਆ ਉਹ ਉੱਥੇ ਅੱਜ ਛੁੱਟੀ ਐਲਾਨ ਦਿੱਤੀ ਗਈ ਹੈ
ਬਿਲਕੁਲ ਜੀ ਇੰਨੀ ਗਰਮੀ ਤਾਂ ਫਿਰ ਛੁੱਟੀ ਲਾਣੀ ਪੈਣੀ ਸੀਗੀ ਇੱਕਦਮ 44 ਡਿਗਰੀ ਜੋ ਟੈਂਪਰੇਚਰ ਹੋਊਗਾ ਇੱਕ ਦਿਨ 28-22 ਤੇ ਦੂਜੇ ਦਿਨ 44 ਤੇ ਫਿਰ ਫਰਕ ਤਾਂ ਪੈਣਾ ਹੈ ਜੀ
44 ਬਿਲਕੁਲ ਸਹੀ ਗੱਲ ਆ ਸੋ ਇਹ ਜਿਹੜੀ ਗਰਮੀ ਆ ਇਹਦੇ ਨਾਲ ਜਿਹੜਾ ਅੱਗ ਨੇ ਨੁਕਸਾਨ ਕੀਤਾ ਆਸਟ੍ਰੇਲੀਆ ਦਾ ਜਾਂ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਖਦਸ਼ਾ ਬਣਿਆ ਹੋਇਆ ਭਾਜੀ ਉਹਦੇ ਬਾਰੇ ਵੀ ਗੱਲ ਕਰਦੇ ਆ
ਬਿਲਕੁਲ ਜੀ ਫਿਰ ਖਾਸ ਕਰਕੇ ਅੱਜ ਹੀ ਜੇ ਗੱਲ ਕਰੀਏ ਤਾਂ ਰਿਵਰਲੈਂਡ ਦੇ ਵਿੱਚ ਬੜਾ ਸੰਭਲ ਕੇ ਚੱਲਣ ਦਾ ਦਿਨ ਅੱਜ ਰਿਵਰਲੈਂਡ ਇੱਕ 44 ਡਿਗਰੀ ਟੈਂਪਰੇਚਰ ਆ ਤਾਂ ਤੁਹਾਡੇ ਸਾਹਮਣੇ ਆਸਣ ਤੱਕ ਕੋਈ ਨਾ ਕੋਈ ਇਹ ਜਿਹੀ ਘਟਨਾ ਸੀ ਤਾਂ ਅਰਦਾਸ ਕਰਦੇ ਨਾ ਹੋਵੇ ਪਰ ਕੋਈ ਨਾ ਕੋਈ ਜਿਹੜੀ ਜ਼ਰੂਰ ਧਾਰ ਹਿੱਲੂਗੀ ਜਿਸ ਤੱਕ ਜਿਹੜੇ ਢੰਗ ਦਾ ਟੈਂਪਰੇਚਰ ਤੇਜ਼ੀ ਨਾਲ ਵੱਧ ਰਿਹਾ ਪਰ ਦੇਖੋ ਜੇ ਕੁਦਰਤ ਬਹੁਤ ਵੱਡੀ ਚੀਜ਼ ਆ, ਜੇ ਕੁਦਰਤ ਜਿੱਧਰ ਨੂੰ ਮਿਹਰਬਾਨ ਹੋ ਜਾਏ ਜਿੱਧਰ ਨੂੰ ਹੋ ਜਾਏ ਉਵੇਂ ਕਰ ਦਿੰਦੀ ਆ। ਪਰ ਸਾਨੂੰ ਜਰੂਰ ਆਪਣੇ ਮੰਨਿਓ ਕੋਸ਼ਿਸ਼ ਕਰਨੀ ਚਾਹੀਦੀ ਹੈ, ਸਾਨੂੰ ਆਪਣੇ ਮੰਨਿਓ ਉਪਰਾਲੇ ਕਰਨੇ ਚਾਹੀਦੇ ਆ, ਸਾਵਧਾਨੀ ਰੱਖਣੀ ਚਾਹੀਦੀ ਆ, ਕੋਈ ਇਹ ਜਿਹਾ ਸਿਸਟਮ ਨਾ ਹੋਵੇ ਜਿਹਦੇ ਨਾਲ ਕਿ ਅੱਗ ਲੱਗੇ ਜਾਂ ਅੱਗ ਫੈਲੇ ਤਾਂ ਜ਼ਿਆਦਾ ਬਿਹਤਰ ਰਹੂਗਾ। ਸਾਨੂੰ ਕੰਟਰੋਲ ਵਾਲੇ ਪਾਸੇ ਧਿਆਨ ਦੇਣੇ ਚਾਹੀਦੇ।
ਬਿਲਕੁਲ, ਟੋਟਲ ਫਾਇਰ ਪੈਨ ਅੱਜ ਦਿਖਾਇਆ ਜਾ ਰਿਹਾ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ ਭਾਜੀ। ਤੇ ਬਾਕੀ ਗੱਲ ਇਹ ਕਿ ਮੈਨੂੰ ਲੱਗਦਾ ਇੱਥੇ ਡਰਾਈ ਬਿਲਕੁਲ ਜਿਹੜੀ ਗਰਮੀ ਹੁੰਦੀ ਆ ਉਹਦੇ ਕਰਕੇ ਅੱਗ ਲੱਗਦੀ, ਅਦਰਵਾਈਜ਼ ਪੰਜਾਬ ਦੇ ਵਿੱਚ ਵੀ ਦੇਖੀਏ ਜਾਂ ਆਪਣੇ ਇੰਡੀਆ ਚ ਦੇਖੀਏ ਤੇ ਗਰਮੀ ਕਾਫੀ ਹੋ ਜਾਂਦੀ ਆ, ਪਰ ਉੱਥੇ ਏਦਾਂ ਅੱਗਾਂ ਜਿਹੀਆਂ ਨੀ ਲੱਗਦੀਆਂ, ਇਹ ਵਾਲੀ ਚੀਜ਼ ਨੀ ਉੱਥੇ ਹੁੰਦੀ।
ਨਹੀਂ ਉਹ ਥੋੜਾ ਜਿਹਾ ਜਿਹੜਾ ਸੂਰਜ ਦਾ ਫਰਕ ਆ ਜੀ, ਦੇਖੋ ਬਚਪਨ ਚ ਅਸੀਂ ਕਾਗਜ਼ ਦੇ ਉੱਤੇ ਅੱਗ ਮਚਾਉਂਦੇ ਰਹੇ ਹਾਂ ਲੈਂਸ ਲਾ ਕੇ, ਤਾਂ ਉਹ ਇੱਕ ਲੈਂਸ ਬਣ ਕੇ ਸੂਰਜ ਜਿਹੜਾ ਇੱਥੇ ਪੈਂਦਾ, ਤੇ ਮੈਂ ਇਹ ਵੀ ਦੱਸਿਆ ਵੀ ਹਮੇਸ਼ਾ ਅੱਗਾਂ ਗਰਮੀ ਦੀ ਸ਼ੁਰੂਆਤ ਦੇ ਵਿੱਚ ਲੱਗਦੀਆਂ, ਬਾਅਦ ਚ ਨੀ ਲੱਗਦੀਆਂ। ਉਹਦੇ ਇਹੀ ਕਾਰਨ ਆ ਜੀ ਵੀ ਗਰਮੀ ਦੀ ਸ਼ੁਰੂਆਤ ਦੇ ਵਿੱਚ ਜਿਹੜਾ ਜਲਨਸ਼ੀਲ ਪਦਾਰਥ ਆ ਸਿਆਲਾਂ ਚ ਇਕੱਠਾ ਹੋਇਆ ਹੁੰਦਾ, ਉਹ ਟੈਂਪਰੇਚਰ ਝੱਲਣ ਦਾ ਆਦੀ ਨੀ ਹੁੰਦਾ, ਤੇ ਉਸ ਨੂੰ ਇੱਕਦਮ ਜਦੋਂ ਟੈਂਪਰੇਚਰ ਪੈਂਦਾ ਤਾਂ ਉਸ ਨਾਲ ਕਿਤੇ ਨਾ ਕਿਤੇ ਅੱਗ ਲੱਗਣ ਦੇ ਜਿਹੜੇ ਚਾਂਸਿਸ ਵੱਧ ਜਾਂਦੇ ਆ, ਤੇ ਤਾਂ ਜਿਹੜਾ ਪੰਗਾ ਹੈਗਾ। ਤੇ ਪਰ ਜਦੋਂ ਜਿਵੇਂ ਜਿਵੇਂ ਗਰਮੀ ਪੈਣ ਲੱਗ ਗਈ ਉਦੋਂ ਬਾਅਦ ਤੁਹਾਡੇ ਸਾਹਮਣੇ ਇਹ ਚੀਜ਼ਾਂ ਨਹੀਂ ਆਉਣਗੀਆਂ।
ਜੀ ਬਿਲਕੁਲ। ਸੋ ਖਬਰਾਂ ਦੇ ਵਿੱਚ ਭਾਜੀ ਜੇ ਪੰਜਾਬ ਦੀਆਂ ਖਬਰਾਂ ਦੀ ਗੱਲ ਕਰੀਏ ਤੇ ਇੱਕ ਜਿਹੜੀ ਮਨਮੋਹਨ ਸਿੰਘ ਹੁਣਾਂ ਦਾ ਬਿਆਨ ਜਿਹੜਾ ਆ ਰਿਹਾ ਕਿ ਰੰਗੀਨ ਸਿਰਲੇਖਾਂ ਜਾਂ ਮੀਡੀਆ ਕਮੈਂਟਰੀ ਨਾਲ ਨਹੀਂ ਚੱਲਦੀ ਅਰਥ ਵਿਵਸਥਾ, ਉਹਨਾਂ ਨੇ ਮੋਦੀ ਦੇ ਸਰਕਾਰ ਦੇ ਉੱਤੇ ਹਮਲਾ ਕਰਦਿਆਂ ਇਹ ਗੱਲ ਕਹੀ ਆ। ਸੋ ਘੱਟ ਹੀ ਬੋਲਦੇ ਹੁੰਦੇ ਆ ਮਨਮੋਹਨ ਸਿੰਘ ਹੁਣੀ, ਪਰ ਉਹਨਾਂ ਨੇ ਆਪਣੇ ਇੱਕ ਲੇਖ ਵਿੱਚ ਕੇਂਦਰ ਦੀ ਜਿਹੜੀ ਸਰਕਾਰ ਆ ਉਹਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਬੇਯਕੀਨੀ ਦਾ ਮਾਹੌਲ ਹੈ ਤੇ ਇਸ ਦਾ ਅਸਰ ਦੇਸ਼ ਦੀ ਅਰਥ ਵਿਵਸਥਾ ਤੇ ਪੈ ਰਿਹਾ ਹੈ।
ਬਿਲਕੁਲ ਜੀ, ਕੱਲ ਉਹਨਾਂ ਦਾ ਇੱਕ ਆਰਟੀਕਲ ਛਪਿਆ ਕੁਝ ਅਖਬਾਰਾਂ ਦੇ ਵਿੱਚ, ਉਸ ਆਰਟੀਕਲ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਆ ਕਿ ਉਹਨਾਂ ਨੇ ਇਹ ਚੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕਿੱਦਾਂ ਕਿੱਦਾਂ ਜਿਹੜੀ ਆਰਥਿਕ ਜਿਹੜੀ ਕਿੱਥੋਂ ਕਿੱਥੋਂ ਡੋਲੀ ਜਾ ਰਹੀ ਹੈ, ਕਿਵੇਂ ਕਿਵੇਂ ਡਾਵਾਂ ਡੋਲ ਹੋ ਰਹੀ ਆ, ਕਿ ਕਿਹੋ ਜਿਹਾ ਮੌਕਾ ਸੀ ਹੁਣ ਸਾਂਭਣ ਦਾ, ਉਹਨਾਂ ਨੇ ਉਹ ਵੀ ਨਾਲ ਦੱਸਿਆ ਗਾ ਬੜੇ ਖੁੱਲਦਰੀ ਨਾਲ, ਤੇ ਕਾਫੀ ਵਧੀਆ ਆਰਟੀਕਲ ਆ ਜੀ ਜਿਹੜਾ ਜਿਹਦੀ ਗੱਲ ਇਹ ਛਿੜਦੀ ਆ। ਤੇ ਖਾਸ ਕਰਕੇ ਜਦੋਂ ਮਨਮੋਹਨ ਸਿੰਘ ਵਰਗਾ ਕੋਈ ਵੀ ਬੰਦਾ ਇੱਕ ਲੇਖ ਜਾਂ ਕੁਛ ਗੱਲ ਸਟੇਟਮੈਂਟ ਲਿਖਦਾ ਤਾਂ ਉਹ ਵਰਥ ਕਰਦੀ ਆ, ਉਹ ਕੱਲੀ ਏਦਾਂ ਨੀ ਹੁੰਦੀ ਵੀ ਉਹ ਹਵਾ ਚ ਛੱਡਣ ਵਾਲੀ ਗੱਲ ਹੁੰਦੀ ਆ, ਉਹ ਵਰਥ ਕਰਦੀ ਆ, ਫਿਰ ਸਾਨੂੰ ਉਹਦੇ ਤੇ ਧਿਆਨ ਦੇਣਾ ਬਣਦਾ ਗਾ ਤੇ ਵੀ ਉਹ ਜੇ ਲਿਖ ਰਹੇ ਆ ਜਾਂ ਕਹਿ ਰਹੇ ਆ ਕੋਈ ਤਾਂ ਗੱਲ ਜ਼ਰੂਰ ਹੋਊਗੀ। ਸੋ ਇਹੀ ਕਾਰਨ ਹੋਇਆ ਜੀ ਜਿਹੜਾ ਮਨਮੋਹਨ ਸਿੰਘ ਹੋਰਾਂ ਨੇ ਬੋਲਣਾ ਪਿਆ, ਤੇ ਉਹ ਪਹਿਲਾਂ ਵੀ ਕਹਿੰਦੇ ਰਹੇ ਆ ਨੋਟਬੰਦੀ ਤੋਂ ਲੈ ਕੇ ਹੁਣ ਤੱਕ ਕਹਿੰਦੇ ਰਹੇ ਆ ਵੀ ਜਿਹੜੀ ਅਰਥ ਵਿਵਸਥਾ ਉਹ ਕਿਤੇ ਨਾ ਕਿਤੇ ਡੋਲ ਜਾਈ ਆ ਤੇ ਤੁਸੀਂ ਥੋੜਾ ਜਿਹਾ ਸੰਭਲੋ, ਪਰ ਦੁੱਖ ਦੀ ਗੱਲ ਇਹ ਆ ਵੀ ਇਹ ਸੰਭਲਣ ਦਾ ਜਿਹੜਾ ਨਾਂ ਨੀ ਲਿਆ ਜਾ ਰਿਹਾ, ਸੰਭਲਣ ਦੀ ਕੋਸ਼ਿਸ਼ ਨੀ ਕੀਤੀ ਜਾ ਰਹੀ, ਸਿਰਫ ਤੇ ਉਹੀ ਆ ਨਾਰੇ ਮਜਾਰੇ ਤੇ ਉਹੀ ਚੀਜ਼ਾਂ ਸਭ ਹੋ ਰਹੀਆਂ। ਸੋ ਕੋਸ਼ਿਸ਼ ਇਹ ਹੋਣੀ ਚਾਹੀਦੀ ਆ ਵੀ ਜਿਹੜੀ ਜਦੋਂ ਤੁਸੀਂ ਜੇ ਕੋਈ ਸਿਆਣਾ ਬੰਦਾ ਰਾਇ ਦਿੰਦਾ ਚਾਹੇ ਉਹ ਦੁਸ਼ਮਣ ਵੀ ਦੇਵੇ, ਤਾਂ ਕਹਿੰਦੇ ਨੇ ਇਹਦੇ ਦੁਸ਼ਮਣ ਵੀ ਉਸ ਰਾਇ ਨੂੰ ਜਿਹੜਾ ਉਹਦੀ ਉਹਨੂੰ ਮੰਨ ਲੈਣਾ ਚਾਹੀਦਾ, ਦੁਸ਼ਮਣ ਦੀ ਰਾਇ ਨੂੰ ਵੀ ਮੰਨ ਲੈਣਾ ਚਾਹੀਦਾ। ਇਹੀ ਇੱਕ ਵੱਡੀ ਸੱਚਾਈ ਤੇ ਵੱਡੀ ਇੱਕ ਗੱਲ ਆ। ਪਰ ਬੜਾ ਦੁੱਖ ਸਾਡੇ ਇਹ ਹੁੰਦਾ ਵੀ ਅਸੀਂ ਤਾਂ ਇਹ ਸੋਚਦੇ ਹਾਂ ਵੀ ਸਾਡਾ ਸਿਆਸੀ ਵਿਰੋਧੀ ਆ ਉਹ ਸਾਡਾ ਚੰਗਾ ਨਹੀਂ ਸੋਚ ਸਕਦਾ, ਬਿਲਕੁਲ ਨਹੀਂ ਸੋਚ ਸਕਦਾ, ਪਰ ਜਿਹੜਾ ਉਹ ਦੇਸ਼ ਦਾ ਤਾਂ ਚੰਗਾ ਸੋਚ ਸਕਦਾ ਨਾ, ਦੇਸ਼ ਪ੍ਰਤੀ ਤਾਂ ਉਹਦੀ ਵੀ ਵਚਨਬੱਧਤਾ ਹੈਗੀ ਆ। ਸੋ ਇੱਥੇ ਆ ਕੇ ਜਿਹੜੇ ਹਮੇਸ਼ਾ ਬੰਦੇ ਉਹੀ ਕਾਮਯਾਬ ਹੋਏ ਆ, ਹਮੇਸ਼ਾ ਉਹੀ ਬੰਦੇ ਹੋਏ ਜਿਹੜੀ ਲੋੜ ਪੈਣ ਤੋਂ ਜਿਹੜਾ ਬੰਦਾ ਉਹਨੂੰ ਜਰੂਰ ਉਹ ਅੱਜ ਦਾ ਸਾਥ ਦੇਣ ਜਾਂ ਉਹਨੂੰ ਜਰੂਰ ਆ ਕੇ ਉਹਦੇ ਤੋਂ ਮੰਗਣ ਕੋਈ ਨਾ ਕੋਈ ਆ ਕੇ, ਜਿਵੇਂ ਰਾਵਣ ਦੀ ਤੇ ਗੱਲ ਸੁਣਾਉਂਦੇ ਹੁੰਦੇ ਆ ਰਾਮ ਚੰਦਰ ਦੀ ਵੀ ਉਹਨੇ ਲਕਸ਼ਮਣ ਨੂੰ ਭੇਜਿਆ ਤੇ ਵੀ ਸਿਰਫ ਇਸ ਲਈ ਵੀ ਉਹ ਗੁਣੀ ਗਿਆਨੀ ਆ ਉਹ ਤੋਂ ਸਿੱਖ ਲਾ ਕੁਛ। ਸੋ ਮੈਨੂੰ ਲੱਗਦਾ ਵੀ ਜੇ ਮਨਮੋਹਨ ਸਿੰਘ ਦੇ ਇਸ ਲੇਖ ਦੀ ਨੁਕਤਾਚੀਨੀ ਕਰਨ ਦੀ ਥਾਂ ਤੇ ਅੱਜ ਨਰਿੰਦਰ ਮੋਦੀ ਜਾਂ ਉਹਨਾਂ ਦੇ ਵਿੱਤ ਮੰਤਰੀ ਖੁਦ ਜਾ ਕੇ ਮਨਮੋਹਨ ਸਿੰਘ ਤੋਂ ਇਸ ਚੀਜ਼ ਦੀ ਅਡਵਾਈਸ ਲੈਣ ਤੇ ਉਹਨਾਂ ਨੂੰ ਕਹਿਣ ਵੀ ਬਿਲਕੁਲ ਜੀ ਅਸੀਂ ਸਹਿਮਤ ਆ, ਨਾ ਕਿ ਇਹ ਕਹਿਣ ਵੀ ਮਨਮੋਹਨ ਸਿੰਘ ਉਂਝ ਲਿਖੀ ਜਾ ਰਹੇ ਆ, ਉਹ ਕਹਿਣ ਅਸੀਂ ਸਹਿਮਤ ਆ ਇਸ ਸਾਰੀ ਗੱਲ ਨਾਲ, ਅਸੀਂ ਢਹਿੰਦੀਆਂ ਗੱਲਾਂ ਵੱਲ ਜੇ ਜਾ ਰਿਹਾ ਸਾਰਾ ਕੁਛ ਤਾਂ ਅਸੀਂ ਇਹਨੂੰ ਚਾਹੁੰਦੇ ਹਾਂ ਤੇ ਤੁਸੀਂ ਸਾਡੀ ਸਪੋਰਟ ਕਰੋ, ਸਾਨੂੰ ਦੱਸੋ ਅਸੀਂ ਕੀ ਕਰੀਏ। ਤਾਂ ਮੈਨੂੰ ਨੀ ਲੱਗਦਾ ਵੀ ਮਨਮੋਹਨ ਸਿੰਘ ਐ ਕਹਿਣਗੇ ਵੀ ਨਹੀਂ ਮੈਂ ਇਹ ਨੀ ਕਰਨਾ ਜਾਂ ਮੈਂ ਇਹ ਨੀ ਦੱਸਣਾ ਜਾਂ ਕਾਂਗਰਸ ਉਹਨੂੰ ਰੋਕੂਗੀ, ਕੋਈ ਨੀ ਰੋਕਦਾ, ਤੇ ਉਹ ਉਹਨਾਂ ਨੂੰ ਇੱਕ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਜਰੂਰ ਜਿਹੜਾ ਉਹ ਮਦਦ ਕਰਨ ਲਈ ਤਿਆਰ ਹੋਣਗੇ, ਮੈਨੂੰ ਜਿੱਥੋਂ ਤੱਕ ਅਹਿਸਾਸ ਆ। ਸੋ ਇਹ ਚੀਜ਼ਾਂ ਬਹੁਤ ਵੱਡੀ ਗੱਲ ਆ ਜੀ ਆਪਣੇ ਆਪ ਦੇ ਵਿੱਚ, ਪਰ ਸਾਡੇ ਲੋਕ ਆ ਜਿਹੜੇ ਇਹਨੂੰ ਸਿਆਸੀ ਪੱਖ ਤੋਂ ਲੈ ਕੇ ਭਾਜਪਾ ਕਾਂਗਰਸ ਦੀ ਲੜਾਈ ਨੂੰ ਬਣਾ ਕੇ ਤੇ ਮੋਦੀ ਮਨਮੋਹਨ ਸਿੰਘ ਜਾਂ ਸੋਨੀਆ ਗਾਂਧੀ ਦੇ ਮਸਲੇ ਰਾਹੁਲ ਗਾਂਧੀ ਨੂੰ ਵਿੱਚ ਲਿਆ ਕੇ ਤੇ ਇਹਨੂੰ ਹੋਰ ਹੀ ਰੰਗ ਦੇ ਦੇਣਗੇ ਜਿਹੜਾ ਰੰਗ ਕਿਸੇ ਲਾਹੇ ਦਾ ਜਾਂ ਸਹੀ ਨਹੀਂ ਹੈ। ਸੋ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੁੰਦੀਆਂ ਉੱਥੇ ਸਾਨੂੰ ਨਾ ਆਪਦੀ ਜਿਹੜੇ ਕੁਝ ਇੱਕ ਚੀਜ਼ਾਂ ਸਿੱਕੇ ਟੰਗਣੀਆਂ ਪੈਂਦੀਆਂ ਤੇ ਪਰ ਉਹ ਸਿੱਕੇ ਨਹੀਂ ਟੰਗਦੇ ਅਸੀਂ ਤੇ ਇਹ ਸਾਨੂੰ ਫਿਰ ਦੁੱਖ ਜਿਹੜੀ ਆਮ ਜਨਤਾ ਭੋਗਦੀ ਆ। ਹੁਣ ਮੋਦੀ ਹੋਰੇ ਤਾਂ ਪਸੈਰਾਂ ਕਰਕੇ ਦੁਨੀਆਂ ਦੀਆਂ 5-4 ਸਾਲ ਹੋ ਗਏ, 5-4 ਸਾਲ ਹੋਰ ਲਾ ਲੈਣਗੇ ਅਖੀਰ ਨੂੰ। ਜਿਹੜੇ ਲੋਕਾਂ ਨੂੰ ਇਹ ਵਹਿਮ ਆ ਵੀ ਹੁਣ ਤਾਂ ਮੋਦੀ ਜਾਂ ਭਾਜਪਾ ਜਾਂਦੀ ਨੀ, ਉਹ ਤਾਂ ਇੱਕ ਵਹਿਮ ਆ। ਬਦਲਾਅ ਤਾਂ ਵੱਡੇ ਵੱਡੇ ਤੁਰ ਗਏ ਇੱਥੇ, ਇੱਥੇ ਤਾਂ ਪਤਾ ਨੀ ਕਿਹੋ ਜਿਹੇ ਲੋਕ ਤੁਰ ਗਏ ਜਿਹਨਾਂ ਨੂੰ ਉਮੀਦ ਹੀ ਨੀ ਸੀਗੀ ਵੀ ਅਸੀਂ ਸਾਨੂੰ ਵੀ ਕੋਈ ਲਾਰੂਆ। ਸੋ ਇਸ ਕਰਕੇ ਜਿਹੜੇ ਇਹ ਤਾਂ ਵਹਿਮ ਛੱਡ ਦੇਣ ਵੀ ਮੋਦੀ ਨੇ ਸਦਾ ਹੀ ਰਹਿਣਾ, ਸਦਾ ਇੱਥੇ ਕੁਛ ਵੀ ਨੀ, ਹਰ ਚੀਜ਼ ਨਾਸ਼ਵਾਨ ਆ, ਹਰ ਚੀਜ਼ ਨੇ ਆਉਂਦੇ ਜਾਂਦੇ ਰਹਿਣਾ, ਹਰ ਚੀਜ਼ ਦਾ ਟਾਈਮ ਆਉਂਦਾ। ਸੋ ਜਿਹੜੀ ਆਮ ਆਉਣ ਵਾਲੀਆਂ ਜਨਰੇਸ਼ਨ ਦਾ ਜਿਹੜੀ ਇਹ ਸਰਕਲ ਚੱਲਦਾ ਰਹਿਣਾ, ਸੋ ਸਾਨੂੰ ਚਾਹੀਦਾ ਵੀ ਉਹਨਾਂ ਲਈ ਇੱਕ ਚੰਗਾ ਕੁਛ ਅਸੀਂ ਸਿਰਜ ਜੀਏ, ਨਾ ਕਿ ਅਸੀਂ ਸਿਰਫ ਆਪਣੇ ਬਾਰੇ ਸੋਚ ਕੇ ਤੇ ਆਪਣੇ ਤੱਕ ਸੀਮਤ ਰਹਿ ਕੇ ਅੱਗੇ ਤੁਰ ਜਾਈਏ।
ਬਿਲਕੁਲ ਬਰਾੜ ਸਾਹਿਬ, ਤੁਸੀਂ ਇਹ ਗੱਲ ਬਹੁਤ ਵਧੀਆ ਕਹੀ ਕਿ ਅਸੀਂ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦੇ ਤੌਰ ਤੇ ਦੇਖਦੇ ਹਾਂ, ਜਦਕਿ ਉਹਦੇ ਵਿੱਚ ਵੀ ਕੁਛ ਚੰਗੀਆਂ ਗੱਲਾਂ ਹੁੰਦੀਆਂ। ਉਹਨਾਂ ਦੇ ਨਾਲ ਮਿਲ ਕੇ ਜੇ ਜਿਹੜੀ ਮੌਜੂਦਾ ਸਰਕਾਰ ਆ ਚੱਲੇ ਤਾਂ ਮੈਨੂੰ ਲੱਗਦਾ ਕੁਛ ਜ਼ਿਆਦਾ ਵਧੀਆ ਦੇਸ਼ ਦੇ ਲਈ ਹੋ ਸਕਦਾ। ਦੂਸਰੀ ਗੱਲ ਇਹ ਆ ਕਿ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਦੀਆਂ ਗੱਲਾਂ ਤੋਂ ਸਿੱਖ ਲੈਣੀ ਚਾਹੀਦੀ ਆ, ਕਰਨਾ ਚਾਹੀਦਾ, ਪਰ ਜਿਹੜਾ ਇੱਕ ਆਮ ਲੋਕ ਆ, ਆਮ ਲੋਕ ਇੱਕ ਵਾਰੀ ਬਸ ਉਹਨਾਂ ਨੇ ਵੋਟ ਪਾ ਦੇਣੀ ਆ ਤੇ ਉਸ ਤੋਂ ਬਾਅਦ ਲੱਗਦਾ ਵੀ ਹੁਣ ਸਰਕਾਰ ਬਣ ਗਈ ਤੇ ਹੁਣ ਜੋ ਕਰਨਾ ਇਹਨਾਂ ਨੇ ਕਰਨਾ, ਇੱਕ ਆਮ ਇਨਸਾਨ ਆ ਉਹ ਕੀ ਕਰ ਸਕਦਾ ਦੇਸ਼ ਦੀ ਆਰਥਿਕਤਾ ਦੇ ਲਈ? ਜਾਂ ਬਿਲਕੁਲ ਜੇ ਦੇਖੀਏ ਤਾਂ ਉਹ ਵਿਚਾਰੇ ਵੋਟਾਂ ਪਾ ਕੇ ਤਾਂ ਉਹ ਸਰਕਾਰ ਚੁਣ ਲੈਂਦੇ, ਆਪਣੇ ਨੁਮਾਇੰਦੇ ਚੁਣ ਲੈਂਦੇ, ਅੱਗੇ ਫਿਰ ਸਾਰਾ ਕੁਛ ਨੁਮਾਇੰਦਿਆਂ ਦੇ ਹੱਥ ਚ ਆ ਜਾਂਦਾ ਜੋ ਵੀ ਉਹਨਾਂ ਨੇ ਕਰਨਾ। ਸੋ ਇੱਕ ਆਮ ਇਨਸਾਨ ਕੀ ਕਰ ਸਕਦਾ ਇਹਦੇ ਵਿੱਚ ਜਿਹੜੀ ਆਮ ਜਨਤਾ ਹੈ?
ਆਮ ਇਨਸਾਨ ਦੀ ਪਹਿਲਾ ਫਰਜ਼ ਤਾਂ ਚੰਗਾ ਬੰਦਾ ਚੁਣਨਾ ਹੀ ਹੈ ਜੀ, ਜਿਹੜਾ ਕਿ ਚੁਣਦਾ ਨੀ ਉਹ। ਆਮ ਇਨਸਾਨ ਨੂੰ ਪਹਿਲਾਂ ਹੀ ਡਿਊਟੀ ਤਾਂ ਇਹ ਬਣ ਜਾਂਦੀ ਆ ਵੀ ਉਹ ਕੋਈ ਚੰਗਾ ਬੰਦਾ ਚੁਣ ਕੇ ਭੇਜਣ ਜਿਹੜਾ ਕਿ ਸਮਝਦਾ ਹੋਵੇ ਉਸ ਗੱਲਾਂ ਨੂੰ, ਕੋਈ ਪੜ੍ਹਿਆ ਲਿਖਿਆ ਹੰਢਿਆ ਵਰਤਿਆ ਕੋਈ ਉਹ ਬੰਦਾ ਚੁਣ ਕੇ ਭੇਜਿਆ ਜਾਵੇ। ਆਮ ਇਨਸਾਨ ਦੀ ਤਾਂ ਮਜਬੂਰੀ ਇਹ ਹੋ ਗਈ ਵੀ ਜਿਹੜਾ ਤਾਂ ਮਾੜੀ ਮੋਟੀ ਰੋਜੀ ਰੋਟੀ ਚੱਲ ਗਈ ਉਹ ਤਾਂ ਵੋਟ ਪਾਉਣਾ ਨੀ ਚਾਹੁੰਦਾ, ਉਹ ਤਾਂ ਮੈਨੂੰ ਕੀ ਆ, ਮੈਨੂੰ ਕੀ ਗਲੈੜੀ ਹੋਈ ਆ। ਜਿਹੜਾ ਬੰਦਾ ਬੜਾ ਕਮਜ਼ੋਰ ਆ ਉਹਨੂੰ ਲੱਗਦਾ ਵੀ ਵੋਟ ਆ ਗਈ, ਹੁਣ 5-7 ਦਿਨ ਸਾਡਾ ਰੋਜੀ ਤੋਰੀ ਫੁਲਕਾ ਚੱਲੂਗਾ, ਕੁਛ ਫਾਇਦਾ ਲੈ ਲਾਂਗੇ, ਉਹ ਇੱਥੋਂ ਤੱਕ ਸੀਮਤ ਹੋਏ ਹੋਏ ਆ। ਪਰ ਏਦਾਂ ਦਾ ਕੋਈ ਚੀਜ਼ ਨੀ ਆਉਂਦੀ ਵੀ ਜਿਹਨੂੰ ਅਸੀਂ ਕਹਿ ਦਈਏ ਵੀ ਭਾਈ ਇਹ ਤਾਂ ਸਾਡੇ ਵੀ ਅਸੀਂ ਤਾਂ ਆਪਦੇ ਫਰਜ਼ ਮੁਤਾਬਕ ਵੋਟ ਪਾਉਣੀ ਆ, ਜਿਹੜਾ ਚੀਜ਼ ਸਭ ਤੋਂ ਟੋਪ ਆ ਜਾਂ ਜਿਹੜਾ ਬੰਦਾ ਡਿਜ਼ਰਵ ਕਰਦਾ ਸੀ ਉਹਨੂੰ ਵੋਟ ਪਾਉਣੀ ਆ। ਮਾਰ ਹੀ ਪਹਿਲੇ ਮੋੜ ਤੇ ਆਮ ਆਦਮੀ ਖਾਂਦਾ, ਅਸਲ ਚ ਕਸੂਰਵਾਰ ਹੀ ਨਿਉਂ ਧਰਨ ਵਾਲਾ ਹੁੰਦਾ। ਜੇ ਨਿਉਂ ਚ ਤੁਸੀਂ ਪਿੱਲੀ ਇੱਟ ਲਾ ਦੇਵੋਗੇ, ਨਿਉਂ ਦੇ ਵਿੱਚ ਤੁਸੀਂ ਉਹ ਸੇਫਟੀ ਨਹੀਂ ਵਰਤੋਂਗੇ ਜਿਹੜੀ ਚਾਹੀਦੀ ਆ, ਤਾਂ ਉਹਦੇ ਤੇ ਕਿਵੇਂ ਬਿਲਡਿੰਗ ਵਧੀਆ ਬਣ ਜੂਗੀ? ਸੋ ਇਹ ਬਹੁਤ ਵੱਡੀ ਜਿਹੜੀ ਸਮੱਸਿਆ, ਸਭ ਤੋਂ ਵੱਡੀ ਸਮੱਸਿਆ ਮੈਂ ਤਾਂ ਇਹ ਕਹੂੰਗਾ। ਤੇ ਪਰ ਹੁਣ ਸਾਡੇ ਲੋਕਾਂ ਨੇ ਹੁਣ ਕਿੱਥੇ ਕਿੱਥੇ ਸਮਝਾਈਏ ਇਹਨਾਂ ਚੀਜ਼ਾਂ ਨੂੰ, ਅਸੀਂ ਤਾਂ ਕਰਲਾ ਕਰਲਾ ਥੱਕ ਗਏ ਵੀ ਤੁਹਾਡੀ ਵੋਟ ਆ ਬਹੁਤ ਕੀਮਤੀ ਆ, ਤੁਹਾਡੀ ਵੋਟ ਬਹੁਤ ਕੀਮਤੀ ਆ ਭਾਈ, ਤੁਸੀਂ ਇਹਨੂੰ ਮਾੜਾ ਜਿਹਾ ਧਿਆਨ ਨਾਲ ਪਾਓ, ਪਰ ਕਿੱਥੇ ਜੀ।
ਬਿਲਕੁਲ। ਸੋ ਕਿਸਾਨਾਂ ਨੂੰ ਜਿਹੜੇ ਲੋਕ ਆ ਉਹਨਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਜਦੋਂ ਹੋਣ ਲੱਗ ਜਾਂਦੀਆਂ ਤੇ ਕਈ ਵਾਰੀ ਭਰਮਾਂ ਦੇ ਵਿੱਚ ਫਸ ਵੀ ਜਾਂਦੇ ਆ, ਉਸ ਉਹਨਾਂ ਦੇ ਵਿੱਚ ਕਾਫੀ ਹਮੇਸ਼ਾ ਇਹ ਹੁੰਦਾ ਵੋਟਰ ਫਸ ਜਾਂਦੇ ਆ। ਸੋ ਹੁਣ ਜਿਹੜੀ ਹੋਰ ਖਬਰ ਆ ਉਹਦੇ ਵਿੱਚ ਇਹ ਕਿ ਹੁਣ ਕਿਸਾਨਾਂ ਨੂੰ ਲੱਗਣਗੀਆਂ ਮੌਜਾਂ, ਮੋਦੀ ਸਰਕਾਰ ਖਾਤਿਆਂ ਚ ਪਾਵੇਗੀ ਕਰੋੜਾਂ ਰੁਪਿਆ। ਸੋ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ 53,000 ਕਰੋੜ ਹੋਰ ਸਹਾਇਤਾ ਮਿਲੇਗੀ। ਸੋ ਮੋਦੀ ਸਰਕਾਰ 24 ਫਰਵਰੀ 2020 ਤੋਂ ਪਹਿਲਾਂ ਇਸ ਰਾਸ਼ੀ ਨੂੰ ਕਿਸਾਨਾਂ ਦੇ ਬੈਂਕ ਖਾਤੇ ਵਿਚ ਪਾਉਣ ਦੀ ਤਿਆਰੀ ਕਰ ਰਹੀ ਹੈ। ਸੋ ਇਹ ਵੀ ਲਿਖਿਆ ਹੈ ਕਿ 24 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ 2019 ਦੀਆਂ ਸੰਸਦ ਚੋਣਾਂ ਤੋਂ ਪਹਿਲਾਂ ਇਹ ਜਿਹੜੀ ਹੈ ਸ਼ੁਰੂ ਕੀਤੀ ਗਈ ਸੀਗੀ। ਸੋ ਇਸ ਦੇ ਤਹਿਤ ਹੁਣ ਤੱਕ 34,000 ਕਰੋੜ ਰੁਪਏ ਦੀ ਰਕਮ ਜਿਹੜੀ ਕਿਸਾਨਾਂ ਦੇ ਬੈਂਕ ਖਾਤਿਆਂ ਚ ਤਬਦੀਲ ਕੀਤੀ ਜਾ ਚੁੱਕੀ ਹੈ।
ਬਿਲਕੁਲ ਜੀ, ਦੇਖੋ ਇਹ ਪਿਛਲੀਆਂ ਇਲੈਕਸ਼ਨਾਂ ਚ ਬਹੁਤ ਗੱਫੇ ਵੰਡੇ ਗਏ ਸੀ, ਬਹੁਤ ਲੋਕਾਂ ਨੂੰ ਇਹਦਾ ਬੈਨੀਫਿਟ ਹੋਇਆ ਸੀ। ਕੋਈ ਮਾੜਾ ਨੀ ਲੱਗਦਾ ਜੇ ਜ਼ਿਮੀਦਾਰ ਸੋਚ ਕੇ, ਵਧੀਆ ਲੱਗਦਾ ਵੀ ਜ਼ਿਮੀਦਾਰ ਦੇ ਖਾਤੇ ਚ ਪੈਸੇ ਆ ਰਹੇ ਆ। ਪਰ ਜਿਹੜੀ ਅਸਲ ਗੱਲ ਆ, ਅਸਲ ਗੱਲ ਉਹ ਆ ਵੀ ਉਹ ਕਹਿੰਦਾ ਵੀ ਨਾ ਤਾਂ ਜਿਹੜਾ ਇਹਨਾਂ ਪੈਸਿਆਂ ਨਾਲ ਉਹ ਮਰਨਗੇ, ਤੇ ਨਾ ਇਹਨਾਂ ਇਹ ਪੈਸੇ ਕਿਸੇ ਮਸਲੇ ਦਾ ਹੱਲ ਆ, ਇਹ ਤਾਂ ਬੰਦੇ ਨੂੰ ਹੋਰ ਲੇਜ਼ੀ ਕਰਨ ਦੀ ਗੱਲ ਆ। ਜਿਵੇਂ ਅੱਜ ਹੀ ਮੈਂ ਇੱਕ ਜਿਹੜੇ ਅੱਜ ਕੱਲ ਬਹੁਤ ਸਾਰੇ ਜਿਹੜੇ ਕਹਿ ਸਕਦੇ ਆ ਪੋਜੀਟਿਵ ਸਪੀਚ ਦੇਣ ਵਾਲੇ ਬੰਦੇ ਆ ਜਿਹੜੇ, ਉਹਨਾਂ ਦੀਆਂ ਸਪੀਚ ਜੋ ਸੁਣਦੇ ਆ, ਉਹਨਾਂ ਚੋਂ ਇੱਕ ਮੈਂ ਸਪੀਚ ਸੁਣ ਰਿਹਾ ਸੀ ਤੇ ਉਹ ਕਹਿੰਦੇ ਵੀ ਕੋਈ ਮੱਕੜੀ ਆ ਜਿਹੜੀ ਜਾਂ ਤਿੱਤਲੀ ਆ ਕੋਈ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਕਿਸੇ ਆਪਦੇ ਬਹੁਤ ਥੋੜੇ ਥਾਂ ਦੇ ਵਿੱਚੋਂ, ਤੇ ਗਾਂ ਕੋਈ ਮੂਹਰੇ ਦਿਆਲੂ ਬੰਦਾ ਦੇਖੀ ਜਾਂਦਾ ਸੀ ਉਹਦੀ ਤਿੱਤਲੀ ਦਾ ਸੰਘਰਸ਼ ਨੂੰ, ਤੇ ਉਹਨੇ ਦਵਾ ਦਾ ਕੀ ਕਰਿਆ ਉਥੋਂ ਕੋਈ ਚਿੱਕੀ ਚੀਜ਼ ਚੱਕੀ ਤੇ ਉਹ ਥਾਂ ਨੂੰ ਚੌੜਾ ਕਰਤਾ ਤੇ ਉਹ ਤਿੱਤਲੀ ਬੜੇ ਆਰਾਮ ਨਾਲ ਨਿਕਲੀ ਤੇ ਬਾਹਰ ਨਿਕਲ ਕੇ ਤੇ ਉਹ ਡਿੱਗ ਪਈ। ਉਹਨੂੰ ਬੰਦੇ ਨੂੰ ਲਾਂਭਾ ਦਿੰਦੀ ਹੈ, ਕਹਿੰਦੀ ਤੂੰ ਮੇਰੀ ਜ਼ਿੰਦਗੀ ਬਰਬਾਦ ਕਰਤੀ। ਉਹ ਬੰਦਾ ਆਖਦਾ ਮੈਂ ਕੀ ਕੀਤਾ, ਮੈਂ ਤਾਂ ਤੇਰੇ ਲਈ ਰਸਤਾ ਬਣਾਇਆ ਤੇ ਮੈਂ ਬਰਬਾਦ ਕਿਉਂ ਕੀਤੀ ਹੈ ਜ਼ਿੰਦਗੀ। ਉਹ ਕਹਿੰਦੀ ਨਹੀਂ ਤੂੰ ਰਸਤਾ ਨਹੀਂ ਬਣਾਇਆ, ਜਦੋਂ ਮੈਂ ਸੰਘਰਸ਼ ਕਰਨਾ ਸੀ ਸੰਘਰਸ਼ ਦੇ ਵਿੱਚੋਂ ਕਹਿੰਦੀ ਮੇਰੇ ਅੰਗ ਪੈਰ ਚੱਲਣੇ ਸੀ, ਮੇਰੇ ਚੋਂ ਲਾਰਵੇ ਨਿਕਲਣੇ ਸੀ, ਉਹਨਾਂ ਨਾਲ ਮੇਰੀ ਡਿਵੈਲਪਮੈਂਟ ਹੋਣੀ ਸੀ ਤੇ ਹੁਣ ਮੇਰੀ ਉਹ ਡਿਵੈਲਪਮੈਂਟ ਸਾਰੀ ਰੁਕ ਗਈ ਤੇ ਮੈਂ ਅਪਾਹਜ ਹੋ ਗਈ ਹਾਂ ਤੇ ਮੇਰਾ ਸਾਰਾ ਜੀਵਨ ਅਗਲਾ ਅਪਾਹਜ ਦੇ ਤੌਰ ਤੇ ਬੀਤੂਗਾ। ਸੋ ਇਹ ਜਿਹੜੀਆਂ ਸਟੋਰੀਆਂ ਹੁੰਦੀਆਂ ਕਿਤੇ ਨਾ ਕਿਤੇ ਢੁਕਦੀਆਂ। ਸਿਰ ਜਦੋਂ ਤੁਸੀਂ ਬੰਦੇ ਨੂੰ ਏਦਾਂ ਫ੍ਰੀ ਦੇ ਵਿੱਚ ਪੈਸੇ ਮੁਫ਼ਤ ਦੇ ਵਿੱਚ ਕੋਈ ਚੀਜ਼ਾਂ ਦਿੰਦੇ ਹੋ, ਉਹ ਤੁਸੀਂ ਉਸ ਦੀ ਜ਼ਿੰਦਗੀ ਖਰਾਬ ਕਰਦੇ ਹੋ, ਉਹਨੂੰ ਬਰਬਾਦ ਕਰਦੇ ਹੋ। ਸੋ ਅਸੀਂ ਅਕਸਰ ਕਹਿੰਦੇ ਹਾਂ ਵੀ ਭਾਈ ਬੱਚਿਆਂ ਨੂੰ ਜੋ ਤੁਸੀਂ ਮੰਨ ਲੈਂਦੇ ਹੋ ਤੁਸੀਂ ਬਹੁਤ ਅਮੀਰ ਹੋ ਗਏ, ਪਰ ਇਹ ਨਹੀਂ ਹੁੰਦਾ ਵੀ ਬੱਚਿਆਂ ਨੂੰ ਕੋਈ ਵੀ ਚੀਜ਼ ਤੁਸੀਂ ਬੜੀ ਈਜ਼ੀਲੀ ਦੇਈ ਜਾਓ, ਤਾਂ ਕਿ ਤੁਸੀਂ ਚਾਰ ਦਿਨਾਂ ਨੂੰ ਬੱਚੇ ਆ ਜਿਹੜੇ ਤੁਹਾਡੇ ਹੱਥੋਂ ਜਾਣ ਤੇ ਚਾਰ ਦਿਨਾਂ ਨੂੰ ਬੱਚੇ ਤੇ ਇਹ ਸੋਚ ਕੇ ਆ ਜਾਣ ਵੀ ਇਹ ਚੀਜ਼ਾਂ ਤਾਂ ਸਾਡੇ ਲਈ ਚੀਜ਼ਾਂ ਹੀ ਹੈ ਨੀ, ਕੋਈ ਪਦਾਰਥ ਕੋਈ ਚੀਜ਼ ਹੀ ਨਹੀਂ ਹੈ। ਬੱਚੇ ਨੂੰ ਜਿੰਨੀ ਕੁ ਤਰਸ ਕੇ ਕੋਈ ਚੀਜ਼ ਮਿਲੂਗੀ ਉਹੇ ਜੇ ਉਹਨੂੰ ਸੰਘਰਸ਼ ਦਾ ਪਤਾ ਲੱਗੂਗਾ। ਸੋ ਜਿਹੜੇ ਬੱਚੇ ਨੂੰ ਸੰਘਰਸ਼ ਨਹੀਂ ਕਰਨ ਦਿੰਦੇ, ਜਿਹੜੇ ਬੱਚੇ ਨੂੰ ਆਸਾਨੀ ਨਾਲ ਕੁਛ ਚੀਜ਼ਾਂ ਦੇ ਦਿੰਦੇ ਆ, ਉਹ ਉਹਨਾਂ ਦਾ ਜਿਹੜਾ ਭਵਿੱਖ ਮਾੜਾ ਹੀ ਹੁੰਦਾ। ਤੇ ਇਹੀ ਚੀਜ਼ ਇੱਥੇ ਜ਼ਿਮੀਦਾਰ ਦੇ ਮਾਮਲੇ ਚ ਆ ਰਹੀ ਹੈ। ਜ਼ਿਮੀਦਾਰ ਨੂੰ ਪਤਾ ਹੋਵੇ ਸਾਡੇ ਕਿੱਥੇ ਕਿੱਥੇ ਪੈਸੇ ਲੱਗਣੇ, ਕਿੰਨੀ ਮਿਹਨਤ ਕਰਨੀ ਹੈ, ਕੀ ਕੁਛ ਕਰਨਾ, ਤਾਂ ਉਹ ਸਾਰਾ ਕੁਛ ਹੁੰਦਾ। ਫਿਰ ਉਹਨੂੰ ਉਹ ਚੀਜ਼ਾਂ ਹਾਸਲ ਵੀ ਕਰਨ, ਜਿੱਥੇ ਜ਼ਿਮੀਦਾਰ ਦੀ ਕੇਅਰ ਕਰਨੀ ਬਣਦੀ ਹੈ ਉੱਥੇ ਕਰੋ। ਜ਼ਿਮੀਦਾਰ ਦੀ ਕੇਅਰ ਕਰਨੀ ਬਣਦੀ ਹੈ, ਉਹਨਾਂ ਨੂੰ ਉਹਨਾਂ ਦੇ ਫਸਲਾਂ ਦੇ ਰੇਟ ਦਿਓ ਚੰਗੇ ਤੋਂ ਚੰਗੇ। ਸੋ ਇਹ ਪੰਗਾ ਕਿਤੇ ਨਾ ਕਿਤੇ ਬਣਦਾ।
ਬਿਲਕੁਲ ਜੀ, ਬਿਲਕੁਲ। ਅਗਲੀ ਖਬਰ ਦੇ ਵਿਚ, ਲੋਕ ਸਭਾ ਚ ਕਾਂਗਰਸ, DMK ਤੇ NCP ਨੇ ਕੀਤੀ ਨਾਰੇਬਾਜ਼ੀ। ਇਹ ਨਾਰੇਬਾਜ਼ੀ ਕੀਤੀ ਗਈ ਗਾਂਧੀ ਪਰਿਵਾਰ ਦੀ SPG ਸੁਰੱਖਿਆ ਤੇ ਵਾਪਸੀ ਕਰਕੇ। ਸੋ ਇਹ SPG ਸੁਰੱਖਿਆ ਤੇ ਪਹਿਲਾਂ ਦੱਸੋ ਭਾਜੀ ਕੀ ਹੁੰਦੀ ਹੈ, ਮੈਨੂੰ ਤੇ ਨਹੀਂ ਪਤਾ। ਹੈਲੋ ਮੈਨੂੰ ਲੱਗਦਾ ਭਾਜੀ ਦੀ ਆਵਾਜ਼ ਨਹੀਂ ਆ ਰਹੀ, ਜਾਂ ਫਿਰ ਭਾਜੀ ਦਾ ਸੰਪਰਕ ਟੁੱਟ ਗਿਆ। ਕੋਈ ਗੱਲ ਨਹੀਂ, ਜਲਦੀ ਬਰਾੜ ਸਾਹਿਬ ਸਾਡੇ ਨਾਲ ਜੁੜਨਗੇ। ਸੋ ਕੋਈ ਖਬਰ ਜੇ ਤੁਹਾਡੇ ਕੋਲ ਵੀ ਹੈਗੀ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ। ਉਨੀ ਦੇਰ ਇੱਕ ਗੀਤ ਸੁਣ ਲਈਏ ਭਾਜੀ, ਗੀਤ ਤੋਂ ਬਾਅਦ ਭਾਜੀ ਨੂੰ ਨਾਲ ਪ੍ਰੋਗਰਾਮ ਦੇ ਵਿੱਚ ਲੈਣੇ ਆ।
ਸੌਰੀ ਜੀ, ਮਾਫੀ ਚਾਹਣਾ, ਇਧਰੋਂ
ਮੈਂ ਹੁਣ ਗਾਣਾ ਚਲਾਉਣ ਲੱਗੀ ਸੀ ਭਾਜੀ, ਕੋਈ
ਮਾਫੀ ਚਾਹੁੰਦਾ ਜੀ। ਇੱਕ ਉਹ ਵਿੱਚ ਫੋਨ ਦੀ ਘੰਟੀ ਨੇ ਉਹਨੂੰ ਡਿਸਟਰਬ ਕਰਤਾ ਸੀਗਾ ਤੇ ਮੈਂ ਦੁਬਾਰਾ ਇੱਕ ਲਾਈਨ ਤੇ ਮਸਾਂ ਆਇਆ। ਤੇ ਚਲੋ, ਇਹ ਤਾਂ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਜੀ, ਜਿਹੜੀ ਸੁਖਪ੍ਰੀਤ, ਜਿਹੜੀ ਮੇਨ ਮਸਲਾ ਆ ਰਿਹਾ ਸੀਗਾ ਵੀ ਈਜ਼ੀ ਲਾਈਫ ਦਾ, ਈਜ਼ੀ ਲਾਈਫ ਆ ਨਾ ਉਹ ਚੰਗੀ ਨੀ ਹੁੰਦੀ
ਜੀ।
ਲਾਈਫ ਆ ਜਿਹੜੀ ਉਹ ਤੁਹਾਡੇ ਸੰਘਰਸ਼ ਨਾਲ ਜਾਂ ਤੁਸੀਂ ਜੇ ਕੋਸ਼ਿਸ਼ਾਂ ਨਾਲ ਹੀ ਕੋਈ ਚੀਜ਼ ਪ੍ਰਾਪਤ ਕਰਦੇ ਹੋ ਉਸੇ ਜੀ ਖੁਸ਼ੀ ਹੁੰਦੀ ਆ। ਜੇ ਚੰਗੇ ਕਾਰਜ ਕਰਨੇ ਆ ਜਾਂ ਕੁਛ ਚੰਗਾ ਗਵਰਨਮੈਂਟ ਕਰਨਾ ਚਾਹੁੰਦੀ ਹੈ ਤਾਂ ਉਹ ਜ਼ਿਮੀਦਾਰ ਲਈ ਉਹਨਾਂ ਦੀ ਫਸਲਾਂ ਦੇ ਸਹੀ ਮੁੱਲ, ਉਹਨਾਂ ਦੀ ਮਿਹਨਤ ਮੁਤਾਬਕ ਮੁੱਲ ਦੇਵੇ ਉਹਨਾਂ ਨੂੰ। ਉਹਨਾਂ ਨੂੰ ਜਿਹੜੀਆਂ ਚੀਜ਼ਾਂ ਹੁੰਦੀਆਂ, ਜਿਵੇਂ ਹੁਣ ਮੰਨ ਲਓ ਪਰਾਲੀ ਰੋਕਣ ਸਾੜਨ ਤੋਂ ਤਾਂ ਰੋਕੀ ਜਾਂਦੇ ਆ ਤੇ, ਪਰ ਉਹਦਾ ਕੋਈ ਅਲਟਰਨੇਟਿਵ ਨਹੀਂ ਦੇ ਰਹੇ ਕੁਛ ਵੀ। ਹੈਂ, ਹੁਣ ਅੱਜ ਕਹਿ ਰਹੇ ਸੀ ਵੀ ਹਜ਼ਾਰ ਰੁਪਇਆ ਕਿੱਲੇ ਦਾ ਦੇਵਾਂਗੇ ਤਾਂ, ਪਰ ਮੈਂ ਪਿਛਲੇ ਸਾਲ ਤੋਂ ਜੋ ਲੱਗਿਆ ਉਹਨਾਂ ਨੂੰ ਇੱਕੋ ਗੱਲ ਕਹਿ ਰਿਹਾ ਵੀ ਇੱਕ ਵੱਡੀ ਮਸ਼ੀਨ ਪਰਾਲੀ ਨੂੰ ਜਿਹੜੀ ਜ਼ਮੀਨ ਦੇ ਵਿੱਚ ਤਾਂ ਖਤਮ ਕਰਦੇ, ਉਹ ਜ਼ਮੀਨ ਉਹ ਮਸ਼ੀਨਾਂ ਸਰਕਾਰ ਬਣਾਵੇ ਇੱਕ ਪਿੰਡ ਦੇ ਹਿਸਾਬ ਨਾਲ ਦੇਖ ਕੇ ਵੀ। ਇੱਕ ਪਿੰਡ ਦੇ ਵਿੱਚ ਜੇ ਮੰਨ ਲਓ 1000 acres ਜ਼ਮੀਨ ਆ ਤੇ ਉਹ ਮਸ਼ੀਨ ਆ 20 kg 25 kg ਕਰਦੀ ਆ ਇੱਕ ਦਿਨ ਦੇ ਵਿੱਚ, ਤਾਂ ਉਹ ਦੇਖ ਲੈਣ ਵੀ ਇੱਥੇ 4 machines ਕਰਦੀ ਹੈ ਤਾਂ ਇੱਕ ਹਫ਼ਤੇ ਦੇ ਵਿੱਚ ਸਾਰੇ ਪਿੰਡ ਨੂੰ ਜਿਹੜਾ ਉਹ ਕਰ ਦੇਣੀਆਂ, 4 machines ਉਸ ਪਿੰਡ ਨੂੰ ਦੇ ਦੇ ਤੇ ਉਹ 4 machines ਆਉਣ ਤੇ ਉਹ ਆ ਕੇ ਕਰ ਜਾਣ ਸਾਰੇ ਕਿਸੇ ਦਾ। ਤੇ ਉਸ ਚੀਜ਼ਾਂ ਤੇ ਉਸ ਰੂਪ ਚ ਇਹਨਾਂ ਨੂੰ ਮਦਦ ਕਰਦੇ ਜ਼ਿਮੀਦਾਰ ਨੂੰ, ਕਿਸਾਨ ਨੂੰ, ਪਰ ਉਸ ਰੂਪ ਚ ਨੀ ਨਾ ਕਰ ਰਹੀ ਮਦਦ। ਮਦਦ ਤਾਂ ਉਹ ਜਾਂ ਤਾਂ ਮੁਫ਼ਤ ਚ ਕੋਈ ਚੀਜ਼ਾਂ ਦੇ ਕੇ ਉਹਦੀ ਆਦਤਾਂ ਵਿਗਾੜ ਰਹੀ ਆ ਤੇ ਜਾਂ ਫਿਰ ਉਹਦੀ ਫਸਲਾਂ ਦਾ ਮੁੱਲ ਨੀ ਦੇ ਰਹੀ ਤੇ ਉਹਨੂੰ ਰੋਲ ਰਹੀ ਆ ਮੰਡੀਆਂ ਦੇ ਵਿੱਚ। ਸੋ ਸਹੀ ਤਰੀਕਾ ਨੀ ਹਜੇ ਤੱਕ, ਸਹੀ ਤਰੀਕਾ ਜੇ ਅਪਣਾਉਂਦੇ ਆ ਸ਼ਾਇਦ ਉਹਨਾਂ ਨੂੰ ਵੋਟਾਂ ਨੀ ਮਿਲਦੀਆਂ। ਜਦੋਂ ਏਦਾਂ ਪੈਸੇ ਖਾਤਿਆਂ ਚ ਪਾਉਂਦੇ ਆ ਤਾਂ ਵੋਟਾਂ ਮਿਲ ਜਾਂਦੀਆਂ, ਬਸ ਆਹੀ ਰੌਲਾ।
ਬਿਲਕੁਲ ਗੱਲ ਮੈਨੂੰ ਐ ਲੱਗਦੀ ਭਾਜੀ ਭੀ ਜਿਹੜੇ ਉੱਥੇ ਆਪਣੀਆਂ ਪਾਰਟੀਆਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਜ਼ਿਆਦਾ ਕੀਤੀ ਜਾਂਦੀ ਹੈ ਤੇ ਦੇਸ਼ ਨੂੰ ਘੱਟ। ਸੋ ਦੇਸ਼ ਨੂੰ ਤਾਂ ਇਹੀ ਹੁੰਦਾ ਭੀ ਖਸਮਾਂ ਨੂੰ ਖਾਵੇ। ਗੱਲ ਇਹੀ ਆ ਭੀ ਆਪਣੀਆਂ ਆਪਣੀ ਪਾਰਟੀ ਵਧਾਓ, ਅਗਲੇ ਸਾਲ ਫੇਰ ਵੋਟਾਂ ਆਉਣੀਆਂ, ਅਸੀਂ ਫੇਰ ਅਗਲੇ ਸਾਲ ਕਿੱਦਾਂ ਸੱਤਾ ਚ ਰਹਿਣਾ। ਸੋ ਇਹ ਗੱਲ ਔਖੀ ਲੱਗਦੀ ਆ ਹੁਣ, ਖਾਸ ਕਰਕੇ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਆ ਕੇ ਇਹਨਾਂ ਦਾ ਸਿਸਟਮ ਦੇਖੀ ਦਾ, ਹਰ ਇੱਕ ਚੀਜ਼ ਕਿੱਦਾਂ ਇਹਨਾਂ ਨੇ ਐਨ ਰੱਖੀ ਹੋਈ ਆ, ਔਰ ਜਦੋਂ ਸਰਕਾਰ ਨੇ ਰੱਖੀ ਆ ਤੇ ਲੋਕ ਵੀ ਉਹਨੂੰ ਓਦਾਂ ਹੀ ਫੋਲੋ ਕਰਦੇ ਆ। ਪਰ ਚਾਹੇ ਉਹ ਇੱਕ ਗ੍ਰੀਨ ਰੈਡ ਲਾਈਟ ਨੂੰ ਨਾ ਟੱਪਣਾ ਹੋਵੇ, ਕਦੀ ਇੱਥੇ ਮੈਂ ਅੱਜ ਤੱਕ 10-12 ਸਾਲਾਂ ਦੇ ਵਿੱਚ ਇੱਥੇ ਕਦੀ ਵੀ ਕਿਸੇ ਨੂੰ ਰੈਡ ਲਾਈਟ ਕ੍ਰੋਸ ਕਰਦੇ ਨਹੀਂ ਦੇਖਿਆ। ਤੇ ਇਹ ਬਹੁਤ ਛੋਟੀ ਜਿਹੀ ਇੱਕ ਚੀਜ਼ ਹੈਗੀ ਆ, ਪਰ ਜ਼ਿੰਦਗੀ ਦੀਆਂ ਹੋਰ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਇੱਥੇ ਦੇਖ ਕੇ ਹੈਰਾਨੀ ਹੁੰਦੀ ਆ, ਤੇ ਇਸ ਗੱਲ ਤੇ ਇਹ ਵੀ ਲੱਗਦਾ ਭਈ ਸਾਡੇ ਇੰਡੀਆ ਚ ਕਿਉਂ ਨਹੀਂ ਹੋ ਸਕਦੀ ਇਹ ਚੀਜ਼। ਹਮੇਸ਼ਾ ਹੀ ਦਿਲ ਚ ਆਉਂਦੀ ਰਹਿੰਦੀ ਹੈ ਜਦੋਂ ਵੀ ਇੱਥੇ ਕੁਛ ਇਹੋ ਜਿਹਾ ਦੇਖਦੇ ਵਧੀਆ, ਜਾਂ ਚਾਹੇ ਹੋਸਪਿਟਲ ਚ ਜਾਈਦਾ ਜਾਂ ਹੋਰ ਕਿਤੇ ਚਲੇ ਜਾਓ ਜਾਂ ਕੌਂਸਲ ਚ ਚਲੇ ਜਾਓ, ਹਰ ਕੋਈ ਹੱਸ ਕੇ ਤੁਹਾਡੀ ਮਦਦ ਕਰਨ ਲਈ ਤਿਆਰ ਰਹਿੰਦਾ। ਔਰ ਫੇਰ ਯਾਦ ਆ ਜਾਂਦੇ ਆਪਣੇ ਇੰਡੀਆ ਦੇ ਜਿਹੜੇ ਪੰਜਾਬ ਦੇ ਆਫਿਸ ਹੁੰਦੇ ਸੀਗੇ, ਜਿੱਥੇ ਜਾਓ ਤੇ ਖੱਪ ਕੇ ਪਹਿਲਾਂ ਹੀ ਬੈਠੇ ਹੁੰਦੇ ਸੀਗੇ, ਤੇ ਜਾ ਕੇ ਤੁਸੀਂ ਉਹਨਾਂ ਨੂੰ ਕੰਮ ਕੋਈ ਕਹਿਣਾ ਤੇ ਉਹਨਾਂ ਨੇ ਅੱਗਿਓਂ ਫੇਰ ਤੁਹਾਨੂੰ ਖਾਣ ਨੂੰ ਪੈਣਾ, ਤੇ ਏਦਾਂ ਲੱਗਦਾ ਹੁੰਦਾ ਸੀ ਵੀ ਪਤਾ ਨੀ ਕੀ ਗਲਤ ਕਰ ਦਿੱਤਾ। ਸੋ ਬਹੁਤ ਜ਼ਿਆਦਾ ਡਿਫਰੈਂਸ ਆ, ਔਰ ਨਾ ਅਸੀਂ ਕਰ ਸਕਦੇ ਇੱਥੇ ਬੈਠੇ।
ਕਈ ਚੀਜ਼ਾਂ ਹੁੰਦੀਆਂ ਇਹਦੇ ਵਿੱਚ, ਇਹਦੇ ਚ ਗੱਲਾਂ ਸਾਡੇ ਨਾ ਜਿਹੜਾ ਹੁਣ ਚਲਾਨ ਸਿਸਟਮ ਆਇਆ ਸੀ, ਕਿੰਨਾ ਡਰਾਮਾ ਚੱਲਿਆ, ਕਿੰਨੇ ਦਿਨ ਕਿੱਧਰ ਗਿਆ, 2 ਹਫ਼ਤਿਆਂ ਚੋਂ ਚਲਾਨ ਸਿਸਟਮ ਦੇਖਣ ਚ ਨੀ ਆਉਂਦਾ ਹੁਣ ਹੈ ਕੀ, ਹੁਣ ਚਲਾਨ ਹੁਣ ਹਟ ਗਏ ਉੱਥੇ, ਫੇਰ ਲੋਕ ਉਵੇਂ ਜੇ ਕਿਤੇ ਹੋ ਗਏ ਸਮਝ ਤੋਂ ਬਾਹਰ ਆ, ਕਿਉਂਕਿ ਹੁਣ ਉਹ ਗੱਲਾਂ ਅਪਡੇਟ ਹੈ ਹੀ ਨੀ, ਨਾ ਕੋਈ ਟਿਕਟੋਕ ਤੇ ਆ, ਨਾ ਵਟਸਐਪ ਤੇ, ਨਾ ਕਿਤੇ ਹੋਰ ਹੁਣ ਚੀਜ਼ਾਂ ਫੇਰ ਨੀ ਦਿਖਾਈ ਦੇ ਰਹੀਆਂ। ਉਲਟਾ ਕੱਲ ਪਰਸੋਂ ਮੈਨੂੰ ਇੱਕ ਵੀਡੀਓ ਹੱਥ ਲੱਗੀ ਸੀ, ਇੱਕ ਬੱਚਾ ਕਮੇਡੀ ਕਰ ਰਿਹਾ ਸੀ ਇਸ ਗੱਲ ਤੇ, ਕਹਿੰਦੇ ਪੰਜਾਬ ਚ ਜਿਹੜਾ ਚਲਾਨ ਆ ਉਹ ਕੋਈ ਪਰਵਾਹ ਨੀ ਕਰਦੇ ਚਲਾਨ ਚਲਾਉਣ ਦੀ, ਤੇ ਉਹਦੇ ਚ ਉਹਨੇ ਜਿਹੜੀਆਂ ਦਲੀਲਾਂ ਇਹ ਦਿੱਤੀਆਂ ਸੀ ਕਿ ਪੰਜਾਬ ਦੇ ਲੋਕ ਇਹ ਕਹਿੰਦੇ ਆ ਜੇ ਕਹਿੰਦੇ ਉਹ ਇੰਨੇ ਕੁ ਵਡਿਆਈ ਦੇ ਭੁੱਖੇ ਆ, ਇੰਨੇ ਕੁ ਪਾਡੇ ਆ, ਤੇ ਉਹਨਾਂ ਨੂੰ ਐਂ ਲੱਗਦਾ ਵੀ ਬੜੱਪਣ ਆ, ਜੇ ਕਹਿੰਦੇ ਕੋਈ ਮਹਿਫਲ ਚ ਬੈਠਾ ਕੋਈ ਕਹਿੰਦਾ ਵੀ ਮੇਰਾ ਚਲਾਨ ਹੋਇਆ ਜੀ ਕੱਲ 500 ਰੁਪਈਏ ਦਾ, ਤੇ ਮੂਰਲਾ ਫਿਰ ਉਹਨੂੰ ਚੜਾਉਂਦਾ ਕੋਈ ਸਿਰਫ 500 ਦਾ, ਮੇਰਾ 5000 ਦਾ ਹੋਇਆ, 5000 ਦਾ ਥੱਲੇ ਦੇਣਾ, ਤੇ ਕਹਿੰਦਾ ਫਿਰ ਉਹ ਜਾ ਕੇ ਕਰਵਾਉਂਦੇ ਆ ਵੀ ਉਹ ਤਾਂ ਫਲਾਨਿਆਂ ਦੇ ਮੁੰਡੇ ਨਾਲੋਂ ਮੇਰਾ ਵੱਡਾ ਚਲਾਨ ਹੋਣਾ ਚਾਹੀਦਾ, ਉਹ ਤੋਂ ਛੋਟਾ ਨੀ ਹੋਣਾ ਚਾਹੀਦਾ, ਇਹ ਚ ਵੀ ਵਡਿਆਈ ਸਮਝਦੇ ਆ। ਸੋ ਇਹ ਕੁਝ ਕੁ ਗੱਲਾਂ ਝੂਠ ਨੀ ਹੁੰਦੀਆਂ, ਸੱਚ ਹੀ ਹੁੰਦੀਆਂ, ਉਹ ਸੱਚ ਦੇ ਰੂਪ ਦੇ ਵਿੱਚ। ਹੁਣ ਤੁਸੀਂ ਇੱਥੋਂ ਦੇ ਜਿਹੜੇ ਲਾਅ ਆ, ਇੱਥੋਂ ਦੇ ਲਾਅ ਕੀ ਆ ਨਾ, ਤੁਹਾਨੂੰ ਕਾਫੀ ਜੀਵਨ ਭਰ ਰੜਕਦੇ ਰਹਿੰਦੇ ਆ ਤੁਹਾਡੇ ਨਾਲ, ਤੁਹਾਨੂੰ ਤਕਲੀਫ ਦੇ ਹੁੰਦੇ ਆ। ਮੰਨ ਲਓ ਤੁਸੀਂ ਡਿਫਾਲਟਰ ਹੋ ਗਏ, ਤੁਸੀਂ ਪੈਸਾ ਨੀ ਕਿਸ਼ਤੀ ਦਾ ਭਰ ਸਕੇ, ਤੁਹਾਨੂੰ ਉਸ ਦੇ ਵਿੱਚ ਪਾਤਾ, ਇੱਕ ਵਾਰੀ ਡਿਫਾਲਟਰ ਲਿਸਟ ਪਾਤਾ, ਤੁਹਾਡੀ ਉਹ ਲਿਸਟ ਕਲੀਅਰ ਹੋਣ ਵਾਸਤੇ ਤੁਹਾਡਾ 5 ਬਰਬਾਦ ਹੋ ਜਾਣਗੇ ਜ਼ਿੰਦਗੀ ਦੇ, ਤੁਸੀਂ ਪਤਾ ਨੀ ਕਿੱਥੇ ਕਿੱਥੋਂ ਆੜੇ ਆਊਗੀ ਤੁਹਾਡੇ ਲਿਸਟ, ਤੁਹਾਡਾ ਤੁਸੀਂ ਕਨਵਿੰਸ ਹੋ ਗਏ ਕਿਸੇ ਵੀ ਚੀਜ਼ ਦੇ ਵਿੱਚ, ਤਾਂ ਤੁਸੀਂ ਦੇਖੋ ਕਿੱਥੇ ਕਿੱਥੇ ਉਹ ਕਨਵੈਨਸ਼ਨ ਤੁਹਾਡੇ ਅੜਿੱਕੇ ਚ ਆਊਗੀ। ਮੈਂ ਕੱਲ ਪਰਸੋਂ ਗੱਲ ਕਰ ਰਿਹਾ ਸੀ ਕਿਸੇ ਫੈਮਿਲੀ ਦੀ ਨਾ, ਪੀ ਆਰ ਹੋਈ ਹੋਈ ਆ ਤੇ ਸਿਟੀਜ਼ਨਸ਼ਿਪ ਰੁਕੀ ਹੋਈ ਆ, ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਆ ਸਿਟੀਜ਼ਨਸ਼ਿਪ ਲੈਣ ਦੀ, ਤੇ ਉਹ ਮਿਲ ਨੀ ਰਹੀ ਸੀਗੀ ਕਿਸੇ ਕਾਰਨ ਦੇ ਉਹਨਾਂ ਨੂੰ ਮਿਲ, ਤੇ ਉਹ ਜਦੋਂ ਗੱਲਾਂ ਬਾਤਾਂ ਦੇ ਪਤਾ ਲੱਗਿਆ ਤਾਂ ਉਹ ਪਤਾ ਇਹ ਲੱਗਿਆ ਵੀ ਪੁਲਿਸ ਨੇ ਉਹਨਾਂ ਦੀ ਕਾਰ ਨੂੰ ਰੋਕਿਆ ਸੀ, ਲਾਈਟਾਂ ਜਗਾਈਆਂ ਸੀ ਉਹਨਾਂ ਦੇ ਮਗਰ, ਕਿਤੇ ਕੋਈ ਉਹ ਗਲਤ ਥਾਂ ਤੇ ਪਾਰਕ ਪੂਰਕ ਕਰ ਰਹੇ ਸੀ, ਜਾਂ ਇੰਡੀਕੇਟਰ ਨਹੀਂ ਦਿੱਤਾ ਜਾਂ ਜੋ ਵੀ ਸੀ ਗਲਤੀ ਸੀ, ਤੇ ਪੁਲਿਸ ਨੇ ਉਹਨਾਂ ਦੇ ਮਗਰ ਗੱਡੀ ਲਾ ਕੇ ਲਾਈਟਾਂ ਦਿੱਤੀਆਂ ਤੇ ਉਹਨਾਂ ਨੇ ਗੱਡੀ ਰੋਕੀ ਨੀ। ਫੇਲ ਟੂ ਅਵੇ ਦਾ ਜਿਹੜਾ ਰੂਲ ਸੀਗੀ ਉਹਨਾਂ ਦੀ ਵੀ ਉਹਨਾਂ ਨੇ ਅਵੇ ਨੀ ਕੀਤਾ ਉਹ ਰੂਲ ਨੂੰ, ਉਹਨੂੰ ਫੇਲ ਹੋ ਗਏ। ਉਹ ਜਿਹੜੀ ਇੱਕ ਰੂਲ ਆ ਵੀ ਜੇ ਤੈਨੂੰ ਫਲੈਸ਼ ਲਾਈਟਾਂ ਕਿਸੇ ਨੇ ਚਲਾ ਤੀਆਂ ਤਾਂ ਉਹ ਤੁਹਾਨੂੰ ਰੁਕਣਾ ਪੈਣਾ, ਜੇ ਪੁਲਿਸ ਨੇ ਤੁਹਾਨੂੰ ਲਾਈਟਾਂ ਦੇਤੀਆਂ ਤਾਂ ਉਹ ਰੁਕੇ ਨੀ। ਉਹਦਾ ਕਾਰਨ ਨਤੀਜਾ ਇਹ ਆਇਆ ਵੀ ਅੱਜ ਪੋਜੀਸ਼ਨ ਇਹ ਆ ਵੀ ਉਹ ਪਰਮਾਨੈਂਟ ਰੈਜੀਡੈਂਟ ਆ, ਸਾਰੇ ਪਰਿਵਾਰ ਨੂੰ ਸਿਟੀਜ਼ਨ ਮਿਲਦੀ ਆ, ਪਰ ਉਹਨਾਂ ਨੂੰ ਸਿਟੀਜ਼ਨ ਇਸ ਲਈ ਨਹੀਂ ਮਿਲ ਰਹੀ ਕਿਉਂਕਿ ਉਹ ਉਹਨਾਂ ਦੇ ਟੈਗ ਲੱਗਿਆ ਕਨਵਿਕਸ ਹੋਏ ਉਹ ਕਿਸੇ ਟਾਈਮ, ਤੇ ਉਹ ਟੈਗ ਆ ਜਿਹੜਾ ਉਹ ਹੁਣ 5 ਬਾਅਦ ਉੱਥੋਂ ਦਾ ਪੁਲਿਸ ਦੇ ਰਿਕਾਰਡ ਚੋਂ ਤਾਂ ਰਿਮੂਵ ਹੋ ਜਾਊਗਾ 5 ਬਾਅਦ, ਪਰ ਜਿਹੜਾ ਉਹਨਾਂ ਦਾ ਅਸਲੀ ਰਿਕਾਰਡ ਆ ਜਦੋਂ ਕੱਢਣਾ ਉੱਥੋਂ ਨੀ ਕਦੇ ਵੀ ਰਿਮੂਵ ਹੋਊਗਾ, ਉੱਥੇ ਪੱਕੇ ਦਾ ਪੱਕਾ ਉਵੇਂ ਜਿੱਥੇ ਲੱਗਿਆ ਰਹੋ ਉਹਨੂੰ ਤੁਸੀਂ ਲਾ ਨੀ ਸਕਦੇ ਜਿੰਨਾ ਮਰਜ਼ੀ ਰੋਲ ਲਾ ਲਓ। ਸੋ ਇੱਕ ਗਲਤੀ ਕੀਤੀ ਤੁਹਾਡੇ ਜੀਵਨ ਭਰ ਰੜਕਦੀ ਆ, ਜੀਵਨ ਭਰ ਤੁਹਾਨੂੰ ਰੜਕਦੀ ਆ, ਤਾਂ ਤੁਸੀਂ ਕਰੋਗੇ ਕੀ ਫਿਰ? ਫਿਰ ਤੁਹਾਡੇ ਇਹੀ ਆ ਨਾ, ਫਿਰ ਜੇ ਜੀਵਨ ਭਰ ਰੜਕਦੀ ਆ ਤਾਂ ਤੁਹਾਨੂੰ ਆਹੀ ਪ੍ਰੋਬਲਮ ਆਉਂਦੀ ਆ। ਸੋ ਕੁੱਲ ਮਿਲਾ ਕੇ ਸਾਨੂੰ ਨਾ ਇੱਥੇ ਤਾਂ ਅਸੀਂ ਬੰਦੇ ਬਣ ਕੇ ਰਹਿੰਦੇ ਹਾਂ, ਸਾਨੂੰ ਪਤਾ ਹੁੰਦਾ, ਸਾਨੂੰ ਇਸ ਚੀਜ਼ਾਂ ਦਾ ਪਤਾ ਵੀ ਸਾਡੇ ਨਾਲ ਕੀ ਹੋਣ ਜਾ ਰਹੀ ਆ, ਤੇ ਜੇ ਜੇ ਸਾਨੂੰ ਪਤਾ ਵੀ ਉੱਥੇ 100, 200, 500, 400 ਜਾ ਕੇ ਛੱਡੇ ਜਾਣਗੇ ਜਾਂ ਇੱਕ ਚਲਾਨ ਭਰ ਕੇ ਮੁੜ ਕੇ ਉਹਦਾ ਕੋਈ ਪ੍ਰੋਬਲਮ ਨੀ ਆਉਂਦੀ ਤਾਂ ਫੇਰ ਅਸੀਂ ਉਹ ਗਲਤੀਆਂ ਉਵੇਂ ਦੀ ਦੁਹਰਾਉਂਦੇ ਰਹਿੰਦੇ ਹਾਂ।
ਬਿਲਕੁਲ ਸਹੀ ਗੱਲ ਆ ਭਾਜੀ, ਭਾਵੇਂ ਛੋਟੀ ਤੋਂ ਛੋਟੀ ਹੋਵੇ ਚਾਹੇ ਵੱਡੇ ਤੋਂ ਵੱਡੇ ਕ੍ਰਾਈਮ ਹੋਣ, ਇੰਡੀਆ ਦੇ ਵਿੱਚ ਗੱਲ ਇਹੀ ਆ ਕਿ ਜਿਹੜਾ ਕਾਨੂੰਨ ਆ ਪਤਾ ਨਹੀਂ ਉਹਦੀਆਂ ਅੱਖਾਂ ਤਾਂ ਵੱਜੀਆਂ ਹੀ ਵੱਜੀਆਂ, ਉਹਦੇ ਹੱਥ ਵੀ ਵੱਜੇ ਹੀ ਹੁੰਦੇ ਮੈਨੂੰ ਲੱਗਦਾ। ਤੇ ਚਲੋ ਉਸ ਤੋਂ ਬਾਅਦ ਸਾਨੂੰ ਜਗਤਾਰ ਗਿੱਲ ਭਾਜੀ ਨੇ ਮੈਸੇਜ ਭੇਜਿਆ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ, ਭਗਵੰਤ ਮਾਨ ਨੇ ਸਰਦ ਰੁੱਤ ਦੇ ਇਜਲਾਸ ਵਿੱਚ ਇੱਕ ਸਵਾਲ ਸਰਕਾਰ ਦੇ ਵਿੱਤ ਮੰਤਰੀ ਨੂੰ ਪੁੱਛਿਆ ਕਿ ਉਹ ਸਾਫ਼ ਕਰੇ ਕਿ ਦੇਸ਼ ਵਾਕਿਆ ਹੀ ਮੰਦਹਾਲੀ ਵੱਲ ਜਾ ਰਿਹਾ ਹੈ ਕਿ ਨਹੀਂ। ਭਗਵੰਤ ਦੇ ਇਸ ਸਵਾਲ ਦਾ ਫਾਇਦਾ ਆਮ ਪਾਰਟੀ ਨੂੰ ਦਿੱਲੀ ਚ ਹੋਵੇਗਾ ਹੀ, ਕੀ ਪੰਜਾਬ ਚ ਆਮ ਪਾਰਟੀ ਨੂੰ ਇਸਦਾ ਕੋਈ ਫਾਇਦਾ ਹੋਵੇਗਾ? ਆਪ ਆਮ ਆਦਮੀ ਪਾਰਟੀ ਦਾ ਭਵਿੱਖ ਕੀ ਹੋਵੇਗਾ ਪੰਜਾਬ ਚ, ਕਹਿੰਦੇ ਤੁਹਾਨੂੰ ਕੀ ਲੱਗਦਾ? ਤੇ ਕਹਿੰਦੇ ਖਬਰ ਆ ਰਹੀ ਹੈ ਕਿ ਕਿਸਾਨਾਂ ਦੇ ਰਾਹਤ ਦੇ ਪੈਸੇ ਕੰਪਿਊਟਰ ਹੈਕਰਾਂ ਨੇ ਉਡਾਏ ਆ, ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ?
ਦੇਖੋ ਮੈਨੂੰ ਹਜੇ ਪੱਕਾ ਨੀ ਪਤਾ ਕੰਪਿਊਟਰ ਹੈਕਰਾਂ ਨੇ ਕਿਵੇਂ ਕਿਵੇਂ ਉਡਾਇਆ, ਹੋ ਸਕਦਾ ਉਡਾਤੇ ਹੋਣ, ਪਰ ਐਡੇ ਸੌਖੇ ਤਾਂ ਨੀ ਹੈ। ਤੇ ਇਹ ਤਾਂ ਖਬਰ ਆਪਾਂ ਪੜਤਾਲ ਲਾਂਗੇ ਆਉਣ ਵਾਲੇ ਦਿਨਾਂ। ਜਿਹੜੀ ਭਗਵੰਤ ਮਾਨ ਬਾਰੇ ਇਹਨਾਂ ਚ ਕਿਹਾ, ਭਗਵੰਤ ਮਾਨ ਜਿਹੜੇ ਲੈਵਲ ਤੇ ਪਹੁੰਚ ਗਿਆ ਸੀ ਜਾਂ ਜਿਹੜੇ ਲੈਵਲ ਤੇ ਆਮ ਆਦਮੀ ਪਾਰਟੀ ਪੰਜਾਬ ਚ ਚਲੀ ਗਈ ਸੀ, ਉਹ ਤਾਂ ਨੀ ਜੀ ਹੁਣ ਸ਼ੋ ਸਕਦੀ ਜੀ। ਉਹ ਤਾਂ ਹੁਣ ਕਾਫੀ ਔਖਾ ਕੰਮ ਆ ਉਸ ਲੈਵਲ ਤੇ ਜਾਣ ਦਾ। ਪਰ ਹਾਂ ਵੀ ਜੇ ਕਹੀਏ ਵੀ ਉਹ ਕੁਛ ਰਿਟਰਨ ਨੀ ਕਰਨੀ ਜਾਂ ਉਹਨਾਂ ਨੇ ਹੋਰ ਜਿਵੇਂ ਹੁਣ 20 ਸੀਟਾਂ ਤੋਂ 5-4 ਸੀਟਾਂ ਨਹੀਂ ਜਿੱਤਦੇ ਤਾਂ ਇਹ ਵੀ ਅੱਤ ਕਥਨੀ ਹੋ ਸਕਦਾ 500 ਸੀਟਾਂ ਕੱਢ ਲੈਣ ਜਿੱਤ ਲੈਣ ਗਾਹ ਨੂੰ, ਤੇ ਜਿਵੇਂ ਹੁਣ 1-400 ਜਿੱਤੀ ਲਈ ਆ ਤਾਂ ਏਦਾਂ ਜਮਾਂ ਸਫਾਇਆ ਤਾਂ ਨੀ ਹੋਣ ਜਾਗਿਆ। ਤੇ ਪਰ ਜਿਹੜਾ ਸਫਾਇਆ ਆਮ ਆਦਮੀ ਪਾਰਟੀ ਕਿਸੇ ਟਾਈਮ ਤੇ ਦੂਜੀਆਂ ਪਾਰਟੀਆਂ ਦਾ ਕਰਨ ਲੱਗੀ ਸੀ, ਉਹ ਲੈਵਲ ਹੁਣ ਮੁੜਨਾ ਕਾਫੀ ਔਖਾ ਲੱਗਦਾ। ਹੁਣ ਨੀ ਦਿਖਾਈ ਦਿੰਦਾ।
ਬਿਲਕੁਲ। ਤੇ ਉਸ ਤੋਂ ਬਾਅਦ ਇੱਕ ਖਬਰ ਆ ਭਾਜੀ ਕਿ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਹੋਏਗਾ 20 ਮਿੰਟਾਂ ਦੇ ਵਿੱਚ ਹੁਣ। ਸੋ ਦੇਸ਼ ਚ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਅਜਿਹਾ ਦੂਜਾ ਸੂਬਾ ਹੋਵੇਗਾ ਜਿੱਥੇ ਹਾਈਪਰ ਲੂਪ ਦੌੜੇਗੀ ਅਤੇ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ 20 ਮਿੰਟਾਂ ਅੰਦਰ ਤੈਅ ਹੋ ਜਾਏਗਾ। ਲਓ ਜੀ, ਆ ਤਾਂ ਬੜੀ ਵੱਡੀ ਖਬਰ ਆ ਰਹੀ ਹੈ ਸਾਡੇ ਲਈ ਖਾਸ ਕਰਕੇ। ਸੋ ਹਾਈ ਸਪੀਡ ਲਾਈਨ
ਸਾਡਾ ਜੀਵਨ ਤਾਂ ਲੱਗ ਗਿਆ ਚੰਡੀਗੜ੍ਹ ਤੋਂ ਦਿੱਲੀ ਜਾਣ ਦੇ ਤੇ 24 ਘੰਟੇ ਲਾਉਣ ਤੇ ਸਾਡਾ ਜੀਵਨ ਤਾਂ ਗਿਆ ਨਾ। ਤੇ ਆਉਣ ਵਾਲੀ ਜਨਰੇਸ਼ਨਾਂ ਗੋਲੀ ਵਾਂਗੂ ਚੱਲਣਗੀਆਂ, ਬੁਲਟ ਟ੍ਰੇਨ ਦੇ ਵਿੱਚ ਹਾਈਪਰ ਲੂਪ ਦੇ ਵਿੱਚ ਟ੍ਰੇਨਾਂ ਚੱਲਣਗੀਆਂ ਤੇ ਸਿਰਫ 20 ਮਿੰਟਾਂ ਚ ਚੰਡੀਗੜ੍ਹ ਤੋਂ ਦਿੱਲੀ ਤੇ ਦਿੱਲੀ ਚੰਡੀਗੜ੍ਹ ਜਿਹੜਾ ਜਾਣ ਦਾ ਜਿਹੜਾ ਸਫ਼ਰ ਕਰਨਗੇ। ਸੋ ਮੈਨੂੰ ਲੱਗਦਾ ਵੀ ਜਿਹੜਾ ਮੈਂ ਸੁਪਨਾ ਇੱਕ ਵਾਰੀ ਬਹੁਤ ਪਹਿਲਾਂ ਪ੍ਰਗਤੀ ਮੈਦਾਨ ਚ ਲੈ ਕੇ ਆਇਆ ਸੀ ਤੇ ਉਹਦੇ ਬਾਰੇ ਚ ਵੀ ਮੈਂ ਹੁਣ ਚਰਚਾ ਸੁਣ ਰਿਹਾ। ਜਦੋਂ ਪਹਿਲੀ ਵਾਰ ਪ੍ਰਗਤੀ ਮੈਦਾਨ ਸ਼ੁਰੂ ਹੋਇਆ ਮੈਂ ਕਈ ਵਾਰ ਗੱਲ ਦੱਸੀ ਵੀ ਆ, ਪਰ ਮੈਂ ਫੇਰ ਦੱਸਦਿਆਂ ਤੇ ਉੱਤੇ ਨਾ ਦਿੱਲੀ ਦੇ ਵਿੱਚ ਇੱਕ ਪ੍ਰਗਤੀ ਮੈਦਾਨ ਆ, ਤੁਸੀਂ ਸੁਣਿਆ ਹੋਣਾ, ਤੇ ਉੱਤੇ ਬਹੁਤ ਫੇਰ ਲੱਗਦੇ ਰਹਿੰਦੇ ਆ ਜਿਹੜੇ ਕਿ ਅੱਡੋ ਅੱਡ ਟ੍ਰੇਡ ਫੇਅਰ ਲੱਗਦੇ ਆ, ਤੇ ਉੱਥੇ ਨਾ ਵਿਗਿਆਨ ਦਾ ਬਹੁਤ ਵੱਡਾ ਜਿਹੜਾ ਉਹਦੇ ਚ ਪ੍ਰਦਰਸ਼ਨੀ ਹੁੰਦੀ ਆ। ਤੇ ਪਹਿਲਾ ਮੇਲਾ ਜਦੋਂ ਪ੍ਰਗਤੀ ਮੈਦਾਨ ਸ਼ੁਰੂ ਹੋਇਆ, ਉਦਘਾਟਨ ਹੋਇਆ, ਤੇ ਮੈਨੂੰ ਪਹਿਲੇ ਚ ਜਾਣ ਦਾ ਸਵਾਬ ਮਿਲਿਆ। ਮੈਨੂੰ ਲੱਗਦਾ 84-85 ਦੀ ਗੱਲ ਹੋਣੀ ਆ, ਉਦੋਂ ਪਹਿਲਾਂ ਦੀ ਗੱਲ ਹੀ ਹੋਣੀ ਆ। ਤੇ ਮੈਨੂੰ ਜੋ ਗਿਆ ਮੈਂ ਉੱਥੇ ਤਾਂ ਬਹੁਤ ਛੋਟੀ ਉਮਰ ਸੀ, ਕੋਈ ਬਾਹਲੀ ਉਮਰ ਨੀ ਸੀ, ਪਰ ਜਦੋਂ ਉੱਥੇ ਨਾ ਐਂਟਰ ਕਰਿਆ ਤਾਂ ਉੱਥੇ ਕੁੜੀ ਖੜੀ ਸੀ ਇੱਕ, ਤੇ ਉਹ ਕਹਿੰਦੀ ਜੀ ਤੁਸੀਂ ਆਪਣੇ ਵਿਚਾਰ ਇੱਥੇ ਲਿਖ ਸਕਦੇ ਹੋ, ਸਾਡੇ ਗਰੁੱਪ ਨੂੰ ਕਿਹਾ ਉਹਨਾਂ ਨੇ ਵੀ ਜੋ ਵੀ ਤੁਸੀਂ। ਮੈਂ ਕਿਹਾ ਕੀ ਵਿਚਾਰ? ਉਹ ਸਾਰੇ ਤਾਂ ਕੰਨੀ ਜੀ ਕਤਰਾਉਣ ਲੱਗ ਗਏ ਜਵਾਕ, ਆਪਣੀ ਆਦਤ ਸੀ ਉਲਝਣ ਦੀ ਹਰੇਕ ਕੰਮ ਚ, ਤੇ ਮੈਂ ਉਲਝਿਆ। ਮੈਂ ਉਹਨੂੰ ਕਿਹਾ ਵੀ ਕੀ ਤੁਸੀਂ ਕਹਿਣਾ? ਉਹ ਕਹਿੰਦੀ ਵੀ ਇੱਥੇ ਲਿਖੋ ਵੀ ਤੁਹਾਡੀ ਜੋ ਵੀ ਸੋਚ ਆ ਵੀ ਤੁਸੀਂ ਸੋਚਦੇ ਹੋ ਵੀ ਆਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਉਹ ਇੱਥੇ ਲਿਖੋ, ਵਿਗਿਆਨ ਤੁਹਾਡੀ ਸੋਚ ਨੂੰ ਸੱਚ ਕਰਕੇ ਦਿਖਾਊਗਾ। ਮੈਂ ਉਹਨੂੰ ਮੋੜ ਮੋੜ ਕਿਹਾ ਵੀ ਕੁਛ ਇਹ ਚੀਜ਼ ਹੋ ਸਕੂ, ਕੁਛ ਹੀ ਲਿਖਦਾ ਮੈਂ। ਕਹਿੰਦੀ ਕੁਛ ਹੀ, ਇਮੈਜਿਨ ਸ਼ਕਤੀ ਚ ਕੁਛ ਮਰਜ਼ੀ ਲਿਖ ਤੇ ਵਿਗਿਆਨ ਉਹਨੂੰ ਸੱਚ ਕਰੂਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਕੀ ਇਹ ਚ ਪੰਜਾਬੀ ਚ ਲਿਖ ਸਕਦਾ, ਕਿਉਂਕਿ ਉੱਥੇ ਜਿੰਨਿਆਂ ਨੇ ਵੀ ਲਿਖਿਆ ਸੀ ਹਿੰਦੀ ਚ ਜਾਂ ਇੰਗਲਿਸ਼ ਚ ਲਿਖਿਆ ਸੀ। ਕਹਿੰਦੇ ਹਾਂ ਤੂੰ ਪੰਜਾਬੀ ਚ ਲਿਖ ਸਕਦਾ, ਉਹ ਕੁੜੀ ਕੁਦਰਤੀ ਪੰਜਾਬੀ ਸੀ। ਤੇ ਉਹ ਕਹਿੰਦੇ ਹਾਂ ਨੋ ਪ੍ਰੋਬਲਮ, ਕਿਸੇ ਭਾਸ਼ਾ ਚ ਲਿਖ ਸਕਦਾ ਤੂੰ ਲਿਖ। ਤੇ ਮੈਂ ਉਹ ਲਿਖਣ ਲੱਗ ਗਿਆ ਤੇ ਕੁੜੀ ਵੀ ਰੀਝ ਨਾਲ ਪੜ੍ਹਨ ਲੱਗ ਗਈ ਜਿਵੇਂ ਜਿਵੇਂ ਮੈਂ ਲਿਖੀ ਜਾਵਾਂ। ਤੇ ਉਹੀ ਕੁੜੀ ਜਿਹੜੀ ਮੈਨੂੰ ਕਹਿ ਰਹੀ ਸੀ ਕੁਛ ਵੀ ਸੱਚ ਹੋ ਸਕਦਾ, ਤੇ ਉਹੀ ਕੁੜੀ ਸਾਰਾ ਪੜ੍ਹਨ ਤੋਂ ਬਾਅਦ ਨਾ ਨਾ ਭਾਜੀ ਏਦਾਂ, ਮੈਨੂੰ ਕਹਿੰਦੀ ਨਾ ਜੀ ਏਦਾਂ ਤਾਂ ਨੀ ਹੋ ਸਕਦਾ, ਉਹਨੇ ਕਿਹਾ ਏਦਾਂ ਤਾਂ ਨੀ ਹੋਊਗਾ ਕਹਿੰਦੀ। ਤੇ ਮੈਂ ਉੱਥੇ ਲਿਖਿਆ ਸੀ, ਮੈਂ ਕਿਹਾ ਵੀ ਨਾ ਕੈਪਸੂਲ ਸਟੇਸ਼ਨ ਬਣਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਵਕਤ ਆਉਣ ਤੇ ਬੰਦਾ ਟ੍ਰਾਂਜਿਟ ਹੋਇਆ ਕਰੂਗਾ, ਵੀ ਬੰਦੇ ਨੂੰ ਇੱਥੇ ਕੈਪਸੂਲ ਸਟੇਸ਼ਨ ਚ ਦਿੱਲੀ ਦੇ ਸਟੇਸ਼ਨ ਚ ਵੜ ਜਾਇਆ ਕਰੂਗਾ, ਤੇ ਉੱਥੇ ਬਾਹਰ ਬੈਠੀ ਕੁੜੀ ਕੰਪਿਊਟਰ ਤੋਂ ਉਹਨੂੰ ਕਿਰਨਾ ਰੂਪ ਚ ਬਣਾ ਕੇ ਤੇ ਬੰਬੇ ਵਾਲੇ ਚ ਪ੍ਰਗਟ ਕਰਦਾ ਕਰੂਗੀ ਬੰਦੇ ਨੂੰ ਸੇਮ ਟਾਈਮ ਦੇ ਉੱਤੇ, ਬਸ ਵਿਦਿਨ ਸੈਕਿੰਡ ਹੀ। ਤੇ ਜਿਹੜਾ ਆਉਣ ਜਾਣ ਦੇ ਸਫ਼ਰ ਦਾ ਜਿਹੜਾ ਕੰਮ ਹੀ ਮੁੱਕ ਜੂਗਾ ਬੰਦੇ ਦਾ। ਤੇ ਉਹ ਕੁੜੀ ਸਿਰ ਲਾ ਕੇ ਆਦੀ ਨਾ ਨਾ ਇਹ ਤਾਂ ਬੜੀ ਵੱਡੀ ਗੱਲ ਆ, ਕਹਿੰਦੀ ਏਡਾ ਤਾਂ ਨੀ ਹੁੰਦਾ, ਐ ਕਿਵੇਂ ਹੋ ਜੂਗਾ, ਕਹਿੰਦੀ ਬੰਦਾ ਢਾਹ ਕੇ ਤੇ ਦੁਬਾਰੇ ਬੰਦਾ ਬਣ ਜੂ। ਤੇ ਮੈਂ ਕਿਹਾ ਤੂੰ ਹੀ ਕਹਿੰਦੀ ਸੀ ਵੀ ਕੁਛ ਵੀ ਲਿਖ ਦੇ, ਮੈਂ ਤਾਂ ਲਿਖਤਾ। ਪਰ ਮੈਨੂੰ ਅੱਜ ਬੜੀ ਹੈਰਾਨੀ ਹੋ ਰਹੀ ਆ ਉਸ ਚੀਜ਼ ਤੇ, ਬਹੁਤ ਸਾਰੇ ਥਾਵਾਂ ਤੇ ਇਹ ਗੱਲ ਛਿੜ ਚੁੱਕੀ ਆ ਵੀ ਜਿਹੜੀ ਹਿਊਮਨ ਟ੍ਰਾਂਜੈਕਸ਼ਨ ਆ ਉਹ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਹੁਣ ਵੈਸੇ ਤਾਂ ਦੇਖੋ ਜੇ ਮੰਨਿਆ ਜਾਵੇ ਤਾਂ ਇੱਕ ਤਰੀਕੇ ਨਾਲ ਹੋ ਹੀ ਗਈ, ਇੱਕ ਤਰੀਕੇ ਨਾਲ ਇਹ ਹੋ ਗਈ ਵੀ ਅੱਜ ਅਸੀਂ ਵੀਡੀਓ ਕਾਲ ਰਾਹੀਂ ਕਿਤੇ ਵੀ ਇੱਕ ਸੈਕਿੰਡ ਚ ਪ੍ਰਗਟ ਹੋ ਜਾਂਦੇ ਆ, ਪਰ ਫਿਜ਼ੀਕਲੀ ਪ੍ਰਗਟ ਹੋਣ ਦੀਆਂ ਗੱਲਾਂ ਜਿਹੜਾ ਮਾਤਰ ਅੱਜ ਤੋਂ ਇੰਨੇ ਸਾਲ ਪਹਿਲਾਂ ਸੁਪਨਾ ਲੈ ਕੇ ਆਇਆ ਸੀ, ਉਹ ਹੋ ਸਕਦਾ ਮੇਰੇ ਜੀਵਨ ਚ ਤਾਂ ਨਾ ਪੂਰਾ ਹੋਵੇ, ਪਰ ਜਿਹੜੇ ਢੰਗ ਨਾਲ ਵਿਗਿਆਨ ਅੱਗੇ ਵੱਧ ਰਿਹਾ, ਜਿਹੜੇ ਢੰਗ ਨਾਲ ਕੋਸ਼ਿਸ਼ਾਂ ਹੋ ਰਹੀਆਂ, ਉਸ ਢੰਗ ਨਾਲ ਕੁਛ ਵੀ ਅਸੰਭਵ ਨਹੀਂ ਹੈਗਾ।
ਬਿਲਕੁਲ, ਬਾਕੀ ਗੱਲ ਇਹ ਮੈਂ ਸੋਚਦੀ ਹੁੰਦੀ ਆ ਵੀ ਜੋ ਸਾਨੂੰ ਦਿਸਦਾ ਆ, ਜਿੰਨਾ ਕ ਸਾਨੂੰ ਦਿਸਦੀ ਚੀਜ਼ ਜਿੰਨੀ ਕ ਸਾਡੀ ਸਮਝ ਦਾ ਭਾਂਡਾ ਆ ਓਨਾ ਕ ਸੱਚ ਲੱਗਦਾ ਸਾਨੂੰ, ਬਾਕੀ ਸਭ ਝੂਠ ਲੱਗਦਾ। ਵੀ ਜਦੋਂ ਕਿਸੇ ਨੇ ਪਹਿਲੀ ਵਾਰੀ ਇਹ ਵੀ ਕਿਹਾ ਹੋਣਾ ਪਏ ਹਨਾ ਧਰਤੀ ਘੁੰਮਦੀ ਆ, ਤੇ ਇਹ ਮੰਨਣਾ ਕਿੱਡਾ ਔਖਾ ਹੋਊਗਾ ਵੀ ਧਰਤੀ ਕਿੱਦਾਂ ਘੁੰਮ ਸਕਦੀ ਆ। ਜਦੋਂ ਇਹ ਕਿਸੇ ਨੇ ਕਿਹਾ ਹੋਊਗਾ ਵੀ ਦਿਨ ਵੇਲੇ ਵੀ ਅਸਮਾਨ ਚ ਤਾਰੇ ਆ ਸਾਨੂੰ ਹੀ ਨੀ ਦਿਸਦੇ ਹਨਾ, ਤੇ ਜਦ ਅੱਖਾਂ ਨੂੰ ਦਿਸਦੇ ਹੀ ਨੀ ਪਏ ਤਾਂ ਕੋਈ ਕਿੱਦਾਂ ਮੰਨਿਆ ਹੋਊਗਾ। ਸੋ ਉਹੀ ਗੱਲਾਂ ਕਿ ਹਜੇ ਪਤਾ ਨੀ ਕਿਹੜੇ ਕਿਹੜੇ ਰਾਜ਼ ਕਿਹੜੇ ਕਿਹੜੇ ਰਹੱਸ ਲੁਕੇ ਹੋਏ ਆ ਜਿਹੜੀਆਂ ਸਾਡੀਆਂ ਅੱਖਾਂ ਦੇ ਜਾਂ ਸਾਡੀ ਸਮਝ ਚ ਨਹੀਂ ਪਏ। ਸੋ ਪਤਾ ਨੀ ਅਜੇ ਤੱਕ ਕੀ ਹੋਣਾ ਇਸ ਧਰਤੀ ਦੇ ਉੱਤੇ। ਅਸੀਂ ਤੇ ਚਲੋ ਹੁਣ ਬਹੁਤੇ ਜ਼ਿਆਦਾ ਨਹੀਂ ਰੁਕਣਾ, ਪਰ ਆਉਣ ਵਾਲੀਆਂ ਪੀੜੀਆਂ ਨੇ ਪਤਾ ਨੀ ਕੀ ਦੇਖਣਾ। ਬਿਲਕੁਲ ਠੀਕ ਕਿਹਾ ਭਾਜੀ ਤੁਸੀਂ,
ਬਿਲਕੁਲ। ਮੈਂ ਦੇਖ ਰਿਹਾ ਸੀ ਨਾ, ਕੱਲ ਹੀ ਇੱਕ ਵੀਡੀਓ ਦੇਖ ਰਿਹਾ ਸੀ ਤੇ ਉਹਦੇ ਚ ਚੁਣੌਤੀਆਂ ਦੀ ਗੱਲ ਕਰ ਰਿਹਾ ਸੀ। ਉਹ ਕਹਿੰਦਾ ਸੀ ਵੀ ਦੇਖੋ ਹਰ ਜੇ ਚੁਣੌਤੀ ਨੀ ਆਈ ਕਿਸੇ ਕੰਮ ਦੇ ਵਿੱਚ ਤਾਂ ਉਹਦੇ ਚ ਕੱਢਣ ਪਾਉਣ ਨੂੰ ਕੱਖ ਨੀ ਹੈਗਾ। ਹਮੇਸ਼ਾ ਇੱਕ ਹਰਡਲ ਦੇ ਓਹਲੇ ਹੀ ਕੋਈ ਚੀਜ਼ ਪਈ ਹੁੰਦੀ ਆ, ਉਹ ਜਿੰਨੀਆਂ ਵੱਧ ਹਰਡਲਾਂ ਟੱਪ ਕੇ ਤੁਸੀਂ ਜਾਓਗੇ ਓਨੀ ਵੱਡੀ ਚੀਜ਼ ਤੁਸੀਂ ਕੱਢੋਗੇ। ਉਹਨਾਂ ਚ ਉਹਨਾਂ ਨੇ ਧਾਰਨਾ ਦਿੱਤੀਆਂ ਸੀ ਵੀ ਜਦੋਂ ਹੈਲੀਕਾਪਟਰ ਦੀ ਖੋਜ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਜਿਵੇਂ ਅਸੀਂ ਹਵਾ ਚ ਬੰਦਾ ਉਡਾ ਦੇਂਗੇ ਸੀ, ਉਹ ਉਡਾ ਦੇਂਗੇ ਤਾਂ ਕਿਹਨੇ ਯਕੀਨ ਮੰਨਿਆ ਹੋਊਗਾ। ਹੈਨਰੀ ਫੋਰਡ ਵੀ ਸੁਣਾ ਰਹੇ ਸੀ ਵੀ ਉਹਨੇ ਆਪਦੇ ਇੰਜੀਨੀਅਰ ਨੂੰ ਕਿਹਾ ਵੀ ਮੈਨੂੰ 8 ਸਿਲੰਡਰ ਇੱਕੋ ਥਾਂ ਤੇ ਚੱਲਦੇ ਚਾਹੀਦੇ ਆ, ਕਹਿੰਦਾ ਉਹ 8 ਸਿਲੰਡਰ ਇੱਕੋ ਥਾਂ ਤੇ ਚੱਲਦੇ, ਕਹਿੰਦਾ ਉਹਦਾ ਇੰਜੀਨੀਅਰ ਆਦਾ ਵੀ ਐਂ ਤਾਂ ਨੀ ਚੱਲ ਸਕਦੇ, ਤਾਂ ਕੋਈ ਤਰੀਕਾ ਹੀ ਨੀ। ਉਹਨੂੰ ਆਦਾ ਕਹਿੰਦਾ ਕੋਈ ਨੀ ਤੂੰ ਕਰ ਕੋਸ਼ਿਸ਼। ਉਹਨੂੰ 5-7 ਹਫ਼ਤਿਆਂ ਬਾਅਦ ਫੇਰ ਆਦਾ ਕੀ ਬਣਿਆ, ਉਹ ਆਦਾ ਮੈਂ ਉਦੇ ਵੀ ਕਿਹਾ ਸੀ ਵੀ ਨਹੀਂ ਚੱਲਦੇ ਤੇ ਹੁਣ ਵੀ ਨੀ, ਮੈਂ ਤਾਂ ਤੈਨੂੰ ਆਖੀ ਨਾ, ਉਹ ਆਦਾ ਤੂੰ ਟਰਾਈ ਜਾਰੀ ਰੱਖ, ਮੈਨੂੰ ਪੈਸੇ ਦਾ ਕੋਈ ਚੱਕਰ ਨੀ। ਉਹਨੂੰ ਸਾਲ ਬਾਅਦ ਕਿਹਾ ਵੀ ਕੀ ਬਣਿਆ ਇੰਜੀਨੀਅਰ ਆਦਾ, ਨਹੀਂ ਇਹ ਨੀ ਚੱਲ ਸਕਦੇ ਕਿਸੇ ਢੰਗ ਨਾਲ ਨੀ ਚੱਲ ਸਕਦੇ। ਉਹ ਆਦਾ ਮੈਂ ਤੈਨੂੰ, ਉਹਨੇ ਇੱਕੋ ਹੀ 3 ਸ਼ਬਦ ਬੋਲੇ, ਕਹਿੰਦਾ ਚਾਹੀਏ ਹੀ ਚਾਹੀਏ, ਮੈਨੂੰ ਬਸ ਚਾਹੀਦੇ ਆ ਇਹ ਚੱਲਣੇ ਚਾਹੀਦੇ ਆ ਬਸ। ਉਹ ਅੱਜ ਅੱਜ ਉਹ ਚੱਲ ਵੀ ਪਏ ਤੇ ਕੋਈ ਤੋੜਾ ਵੀ ਨੀ, ਉਹੀ ਇੰਜੀਨੀਅਰ ਨੇ ਉਹ ਚੀਜ਼ ਚਲਾ ਵੀ ਲਈ। ਤੇ ਜਦੋਂ ਤੁਸੀਂ ਕਿਸੇ ਵੀ ਵੱਡੀ ਚੁਣੌਤੀ ਨੂੰ ਸਵੀਕਾਰ ਕਰਦੇ ਨਾ ਤੇ ਰਾਹ ਵੀ ਤੁਹਾਡੇ ਖੁੱਲ ਹੀ ਜਾਂਦੇ ਆ।
ਬਿਲਕੁਲ ਸਹੀ ਗੱਲ ਆ, ਬਿਲਕੁਲ। ਮਿੰਟੂ ਭਾਜੀ ਤੁਸੀਂ ਥੋੜਾ ਜਿਹਾ ਪ੍ਰੋਗਰਾਮ ਜਾਰੀ ਰੱਖੋਗੇ, ਮੈਂ 10 ਮਿੰਟ ਚ ਵਾਪਸ ਆਈ, ਮੈਨੂੰ ਥੋੜਾ ਬੱਚਿਆਂ ਨੂੰ ਸਕੂਲ ਤੱਕ ਛੱਡਣ ਜਾਣਾ ਹੁੰਦਾ ਇਸ ਵੇਲੇ। ਸੋ
ਬਿਲਕੁਲ ਜੀ ਬਿਲਕੁਲ, ਦੇਖੋ ਸਾਡੇ ਜਿਹੜੇ ਸਰੋਤੇ ਆ, ਸਾਡੇ ਸਰੋਤੇ ਇਸ ਚੀਜ਼ ਨੂੰ ਸਮਝਦੇ ਆ ਤੇ ਉਹ ਵੀ ਇਸ ਗੱਲ ਨੂੰ ਦੇਖਦੇ ਆ ਵੀ ਅਸੀਂ ਕੋਈ ਪ੍ਰੋਫੈਸ਼ਨਲ ਜਾਂ ਅਫੀਸ਼ੀਅਲ ਚੀਜ਼ਾਂ ਨਹੀਂ ਕਰਦੇ, ਅਸੀਂ ਵੀ ਤੁਹਾਡੇ ਵਰਗੇ ਆ, ਤੁਹਾਡੇ ਹਿਸਾਬ ਨਾਲ ਹੀ ਜਿਵੇਂ ਚੱਲਦੇ ਆ। ਸੋ ਤੁਸੀਂ ਜਰੂਰ ਜਾਓ ਜੀ, ਜਾਓ ਤੇ ਮੈਂ ਕੋਸ਼ਿਸ਼ ਕਰਦਾ, ਮੈਂ ਇੱਕ ਅੱਧਾ ਗਾਣਾ ਸੁਣਾਉਣਾ ਤੇ ਥੋੜੀ ਬਹੁਤ ਗੱਲਬਾਤ ਜਿਹੜੀ ਕਰ ਲੈਣਾਗਾ। ਮੈਂ ਇੱਥੇ ਦੇਖ ਰਿਹਾ ਸੀ ਜੀ ਖਬਰਾਂ ਦੇ ਵਿੱਚ ਹੀ ਇੱਕ ਖਬਰ, ਮਿਹਰਬਾਨੀ ਜੀ ਇੱਕ ਖਬਰ ਆ ਰਹੀ ਹੈ ਜੀ, ਜਿਹੜੀ ਪਿਛਲੇ ਦਿਨੀ ਧਾਲੀਵਾਲ ਹੋਰਾਂ ਦੀ ਜਿਹੜੀ ਡੈਥ ਹੋਈ ਸੀ ਪੁਲਿਸ ਆਫਿਸਰ ਦੀ ਹਿਊਸਟਨ ਦੇ ਵਿੱਚ, ਜਿਹੜੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਸੰਦੀਪ ਧਾਲੀਵਾਲ ਦੀ, ਤੇ ਉਹਨਾਂ ਨੂੰ ਜਿੱਥੇ ਸਰਕਾਰੀ ਸਨਮਾਨ ਮਿਲੇ ਸੀ ਉਸ ਟਾਈਮ ਚ, ਨਾਲ ਉਹਨਾਂ ਨੂੰ ਨਾ ਉਹਨਾਂ ਦੇ ਜਿਹੜੀ ਹਿਊਸਟਨ ਦੀ ਜਿਹੜੀ ਪੁਲਿਸ ਅਕੈਡਮੀ ਆ, ਉਹਨੇ ਮੇਅਰ ਨੇ ਕੱਲ ਕਿਹਾ ਜੀ, ਕਹਿੰਦੇ ਵੀ ਇੱਕ ਵੱਡਾ ਫੈਸਲਾ ਲੈ ਕੇ ਆਂਦਾ ਉਹਨਾਂ ਨੇ। ਉਹ ਕਹਿੰਦੇ ਜਿਹੜੇ ਡਰੈਸ ਕੋਡ ਦੇ ਵਿੱਚ ਤੁਸੀਂ ਜਿਹੜੇ ਕੋਈ ਵੀ ਧਾਰਮਿਕ ਚਿੰਨ ਆ ਉਹ ਪਹਿਨਿਆ ਜਾ ਸਕੂਗਾ। ਦੇਖੋ ਬਹੁਤ ਵੱਡੀ ਗੱਲ ਆ, ਪਹਿਲਾਂ ਉਹ ਦਸਤਾਰ ਸਜਾਉਂਦੇ ਸੀ, ਬਹੁਤ ਦਿੱਕਤ ਆਉਂਦੀ ਸੀ ਜੇ ਕੋਈ ਅੰਮ੍ਰਿਤਧਾਰੀ ਆ ਤੇ ਉਹ ਆਪਦੇ ਚਿੰਨ ਨੀ ਪਾ ਸਕਦਾ ਸੀ, ਕੜਾ ਨੀ ਪਾ ਸਕਦਾ ਸੀ, ਪਰ ਹੁਣ ਜਿਹੜੀਆਂ ਉਹ ਚੀਜ਼ਾਂ ਦੀ ਜਿਹੜੀ ਉਹਨਾਂ ਨੇ ਛੋਟ ਦਿੱਤੀ ਆ, ਤੇ ਇਹ ਇੱਕ ਵੱਡੀ ਜਿਹੜੀ ਪ੍ਰਾਪਤੀ ਮੰਨੀ ਜਾ ਰਹੀ ਆ, ਵੱਡੀ ਗੱਲ ਮੰਨੀ ਜਾ ਰਹੀ ਆ ਵੀ ਹਾਂ ਵਾਕਈ ਜਿਹੜਾ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਸਿੱਖ ਕੌਮ ਲਈ ਇੱਕ ਹੋਰ ਰਾਹ ਖੁੱਲ ਗਏ ਆ। ਬਹੁਤ ਸਾਰੇ ਨੌਜਵਾਨ ਪੁਲਿਸ ਦੇ ਵਿੱਚ ਜਾਣਾ ਚਾਹੁੰਦੇ ਸੀ, ਪਰ ਉਹ ਰੂਪ ਸਰੂਪ ਨੂੰ ਛੱਡ ਕੇ ਛੱਡਣ ਦਾ ਸਮਝੌਤਾ ਨਹੀਂ ਉਸ ਦੇ ਵਿੱਚ ਕਰਨਾ ਚਾਹੁੰਦੇ ਸੀ। ਸੋ ਇਹ ਇਹ ਇਹਦਾ ਜਿਹੜਾ ਰਾਹ ਖੁੱਲ ਗਏ ਆ ਜੀ, ਸੰਦੀਪ ਧਾਲੀਵਾਲ ਹੋਰਾਂ ਦੀ ਜਿਹੜੀ ਕੁਰਬਾਨੀ ਆ ਉਹ ਕੋਈ ਨਾ ਕੋਈ ਰਾਸ ਆਈ ਆ, ਕਿਤੇ ਨਾ ਕਿਤੇ ਰਾਹ ਖੋਲ ਕੇ ਗਈ ਆ। ਸੋ ਉਮੀਦ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਦੁਨੀਆ ਅਮੈਰੀਕਾ ਦੀ ਖਾਸ ਕਰਕੇ ਜੇ ਪੁਲਿਸ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੇ ਸਿੱਖ ਨੌਜਵਾਨ ਆ ਜਿਹੜੇ ਉਹ ਤੁਹਾਨੂੰ ਉੱਥੇ ਦਿਖਾਈ ਦੇਣਗੇ। ਸੋ ਮੈਨੂੰ ਲੱਗਦਾ ਜਦੋਂ ਇੱਕ ਮੁਲਕ ਦੇ ਵਿੱਚ ਇੱਦਾਂ ਦੇ ਰਾਹ ਖੁੱਲ ਜਾਂਦੇ ਆ ਤੇ ਉਦੋਂ ਦੂਜੇ ਮੁਲਕਾਂ ਚ ਵੀ ਖੁੱਲਦੇ ਆ। ਪਰ ਇੱਥੇ ਨਾ ਕੁਝ ਇੱਕ ਗੱਲਾਂ ਵੈਸੇ ਤਾਂ ਵਰਜਿਤ ਹੁੰਦੀਆਂ, ਉਹ ਕਰਨੀਆਂ ਨੀ ਚਾਹੀਦੀਆਂ, ਤੇ ਪਰ ਉਹ ਮਾਕੜ ਦੀ ਜਵਾਨ ਜਾਂ ਇਹ ਜਾ ਜੇ ਦਿਮਾਗ ਚ ਕੋਈ ਗੱਲ ਆ ਗਈ ਤਾਂ ਉਹ ਕੱਢਣੇ ਬਿਨਾਂ ਰਹਿ ਨੀ ਸਕਦਾ, ਉਹਨੂੰ ਕੱਢਣੀ ਪੈਂਦੀ ਆ, ਉਹ ਆਪਦੇ ਅੰਦਰ ਨੀ ਰੱਖ ਸਕਦਾ। ਹਾਂ, ਉਹਦੇ ਬਦਲੇ ਮੈਨੂੰ ਬਹੁਤ ਕੁਛ ਦੇਣਾ ਪੈਂਦਾ, ਬਹੁਤ ਕੁਛ ਲੋਕਾਂ ਦੇ ਤਾਨੇ ਮਿਹਣੇ ਹੁੰਗਾਰੇ ਨੁਹਾਰੇ ਸੁਣਨੇ ਪੈਂਦੇ ਆ, ਲੋਕਾਂ ਦੀ ਵਿਰੋਧਤਾ ਝੱਲਣੀ ਪੈਂਦੀ ਆ। ਪਰ ਸੱਚ ਨੂੰ ਤੁਸੀਂ ਦਬਾ ਨੀ ਸਕਦੇ, ਜਿਹੜਾ ਸੱਚ ਆ ਜੇ ਉਹਨੂੰ ਅਸੀਂ ਫਰੋਲ ਲਈਏ ਜਾਂ ਉਹਨੂੰ ਉਹਦੇ ਤੇ ਅਸੀਂ ਵਰਕਆਊਟ ਕਰ ਲਈਏ ਤਾਂ ਹੋ ਸਕਦਾ ਉਹਦੇ ਹੱਲ ਹਰੇਕ ਚੀਜ਼ ਦੇ ਨਿਕਲ ਆਉਂਦੇ ਆ। ਏਦਾਂ ਨੀ ਹੁੰਦਾ ਕੋਈ ਹੱਲ ਨਾ ਨਿਕਲੇ। ਮੈਨੂੰ ਥੋੜੇ ਦਿਨ ਪਹਿਲਾਂ ਕਿਸੇ ਸੱਜਣ ਮਿੱਤਰ ਨੇ ਇੱਕ ਸਵਾਲ ਕੀਤਾ, ਚਲੋ ਮੈਂ ਉਹਨਾਂ ਦਾ ਉਹਨਾਂ ਨੂੰ ਕਿਸੇ ਟਰਬਲ ਚ ਨੀ ਪਾਉਣਾ ਚਾਹੁੰਦਾ ਇੱਥੇ ਨਾਂ ਲੈ ਕੇ, ਪਰ ਮੈਂ ਮੈਨੂੰ ਸਵਾਲ ਇਹ ਕੀਤਾ ਵੀ ਤੁਸੀਂ ਇਹ ਦੱਸੋ ਵੀ ਜੋ ਅਸੀਂ ਇੱਕ ਕਕਾਰ ਧਾਰਨ ਕਰਦੇ ਹਾਂ ਤੇ ਉਹ ਕਕਾਰ ਦੇ ਵਿੱਚ ਜਿਹੜੀ ਕਿਰਪਾਨ ਆ ਉਹ ਚਿੰਨ ਜਾਂ ਉਹ ਸਿੱਖੀ ਦਾ ਚਿੰਨ ਆ ਜਾਂ ਹਥਿਆਰ ਆ। ਮੈਂ ਵੀ ਦੁਚਿੱਤੀ ਚ ਪੈ ਗਿਆ ਕਿਉਂਕਿ ਮੈਨੂੰ ਇਸ ਗੱਲ ਬਾਰੇ ਥੋੜਾ ਜਿਹਾ ਇਲਮ ਪਹਿਲਾਂ ਵੀ ਸੀਗਾ ਤੇ ਮੈਂ ਇਸ ਚੀਜ਼ ਤੋਂ ਥੋੜੀ ਜਿਹੀ ਅੱਖ ਬਚਾਉਂਦਾ ਸੀ ਤੇ ਮੈਂ ਚੁੱਪ ਕਰਦਾ ਸੀ ਇਸ ਚੀਜ਼ ਨੂੰ ਵੀ ਨਹੀਂ ਆਪਾਂ ਇਸ ਬਾਰੇ ਚ ਗੱਲ ਨੀ ਕਰਨੀ, ਜ਼ਿਕਰ ਨੀ ਕਰਨਾ। ਪਰ ਉਹ ਅੱਜ ਹੁਣ ਦੇਖੋ ਮੈਂ ਅੱਜ ਵੀ ਨੀ ਕਰਨਾ ਸੀ ਪਰ ਅੱਜ ਆ ਸਮਾਂ ਹੀ ਆ ਜਾ, ਅਚਾਨਕ ਮੇਰੇ ਜਿਵੇਂ ਜਦੋਂ ਪ੍ਰੋਗਰਾਮ ਪਾਤਾ ਤਾਂ ਮੈਨੂੰ ਕੋਈ ਤਾਂ ਗੱਲ ਕਰਨੀ ਪੈਣੀ ਸੀਗੀ। ਉਹ ਗੱਲ ਸੰਦੀਪ ਢਾਲੀਵਾਲ ਤੋਂ ਸ਼ੁਰੂ ਹੋ ਕੇ ਇੱਧਰ ਨੂੰ ਆ ਗਈ ਤਾਂ ਚਲੋ ਮੈਂ ਗੱਲ ਕਰਦਾ, ਇਹ ਵਰਜਿਤ ਗੱਲ ਆ, ਬਹੁਤ ਸਾਰੇ ਲੋਕਾਂ ਦੇ ਲੱਗੂਗੀ, ਬਹੁਤ ਸਾਰੇ ਲੋਕ ਇਸ ਨੂੰ ਮੈਨੂੰ ਮਾੜਾ ਚੰਗਾ ਕਹਿਣਗੇ, ਪਰ ਮੈਨੂੰ ਨਾ ਮਾੜਾ ਚੰਗਾ ਕਹੋ ਯਾਰ, ਇਸ ਚੀਜ਼ ਸੱਚ ਝੂਠ ਪਰਖੋ, ਜੇ ਸੱਚ ਆ ਤਾਂ ਫਿਰ ਇਹਦਾ ਹੱਲ ਕਰੋ, ਕੋਈ ਨਾ ਕੋਈ ਹੱਲ ਕਰਨਾ ਪੈਣਾ ਤੁਹਾਨੂੰ। ਜੇ ਨਾ ਹੱਲ ਕਰੋਗੇ ਚਾਰ ਦਿਨਾਂ ਨੂੰ ਕੋਈ ਵੱਡਾ ਮਸਲਾ ਨਾ ਹੋ, ਜੇ ਚਾਰ ਦਿਨਾਂ ਨੂੰ ਸਾਡੇ ਸਿੱਖ ਕੌਮ ਦੀ ਕਿਸੇ ਕਿਸਮ ਤੋਂ ਬੇਇੱਜ਼ਤੀ ਨਾ ਹੋਵੇ, ਸਾਡੀ ਕੌਮ ਦਾ ਜਦੋਂ ਮੇਰੇ ਤੋਂ ਤਾਂ ਕੋਈ ਪੁੱਛਦਾ ਤਾਂ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਸਾਡਾ ਜਿਹੜਾ ਸਿੱਖ ਧਰਮ ਆ ਸੱਚ ਦੀ ਬੁਨਿਆਦ ਤੇ ਖੜਾ, ਤੇ ਸੱਚ ਦੀ ਬੁਨਿਆਦ ਤੇ ਖੜੇ ਹੋਣ ਕਾਰਨ ਮੈਂ ਕਿਸੇ ਟਾਈਮ ਤੇ ਫੌਜਾ ਸਿੰਘ ਵਰਗੇ ਬੰਦੇ ਨਾਲ ਫੋਟੋ ਖਿਚਾਉਣ ਤੋਂ ਨਾ ਕਰਤੀ ਸੀ। ਮੈਨੂੰ ਲੱਗਿਆ ਸੀ ਵੀ ਉਹ ਸੱਚ ਤੇ ਨੀ ਖੜਾ ਕਿਉਂਕਿ ਉਹ ਕਿਤੇ ਨਾ ਕਿਤੇ ਆਪਦੀ ਉਮਰ ਮਾਮਲੇ ਚ ਉਹ ਸਹੀ ਨੀ ਦੱਸ ਰਿਹਾ ਸੀਗਾ। ਤਾਂ ਮੈਨੂੰ ਇਹ ਲੱਗਿਆ ਵੀ ਚਾਰ ਦਿਨਾਂ ਨੂੰ ਮਨ ਜਵਾਬ ਦੇਣਾ ਬਣੂਗਾ ਯਾਰ, ਵੀ ਅਸੀਂ ਇੱਕ ਪਾਸੇ ਤਾਂ ਗੱਲ ਕਰਦੇ ਹਾਂ ਵੀ ਸਿੱਖਿਜ਼ਮ ਆ ਜਿਹੜਾ ਉਹ ਸੱਚ ਤੋਂ ਬਾਹਰ ਨੀ ਜਾਂਦਾ ਤੇ ਸੱਚ ਬੋਲਦਾ, ਦੂਜੇ ਪਾਸੇ ਅਸੀਂ ਰੋਂਗ ਇਨਫੋਰਮੇਸ਼ਨ ਕਿਉਂ ਦਈਏ ਕਿੱਥੇ, ਸਾਨੂੰ ਕਿਹੜੀ ਲੋੜ ਆ ਰੋਂਗ ਇਨਫੋਰਮੇਸ਼ਨ ਦੇਣ ਦੀ, ਹਰ ਚੀਜ਼ ਦੇ ਤੋੜ ਹੈਗੇ, ਹਰ ਚੀਜ਼ ਦੇ ਹੱਲ ਨਿਕਲ ਆਉਂਦੇ ਆ। ਸੋ ਹੁਣ ਮੈਂ ਤੁਹਾਨੂੰ ਇਹ ਸਵਾਲ ਕਰਦਾ ਵੀ ਸਿੱਖੀ ਦੇ ਵਿੱਚ ਪੰਜਵਾਂ ਕਕਾਰ ਦੇ ਇੱਕ ਕਕਾਰ ਆ ਕਿਰਪਾਨ, ਠੀਕ ਆ ਜੀ, ਉਹ ਕਕਾਰ ਨੂੰ ਤੁਸੀਂ ਹਥਿਆਰ ਮੰਨਦੇ ਹੋ ਜਾਂ ਉਹ ਕਕਾਰ ਨੂੰ ਤੁਸੀਂ ਚਿੰਨ ਮੰਨਦੇ ਹੋ? ਹੁਣ ਇਹਦਾ ਜਵਾਬ ਤੁਹਾਡੇ ਕੋਲੇ ਤਾਂ ਤੁਹਾਨੂੰ ਤਾਂ ਪਤਾ ਹੀ ਹੋਊ, ਸਾਰੇ ਜਣਿਆਂ ਨੇ ਆਪਾਂ ਉਹਦਾ ਮਨ ਸੋਚ ਲਿਆ ਹੋਊਗਾ, ਕਰ ਲਿਆ ਹੋਊਗਾ। ਪਰ ਸੱਚ ਇਹ ਆ ਵੀ ਜਦੋਂ ਤਾਂ ਅਸੀਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਸਿੰਘ ਸਜਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਹੁਕਮ ਆ ਉਹਨਾਂ ਹੁਕਮਾਂ ਮੁਤਾਬਕ ਉਸ ਨੂੰ ਸਾਡਾ ਹਥਿਆਰ ਕਿਹਾ ਗਿਆ, ਉਹ ਕਕਾਰ ਦੇ ਵਿੱਚ ਕਿਰਪਾਨ ਨੂੰ ਹਥਿਆਰ ਦਾ ਦਰਜਾ ਦਿੱਤਾ ਗਿਆ ਵੀ ਅਸੀਂ ਹਥਿਆਰ ਧਾਰਨ ਕਰਦੇ ਹਾਂ ਕਿਉਂਕਿ ਇਹ ਸੈਲਫ ਡਿਫੈਂਸ ਲਈ ਮਜ਼ਲੂਮ ਦੀ ਰਾਖੀ ਲਈ ਉਸ ਲਈ ਅਸੀਂ ਇਸ ਨੂੰ ਧਾਰਨ ਕਰਦੇ ਹਾਂ। ਸੋ ਮੀਨਸ ਗੁਰੂ ਸਾਹਿਬ ਨੇ ਸਾਨੂੰ ਇਹਨੂੰ ਹਥਿਆਰ ਦੇ ਤੌਰ ਤੇ ਦਿੱਤਾ ਤੇ ਜਿਹਦੇ ਤੇ ਸਾਨੂੰ ਖੜਨਾ ਚਾਹੀਦਾ ਕਿਉਂਕਿ ਗੁਰੂ ਦੇ ਹੁਕਮ ਤੇ ਉੱਤੇ ਕੋਈ ਹੁਕਮ ਨਹੀਂ, ਸਭ ਤੋਂ ਸਿਰਾ ਹੁਕਮ ਆ। ਪਰ ਹੁਣ ਦੁੱਖ ਇਸ ਗੱਲ ਦਾ ਆਉਂਦਾ ਜਦੋਂ ਕਿਤੇ ਸਾਨੂੰ ਲੋੜ ਪੈਂਦੀ ਆ ਸਰਕਾਰਾਂ ਮੂਹਰੇ, ਜਿਵੇਂ ਹੁਣ ਆਸਟ੍ਰੇਲੀਆ ਗੌਰਮੈਂਟ ਆ ਜਾਂ ਏਅਰਲਾਈਨ ਤੇ ਤੁਸੀਂ ਜਾਂਦੇ ਆ ਤਾਂ ਉੱਥੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਉੱਥੇ ਲਿਖਿਆ ਗਿਆ ਜੀ ਚਿੰਨ, ਇਹ ਤਾਂ ਇੱਕ ਸਿਰਫ ਸਿੰਬਲ ਆ, ਨਿਸ਼ਾਨ ਆ, ਉਹਨੂੰ ਹਥਿਆਰ ਮੰਨਣ ਤੋਂ ਮੁਨਕਰ ਹੋਏ ਆ ਅਸੀਂ। ਹੁਣ ਦੇਖੋ ਅਸੀਂ ਇੱਕ ਪਾਸੇ ਤਾਂ ਝੂਠ ਬੋਲ ਰਹੇ ਹਾਂ, ਜਾਂ ਤਾਂ ਅਸੀਂ ਜੇ ਉੱਥੇ ਚਿੰਨ ਕਹਿ ਰਹੇ ਹਾਂ ਤਾਂ ਫਿਰ ਗੁਰੂ ਸਾਹਿਬ ਨੂੰ ਅਸੀਂ ਨਿਰਾਦਰ ਕਰ ਰਹੇ ਹਾਂ, ਗੁਰੂ ਸਾਹਿਬ ਦੀ ਕਹੇ ਗੱਲ ਤੇ ਖੜ ਨਹੀਂ ਰਹੇ। ਜੇ ਅਸੀਂ ਉਹਨੂੰ ਹਥਿਆਰ ਕਹਿ ਰਹੇ ਹਾਂ ਤੇ ਪੁਲਿਸ ਨੂੰ ਕੋਲੇ ਚਿੰਨ ਕਹਿ ਰਹੇ ਹਾਂ ਤਾਂ ਅਸੀਂ ਝੂਠ ਬੋਲ ਰਹੇ ਹਾਂ, ਤੇ ਜਾਂ ਫਿਰ ਉਹ ਗੁਰੂ ਸਾਹਿਬ ਕੋਲੇ ਵੀ ਅਸੀਂ ਚਿੰਨ ਕਹੀਏ ਵੀ ਇਹ ਇੱਕ ਸਿੰਬਲ ਆ ਇੱਕ ਚਿੰਨ ਆ। ਸੋ ਇਹ ਨਾ ਬੜਾ ਦੁਚਿੱਤੀ ਚ ਪਾਉਣ ਵਾਲਾ ਸਵਾਲ ਆ, ਹਰੇਕ ਬੰਦਾ ਇਸ ਸਵਾਲ ਦੇ ਉੱਤੇ ਬੋਲਣ ਤੋਂ ਗੁਰੇਜ ਕਰਦਾ ਬਿਨਾਂ ਮਤਲਬ ਤੋਂ ਆਪਦੀ ਜਿਹੜੀ ਟਰਬਲ ਚ ਨੀ ਕੋਈ ਕਿਸੇ ਨੂੰ ਪਾਉਣਾ ਚਾਹੁੰਦਾ ਤੇ, ਪਰ ਚਲੋ ਮੇਰੇ ਵਰਗੇ ਬੰਦੇ ਨੂੰ ਆਦਤ ਪੈ ਗਈ ਆ, ਕੋਈ ਗੱਲ ਨੀ ਜੀ, ਜੋ ਸੱਚ ਆ ਸੱਚ ਤਾਂ ਬੋਲਾਂਗੇ ਤੇ ਬੋਲਣ ਨੂੰ ਹਟਦੇ ਨੀ। ਸੋ ਇਹਦਾ ਕੋਈ ਤੋੜ ਹੋਰ ਵੀ ਹੋ ਸਕਦਾ, ਇਹਦਾ ਤੋੜ ਹੋਰ ਹੋ ਸਕਦਾ, ਕੱਲ ਨੂੰ ਮੰਨ ਲਓ ਕਿਸੇ ਕੋਰਟ ਦੇ ਵਿੱਚ ਕਿਤੇ ਹੋਰ ਚੀਜ਼ ਚ ਇਹ ਚੀਜ਼ ਸਾਬਤ ਕਰਨ ਦੀ ਗੱਲ ਆਉਂਦੀ ਆ ਤਾਂ ਫਿਰ ਉਹੀ ਆ ਗਈ ਨਾ ਉਹ ਅਜੀਬ ਵਿਡੰਬਣਾ। ਮੈਂ ਇੱਕ ਕਹਾਣੀ ਸ਼ੇਅਰ ਕੀਤੀ ਸੀਗੀ, ਤੁਸੀਂ ਪੜ੍ਹ ਲਿਓ, ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਪੜ੍ਹੀ ਵੀ ਹੋਊਗੀ। ਇੱਕ ਕਹਾਣੀ ਦਾ ਮੈਂ ਤਰਜਮਾ ਕੀਤਾ ਸੀ, ਅਜੀਬ ਵਿਡੰਬਣਾ ਸੀ ਉਸ ਕਹਾਣੀ ਦਾ ਨਾਂ, ਤੇ ਉਹ ਕਹਾਣੀ ਦੇ ਵਿੱਚ ਇਹੀ ਕਿਹਾ ਗਿਆ ਸੀ ਵੀ ਦੇਖੋ ਵੀ ਜਦੋਂ ਕਿਸੇ ਨਾ ਗੁਰੂ ਧਾਰਮਿਕ ਥਾਂ ਦੇ ਸਾਹਮਣੇ ਇੱਕ ਬੀਅਰ ਬਾਰ ਖੁੱਲ ਗਿਆ ਤੇ ਧਾਰਮਿਕ ਸਥਾਨ ਦੇ ਵਿੱਚ ਰੋਜ਼ ਅਰਦਾਸ ਹੋਣ ਲੱਗ ਗਈ ਵੀ ਇਹ ਬੀਅਰ ਬਾਰ ਇੱਥੋਂ ਖਤਮ ਹੋ ਜੇ, ਇਸ ਇਹਨੂੰ ਤਹਿਸ ਨਹਿਸ ਹੋ ਜੇ ਬੀਅਰ ਬਾਰ, ਇੱਥੇ ਧਾਰਮਿਕ ਥਾਂ ਦੇ ਮੂਹਰੇ ਖੁੱਲ ਗਿਆ, ਡੇਲੀ ਅਰਦਾਸ ਹੋਣ ਲੱਗ ਗਈ। ਇੱਕ ਦਿਨ ਕਹਿੰਦੇ ਅੱਗ ਲੱਗ ਗਈ ਉਸ ਬਾਰ ਨੂੰ ਤੇ ਉਹ ਬਾਰ ਵਾਲਾ ਬੰਦਾ ਕੋਰਟ ਚ ਚਲਾ ਗਿਆ ਤੇ ਕੋਰਟ ਚ ਜਾ ਕੇ ਉਹਨੇ ਦੋਸ਼ ਲਾਤਾ ਵੀ ਆ ਧਾਰਮਿਕ ਸਥਾਨ ਵਾਲਿਆਂ ਦੀ ਅਰਦਾਸ ਦੇ ਕਾਰਨ ਮੇਰਾ ਬਾਰ ਸੜ ਗਿਆ। ਤੇ ਜਦੋਂ ਜੱਜ ਨੇ ਧਾਰਮਿਕ ਸਥਾਨ ਵਾਲੇ ਬੰਦੇ ਸੱਦੇ ਤਾਂ ਉਹ ਮੁਨਕਰ ਹੋ ਗਏ, ਕਹਿੰਦੇ ਨਹੀਂ 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 ਸਾਡੀ ਅਰਦਾਸ ਨਾਲ ਐ ਨੀ ਹੁੰਦਾ, ਐ ਨੀ ਸੜਦਾ ਗਾ। ਹੁਣ ਇਹ ਬੜੀ ਅਜੀਬ ਵਿਡੰਬਣਾ ਸੀ ਵੀ ਹੁਣ ਕੀ ਕੀਤਾ ਜਾਵੇ। ਤਾਂ ਜੱਜ ਨੇ ਆਪਦੇ ਫੈਸਲੇ ਚ ਲਿਖਿਆ, ਕਹਿੰਦਾ ਬੜੀ ਅਜੀਬ ਵਿਡੰਬਣਾ ਵੀ ਜਿਹੜੇ ਬੰਦੇ ਅਰਦਾਸ ਕਰਦੇ ਸੀ ਉਹ ਉਸ ਗੱਲ ਤੋਂ ਮੰਨਣ ਤੋਂ ਮੁਨਕਰ ਆ ਵੀ ਸਾਡੀ ਅਰਦਾਸ ਇੰਨੀ ਪਾਵਰਫੁੱਲ ਆ ਵੀ ਉਹਦੇ ਨਾਲ ਇਹ ਹੋ ਗਿਆ। ਤੇ ਜਿਹੜਾ ਬੰਦਾ ਅਰਦਾਸ ਇੱਕ ਕੁਤਾਹੀ ਕਰਦਾ ਸੀ ਜਾਂ ਗੁਨਾਹਗਾਰ ਸੀ ਉਹ ਅਰਦਾਸ ਦੀ ਪਾਵਰ ਨੂੰ ਮੰਨਦਾ ਵੀ ਹਾਂ ਅਰਦਾਸ ਦੀ ਪਾਵਰ ਸੀ ਜਿਹਦੇ ਕਰਕੇ ਉਹਦਾ ਜਿਹੜਾ ਬਿਜ਼ਨਸ ਫੈਸਨੈਸ ਹੋਇਆ। ਸੋ ਇਹ ਕਹਾਣੀ ਮੈਂ ਬਹੁਤ ਪਹਿਲਾਂ ਵੀ ਇੱਕ ਸ਼ੇਅਰ ਕੀਤੀ ਸੀਗੀ ਮੇਰੀ ਫੇਸਬੁੱਕ ਤੇ, ਤੁਹਾਨੂੰ ਮਿਲ ਜੂਗੀ। ਸੋ ਉਹੀ ਅਜੀਬ ਵਿਡੰਬਣਾ ਇੱਥੇ ਆ ਵੀ ਅਸੀਂ ਸਰਕਾਰਾਂ ਕੋਲੇ ਉਸ ਗੁਰੂ ਦੇ ਦਿੱਤੇ ਹਥਿਆਰ ਨੂੰ ਇੱਕ ਚਿੰਨ੍ਹ ਕਹਿ ਕੇ ਸਿਰਫ ਇਸ ਲਈ ਚਿੰਨ੍ਹ ਕਹਿਣੇ ਆ ਵੀ ਸਾਨੂੰ ਮਨਜ਼ੂਰੀ ਮਿਲ ਜੇ ਤੇ ਅਸੀਂ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾਉਣਾ, ਜਿਹੜੀ ਗੱਲ ਤੋਂ ਸਾਨੂੰ ਗੁਰੂ ਸਾਹਿਬ ਨੇ ਰੋਕਿਆ ਵੀ ਕਿਸੇ ਨੂੰ ਮੂਰਖ ਨੀ ਬਣਾਉਣਾ, ਕਿਸੇ ਨੂੰ ਘੱਟਾ ਨੀ ਪਾਉਣਾ, ਸੱਚ ਬੋਲਣਾ, ਸੱਚ ਦੀ ਉਮਰ ਲੰਮੀ ਆ, ਸੱਚ ਨਾਲ ਖੜੋ, ਸੱਚ ਤੁਹਾਨੂੰ ਜਿਤਾਊਆ। ਮੈਨੂੰ ਲੱਗਦਾ ਵੀ ਜੇ ਇਹਨੂੰ ਅਸੀਂ ਜੈਨੂਨ ਕਰਕੇ ਵੀ ਅਸੀਂ ਕਰਦੇ ਹਾਂ ਤਾਂ ਕਿਸੇ ਨਾ ਕਿਤੇ ਤਾਂ ਤੋੜ ਜ਼ਰੂਰ ਨਿਕਲੇਗਾ। ਪਰ ਇਹ ਡਰਦੇ ਆ ਵੀ ਜੇ ਇਹਨੂੰ ਹਥਿਆਰ ਮੰਨ ਲਿਆ ਗਿਆ ਤਾਂ ਹਥਿਆਰ ਮੀਨਸ ਤੁਸੀਂ ਜਹਾਜ਼ 'ਚ ਨੀ ਚੜ੍ਹ ਸਕਦੇ, ਹਥਿਆਰ ਮੀਨਸ ਤੁਸੀਂ ਸਕੂਲ 'ਚ ਨੀ ਲਿਜਾ ਸਕਦੇ, ਹਥਿਆਰ ਮੀਨਸ ਤੁਸੀਂ ਲਾਇਸੈਂਸ ਤੋਂ ਬਿਨਾਂ ਪਬਲਿਕਲੀ ਨੀ ਲਿਜਾ ਸਕਦੇ ਤੇ ਸਾਨੂੰ ਕਿਤੇ ਨਾ ਕਿਤੇ ਤੋਂ ਪੰਗਾ ਖੜਾ ਹੋਜੂਗਾ। ਪਰ ਕਿਤੇ ਨਾ ਕਿਤੇ ਹੁਣ ਉਹ ਜਿਹੜੇ ਬੰਦੇ ਨੇ ਮੇਰੇ ਤੋਂ ਸਵਾਲ ਕੀਤਾ ਤੇ ਮੇਰੇ ਤੋਂ ਜਵਾਬ ਮੰਗਿਆ ਉਹਦਾ ਦੱਸੋ ਮੈਂ ਹੁਣ ਕੀ ਜਵਾਬ ਦੇਵਾਂ। ਜੇ ਤੁਹਾਡੇ ਕੋਲੇ ਕੋਈ ਜਵਾਬ ਹੈਗਾ ਤਾਂ ਤੁਸੀਂ ਦੇ ਦਿਓ, ਤੁਸੀਂ ਦੱਸ ਦਿਓ ਵੀ ਮੈਂ ਹੁਣ ਕਿੱਥੇ ਗਲਤ ਹਾਂ ਤੇ ਕੀ ਕੀ ਥਾਂ ਤੇ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਜਾਂ ਨਹੀਂ ਕਰਨੀ ਚਾਹੀਦੀ ਸੀ। ਸੋ ਇਹ ਕੁਝ ਕੁ ਗੱਲਾਂ ਵਰਜਿਤ ਗੱਲਾਂ ਹੁੰਦੀਆਂ, ਉਹਨਾਂ ਨੂੰ ਅਸੀਂ ਨਹੀਂ ਕਰ ਸਕਦੇ ਹੁੰਦੇ, ਪਰ ਮਜਬੂਰੀ ਆ ਜਾਂਦੀ ਆ ਉੱਥੇ ਆ ਕੇ ਕਰਨੀ ਪੈਂਦੀ ਆ। ਹੁਣ ਇਸ ਚੀਜ਼ ਦਾ ਤਾਂ ਆਸਟ੍ਰੇਲੀਆ ਦੇ ਵਿੱਚ ਦੂਹਰੇ ਅਰਥ ਕੱਢੇ ਜਾਂਦੇ ਆ, ਇੱਕ ਪਾਸੇ ਹਥਿਆਰ ਕਿਹਾ ਜਾਂਦਾ, ਦੂਜੇ ਪਾਸੇ ਚਿੰਨ੍ਹ ਕਿਹਾ ਜਾਂਦਾ। ਹੁਣ ਮੈਨੂੰ ਨੀ ਪਤਾ ਜੀ ਇਹ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਕੀ ਨਹੀਂ ਸੋਚਦੇ ਹੋ। ਹਾਂ ਪਰ ਇੱਧਰ ਸਾਡੇ ਨਾਲ ਸਰਦਾਰ ਅਜਮੇਰ ਸਿੰਘ ਹੋਰ ਜੁੜੇ ਆ ਜੀ, ਉਹਨਾਂ ਦਾ ਦੇਖਦੇ ਹਾਂ, ਕੋਈ ਉਹਨਾਂ ਨੇ ਜ਼ਰੂਰ ਮੇਰੀ ਚਿੱਠੀ ਕੱਢੀ ਹੋਣੀ। ਉਹਨਾਂ ਨੇ ਲਿਖਿਆ ਜੀ ਕੇਸ ਰੱਖਣਾ, ਹਥਿਆਰ ਵੱਧ ਪਾਉਣਾ, ਝਟਕਾ ਕਰਕੇ ਖਾਣਾ, ਘੋੜ ਸਵਾਰੀ, ਨਗਾਰਾ ਵਜਾਉਣਾ, ਸ਼ਿਕਾਰ ਖੇਡਣਾ, ਹਕੂਮਤ ਦੀਆਂ ਪਾਬੰਦੀਆਂ ਤੋੜਨਾ ਸੀ, ਚਿੰਨ ਤੇ ਆਉਣਾ ਗਿਰਾਵਟ ਹੈ। ਅਜਮੇਰ ਸਿੰਘ ਕੈਨਬਰਾ ਹੋਰਾਂ ਨੇ ਜਿਹੜੀ ਮੇਰੀ ਗੱਲ ਆ ਜਿਹੜੀ ਉਹਦੇ ਤੇ ਮੋਹਰ ਲਾਤੀ ਆ। ਤੇ ਦੇਖੋ ਇੱਕ ਸਾਡੀ ਇੱਕ ਕਿਸਮ ਦਾ ਇਹ ਅਸੀਂ ਸਮਝੌਤਾ ਕਰ ਲਿਆ ਸੀ, ਅਸੀਂ ਬਾਏ ਜਿਹੜੇ ਕਹਿੰਦੇ ਨੀ ਹੁੰਦੇ ਉਹ ਕੀ ਕਹਿੰਦੇ ਹੁੰਦੇ ਹੁੱਕ ਐਂਡ ਕਰੁੱਕ ਕਹਿੰਦੇ ਹੁੰਦੇ ਆ ਵੀ ਉਹ ਚੀਜ਼ ਕਰ ਲਿਆ ਵੀ ਕੋਈ ਵੀ ਮਰਜ਼ੀ ਤਰੀਕਾ ਅਪਣਾਓ ਅਸੀਂ ਇਹ ਚੀਜ਼ ਨੂੰ ਆਪਦਾ ਹੱਲ ਕੱਢਣਾ, ਆਪਦਾ ਮਤਲਬ ਕੱਢਣਾ। ਸੋ ਜੇ ਅਸੀਂ ਕੋਸ਼ਿਸ਼ ਕਰੀਏ ਇਹਨਾਂ ਨੂੰ ਸਮਝਾਈਏ ਤੇ ਕੋਸ਼ਿਸ਼ ਕਰਕੇ ਜੈਨੂਨ ਤਰੀਕੇ ਨਾਲ ਇਹਨੂੰ ਗੱਲ ਨੂੰ ਹੈਂਡਲ ਕਰੀਏ, ਸਾਡੀਆਂ ਬਹੁਤ ਵੱਡੀਆਂ ਵੱਡੀਆਂ ਸੰਸਥਾਵਾਂ ਇੱਥੋਂ ਤੱਕ ਦੀਆਂ ਸੰਸਥਾਵਾਂ ਜਿਹੜੀਆਂ ਕਿ ਅਸੀਂ ਅਲੱਗ ਸੂਬਾ ਤੱਕ ਅਲੱਗ ਦੇਸ਼ ਤੱਕ ਮੰਗਣ ਲਈ ਅਸੀਂ ਰੈਫਰੈਂਡਮ ਤੱਕ ਕਰਾਈ ਜਾਂਦੇ ਹਾਂ, ਸਾਡੀਆਂ ਖਾਲਸਾ ਏਡ ਦੀਆਂ ਸੰਸਥਾਵਾਂ ਸਾਡੇ ਕੋਲੇ ਆ, ਸਾਡੇ ਕੋਲੇ ਹੋਰ ਬਹੁਤ ਸਾਰੀਆਂ ਜਿਹੜੀਆਂ ਲੀਗਲ ਤੌਰ ਦੇ ਉੱਤੇ ਕੰਮ ਕਰਦੀਆਂ ਉਹ ਵੀ ਦੁਨੀਆਂ ਭਰ 'ਚ ਆ, ਤੇ ਉਹ ਵੀ ਲੀਗਲ ਤੌਰ ਦੇ ਉੱਤੇ ਇੱਕ ਯੂਨੀਫਾਰਮ ਬਣਾ ਸਕਦੀਆਂ, ਲੀਗਲ ਤੌਰ ਦੇ ਉੱਤੇ ਇੱਕ ਕਾਨੂੰਨ ਲੈ ਕੇ ਆ ਸਕਦੀਆਂ ਜਿਹੜਾ ਕਾਨੂੰਨ ਕਿ ਇਸ ਚੀਜ਼ ਨੂੰ ਹੱਲ ਕਰਦੇ ਵੀ ਹਾਂ ਵੀ ਭਾਈ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀ ਸੱਚਾਈ ਆ ਵੀ ਭਾਈ ਅੱਜਾਂ ਇਹ ਹਥਿਆਰ ਆ ਤੇ ਇਹਨੂੰ ਸਾਨੂੰ ਗੁਰੂ ਸਾਹਿਬ ਨੇ ਏਦਾਂ ਕਹਿ ਕੇ ਦਿੱਤਾ ਤੇ ਅਸੀਂ ਏਦਾਂ ਯੂਜ਼ ਕਰਦੇ ਹਾਂ। ਪਰ ਬੜਾ ਅਫਸੋਸ ਹੁੰਦਾ ਜੀ ਜਦੋਂ ਇਹ ਜੀ ਗੱਲ ਕਰਦੇ ਹਾਂ, ਕਰਨ ਨੂੰ ਜੀ ਵੀ ਨਹੀਂ ਕਰਦਾ ਪਰ ਕਰਨੀ ਪੈਂਦੀ ਆ। ਫਿਰ ਜੇ ਤੁਸੀਂ ਨਹੀਂ ਗੱਲ ਕਰਦੇ ਤਾਂ ਫਿਰ ਉਹਨਾਂ ਲੋਕਾਂ ਉਹ ਲੋਕ ਕਹਿੰਦੇ ਆ ਫਿਰ ਤੁਸੀਂ ਕਾਹਦੇ ਬੇਵਾਕ ਹੋ, ਫਿਰ ਕਾਹਦਾ ਤੁਹਾਡਾ ਪਲੇਟਫਾਰਮ ਆ, ਤੁਸੀਂ ਕਾਹਦੇ ਲਈ ਕੋਈ ਗੱਲ ਨਹੀਂ ਜਿਹੜੀ ਇਹਨੂੰ ਸਾਂਝੀ ਕਰ ਸਕਦੇ। ਸੋ ਕਿਸੇ ਦਿਨ ਮੇਰੀ ਲੱਗਦਾ ਵੀ ਆਪਾਂ ਪੂਰੇ ਦਾ ਪੂਰਾ ਅਮਨਦੀਪ ਨੂੰ ਆ ਜਾਂਦੇ, ਪੂਰੇ ਦਾ ਪੂਰਾ ਆਪਾਂ ਸ਼ੋਅ ਕਰਾਂਗੇ ਤੇ ਸ਼ੋਅ ਦੇ ਉੱਤੇ ਡਿਬੇਟ ਰੱਖਾਂਗੇ, ਆਪਣੇ ਸੱਜਣਾ ਮਿੱਤਰਾਂ ਦੇ ਵੀ ਸੁਨੇਹੇ ਲਾਵਾਂਗੇ ਵੀ ਇਹਦਾ ਕੀ ਤੋੜ ਹੋ ਸਕਦਾ ਵੀ ਅਸੀਂ ਗੁਰੂ ਸਾਹਿਬ ਦੇ ਦਰਸਾਏ ਰਾਹ ਦੇ ਉੱਤੇ ਝੂਠ ਨਾ ਬੋਲੀਏ, ਅਸੀਂ ਸੱਚ ਬੋਲੀਏ। ਪਰ ਅਸੀਂ ਇਹ ਵੀ ਨਾ ਹੋਏ ਵੀ ਉਹ ਸੱਚ ਦੀ ਆੜ ਦੇ ਵਿੱਚ ਅਸੀਂ ਆਪਦਾ ਰੂਪ ਸਰੂਪ ਵੀ ਖੋਈਏ, ਅਸੀਂ ਆਪਦਾ ਰੂਪ ਸਰੂਪ ਵੀ ਸੱਚ ਨਾਲ ਕਾਇਮ ਕਿਵੇਂ ਰੱਖ ਸਕਦੇ ਹਾਂ ਦੂਜੇ ਮੁਲਕਾਂ ਦੇ ਵਿੱਚ, ਇਸ ਚੀਜ਼ ਦਾ ਤੋੜ ਲੱਭੀਏ। ਇਹ ਇੱਕ ਕੰਮ ਕਰਨਾ ਪਊਗਾ ਚਾਰ ਦਿਨਾਂ ਨੂੰ। ਇਹ ਕੰਮ ਜੇ ਵੱਡੀ ਹਵਾ ਬਣ ਗਿਆ ਜਾਂ ਵੱਡੀ ਗੱਲ ਬਣ ਗਈ ਤਾਂ ਉਹ ਦੁਨੀਆਂ ਭਰ ਦੇ ਵਿੱਚ ਇਹ ਗੱਲ ਨਾ ਆ ਜੇ ਕਿਤੇ ਇੱਕ ਵੀ ਕੋਰਟ ਨੇ ਕਿ ਜਾਂ ਇੱਕ ਥਾਂ ਤੇ ਇਹ ਬਿਆਨ ਆ ਗਿਆ ਵੀ ਸਾਨੂੰ ਜਿਹੜੀ ਰੋਂਗ ਇਨਫੋਰਮੇਸ਼ਨ ਦਿੱਤੀ ਗਈ ਇਸ ਕੌਮ ਬੰਨੀਓ ਤੇ ਇੱਕ ਲੀਗਲੀ ਡਾਕੂਮੈਂਟ ਜਾਰੀ ਹੋ ਗਿਆ ਤੇ ਉਹ ਲੀਗਲੀ ਡਾਕੂਮੈਂਟ ਨਾ ਸਾਰੀ ਉਮਰ ਦਾਗ ਵਾਂਗੂ ਮੱਥੇ ਤੇ ਕਲੰਕ ਨੀ ਲੱਗਿਆ ਹੁੰਦਾ, ਉਹ ਮੱਥੇ ਤੇ ਕਲੰਕ ਵਾਂਗੂ ਲੱਗ ਕੇ ਰਹਿ ਜੂਗਾ ਸਾਡੀ ਕੌਮ ਤੇ, ਤੇ ਉਹ ਨਾ ਲੱਗੇ ਇਹ ਜਾਂ ਆਪਾਂ ਕੋਈ ਮੈਨੂੰ ਲੱਗਦਾ ਹੀਲਾ ਕਰ ਲਈਏ। ਸੋ ਇੱਧਰ ਕਮਲਜੀਤ ਸਿੰਘ ਜੁੜੇ ਸੀ ਸਾਡੇ ਨਾਲ ਜੀ, ਕਹਿੰਦੇ ਹੈਲੋ ਮੈਮ ਜਿਹੜੇ ਆਕੂਪੇਸ਼ਨ ਕੁਈਨਲੈਂਡ ਨੇ ਆਪਣੀ ਇਹਨਾਂ ਨੇ ਪੁਰਾਣੀ ਖ਼ਬਰ ਪੁਰਾਣਾ ਮੈਸੇਜ ਆਈ ਮਤਲਬ ਰਾਤ ਇਹਨਾਂ ਨੇ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਕੀਤੇ ਹੋਏ ਮੈਸੇਜ ਆ ਸੁਖਪ੍ਰੀਤ ਹੋਰਾਂ ਦੇ ਤੇ ਸਾਰਿਆਂ ਦੇ। ਸੋ ਹੁਣ ਜਿਹੜਾ ਮੈਨੂੰ ਲੱਗਦਾ ਵੀ ਮੈਨੂੰ ਨਾ ਇੱਕ ਗੀਤ ਚਲਾ ਦੇਣਾ ਚਾਹੀਦਾ ਕਿਉਂਕਿ ਮੇਰੀ ਵੀ ਇੱਧਰੋਂ ਆਵਾਜ਼ਾਂ ਵੱਜਣ ਲੱਗ ਗਈਆਂ ਮੇਰੇ ਤੇ, ਆਪਾਂ ਸਰਬਜੀਤ ਇੱਕ ਗੀਤ ਸੁਣਾ ਦਈਏ ਤੇ ਇੰਨੇ ਦੇ ਉੱਤੇ ਫਿਰ ਸੁਖਪ੍ਰੀਤ ਆ ਕੇ ਆਪਣਾ ਪ੍ਰੋਗਰਾਮ ਜ਼ਰੂਰ ਸਾਂਭ ਲੈਣਗੇ।
ਲੁਕ ਬੈਨੇ ਇੱਕ ਗੱਲ ਤੇ ਦੱਸ ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬ ਏ ਤੂੰ ਕੋਈ ਚੋਰ ਤੇ ਨਹੀਂ। ਪ੍ਰੋਗਰਾਮ ਦੀ ਜਾਣਕਾਰੀ
ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ। ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harman info। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
The Migration Show, ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
'ਚ ਖਬਰਾਂ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਤੇ ਕੁਝ ਗਾਣਿਆਂ ਤੋਂ ਬਾਅਦ ਮੈਂ ਹਾਜ਼ਰ ਹਾਂ ਫਿਰ ਸੁਪ੍ਰੀਤ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ। ਸੋ ਲਹਿਰਾਂ ਬਿਲਕੁਲ ਹਮੇਸ਼ਾ ਦੀ ਤਰ੍ਹਾਂ ਲਾਵਾਂਗੇ ਜੀ ਆਪਣੇ ਜਜ਼ਬਾਤਾਂ ਦੀਆਂ, ਖਿਆਲਾਂ ਦੀਆਂ, ਯਾਦਾਂ ਦੀਆਂ, ਤੁਹਾਡੇ ਮੈਸੇਜਿਸ ਦੀਆਂ ਤੇ ਮੇਰੀਆਂ ਗੱਲਾਂ ਬਾਤਾਂ ਦੀਆਂ। ਸੋ ਪ੍ਰੋਗਰਾਮ ਲਹਿਰਾਂ ਤੁਹਾਡੇ ਵਿਚਾਰਾਂ ਤੋਂ ਬਿਨਾਂ, ਤੁਹਾਡੇ ਸੁਨੇਹਿਆਂ ਤੋਂ ਬਿਨਾਂ ਅਧੂਰਾ ਰਹਿੰਦਾ। ਸੋ ਜ਼ਰੂਰ ਮੈਸੇਜ ਪ੍ਰੋਗਰਾਮ ਦੇ ਵਿੱਚ ਕਰਦੇ ਰਿਹਾ ਕਰੋ, ਔਰ ਕਿਸ ਯਾਦ ਨੂੰ ਯਾਦ ਕਰੀਏ ਵੀ ਮੈਨੂੰ ਜ਼ਰੂਰ ਯਾਦ ਕਰਵਾਉਂਦੇ ਰਿਹਾ ਕਰੋ। ਯਾਦਾਂ ਤਾਂ ਬਹੁਤ ਹੁੰਦੀਆਂ, ਕੋਈ ਵੀ ਪਹਿਲੂ ਲੈ ਲਓ ਜ਼ਿੰਦਗੀ ਦਾ, ਹੈ ਨਾ, ਪਰ ਕਈ ਵਾਰੀ ਇਹ ਹੁੰਦਾ ਕਿ ਨਿਕਲ ਜਾਂਦੀਆਂ ਦਿਮਾਗ ਚੋਂ। ਮੈਨੂੰ ਲੱਗਦਾ ਹੁੰਦਾ ਮੈਂ ਕਿੰਨੀਆਂ ਕਿਹੜੀਆਂ ਯਾਦਾਂ ਕਰ ਲਈਆਂ, ਮੈਨੂੰ ਖੁਦ ਨੂੰ ਨਹੀਂ ਯਾਦ ਤੁਹਾਡੇ ਨਾਲ। ਸੋ ਸਫ਼ਰ ਹੈ ਜੀ ਇੱਕ ਲਹਿਰਾਂ ਜਿਹੜਾ ਤੁਹਾਡੇ ਸਾਰਿਆਂ ਨਾਲ ਕਰ ਰਹੀ ਹਾਂ ਔਰ ਹਰਮਨ ਰੇਡੀਓ ਦੇ ਨਾਲ ਕਰ ਰਹੀ ਹਾਂ। ਇਹਦੇ ਵਿੱਚ ਕਈ ਵਾਰੀ ਇਹ ਹੁੰਦਾ ਕਿ ਥੋੜੀ ਸਮੇਂ ਦੀ ਵੀ ਕਿੱਲਤ ਆ ਜਾਂਦੀ ਹੈ। ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਆਪਣੀ ਬੁੱਧਵਾਰ ਦੀ ਸਵੇਰ ਜਿਹੜੀ ਹੈ ਉਹ ਸਿਰਫ ਤੁਹਾਡੇ ਲਈ ਹੀ ਰੱਖਿਆ ਕਰਾਂ, ਹਰਮਨ ਰੇਡੀਓ ਲਈ ਹੀ ਹੋਵੇ, ਪਰ ਫਿਰ ਵੀ ਕੁਝ ਕੰਮ ਕਰ ਇਹੋ ਜਿਹੇ ਹੁੰਦੇ ਆ ਜਿਹੜੇ ਨਹੀਂ ਛੱਡੇ ਜਾਂਦੇ। ਪਰ ਦੂਸਰੀ ਗੱਲ ਇਹ ਵੀ ਹੈ ਕਿ ਜ਼ਿੰਦਗੀ ਦੀ ਖੂਬਸੂਰਤੀ ਹੀ ਇਹ ਆ ਕਿ ਸਾਨੂੰ ਲਮਹੇ ਜਿਹੜੇ ਆ ਨਾ ਚੁਰਾ ਲੈਣੇ ਚਾਹੀਦੇ ਆ। ਜਿਹੜਾ ਸਮਾਂ ਆ ਉਹਨੂੰ ਕਈ ਵਾਰੀ ਅਸੀਂ ਜ਼ਿੰਦਗੀ ਚ ਇੱਦਾਂ ਹੀ ਕਰਦੇ ਹਾਂ ਵੀ ਦੇਖਦੇ ਰਹਿੰਦੇ ਹਾਂ, ਨਹੀਂ ਟਾਈਮ ਨਹੀਂ ਹੈਗਾ, ਟਾਈਮ ਹੋਊਗਾ ਤੇ ਫੇਰ ਕਰਾਂਗੇ, ਅਜੇ ਪਹਿਲਾਂ ਆਹ ਕਰ ਲਵਾਂ ਫੇਰ ਦੇਖਦੀ ਹਾਂ ਜਾਂ ਦੇਖਦਾ ਹਾਂ। ਕਾਫੀ ਲੋਕਾਂ ਨਾਲ ਮੇਰੀ ਵੀ ਇਹੋ ਜਿਹੇ ਗੱਲਬਾਤ ਕਰਦੀ ਆ ਮੈਂ, ਜਾਂ ਜਿਨ੍ਹਾਂ ਨੂੰ ਜਾਣਦੀ ਆ, ਬੜੇ ਟੈਲੈਂਟਡ ਲੋਕ ਬਹੁਤ ਕੁਛ ਕਰਨਾ ਚਾਹੁੰਦੇ ਆ ਆਪਣੇ ਲਈ, ਪਰ ਟਾਈਮ ਨਹੀਂ ਹੈਗਾ, ਹੈ ਨਾ। ਇਹੀ ਗੱਲ ਆ ਜਾਂਦੀ ਆ ਭਈ ਨਹੀਂ ਅਜੇ ਤੱਕ ਤੇ, ਹੁਣ ਕਰ ਲਿਆ, ਥੋੜੀਆਂ ਜਿਹੀਆਂ ਕਿਸ਼ਤਾਂ ਇਹਦੀਆਂ ਲਾਗੇ ਲੱਗ ਜਾਣ, ਫੇਰ ਸ਼ੁਰੂ ਕਰੂੰਗਾ ਮੈਂ ਜਾਂ ਕਰੂੰਗੀ। ਪਰ ਸਮਾਂ ਜਿਹੜਾ ਲੰਘਦਾ ਜਾਂਦਾ, ਪਤਾ ਨਹੀਂ ਕੱਲ ਦੀ ਸਵੇਰ ਮੈਂ ਵੀ ਦੇਖਣੀ ਆ ਜਾਂ ਨਹੀਂ ਦੇਖਣੀ, ਕੋਈ ਨਹੀਂ ਪਤਾ ਹੁੰਦਾ, ਹੈ ਨਾ। ਕਿਹੜਾ ਸਮਾਂ, ਜ਼ਿੰਦਗੀ ਦਾ ਸਾਹ ਸਾਡੇ ਕੋਲ ਕਿੰਨੇ ਬਾਕੀ ਆ, ਇਸੇ ਚੀਜ਼ ਤੇ ਪੜਦਾ। ਬਾਕੀ ਜ਼ਿੰਦਗੀ ਦੀਆਂ ਸਾਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਹੁੰਦਾ ਤਕਰੀਬਨ। ਸੋ ਆਪਣੀ ਜ਼ਿੰਦਗੀ ਦਾ ਹੀ ਨਹੀਂ ਪਤਾ ਹੁੰਦਾ ਕਿ ਕਿੰਨੀ ਜ਼ਿੰਦਗੀ ਸਾਡੇ ਕੋਲ ਬਾਕੀ ਆ। ਸੋ ਇਹਦੇ ਕਰਕੇ ਅਸੀਂ ਕੱਲ 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 ਨਾ ਕਰਦੇ ਰਹੀਏ, ਅੱਜ ਹੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰੀਏ। ਜੋ ਚਾਹੁੰਦੇ ਆ, ਜੋ ਲੱਗਦਾ ਹੈ ਵੀ ਜ਼ਿੰਦਗੀ ਚ ਅਸੀਂ ਕਰਨਾ ਐਕਚੁਅਲ ਚ, ਉਹ ਜ਼ਰੂਰ, ਉਹਦੇ ਲਈ ਜ਼ਰੂਰ ਸਮਾਂ ਕੱਢਿਆ ਕਰੀਏ। ਸੋ ਮੈਨੂੰ ਵੀ ਲੱਗਦਾ ਹੁੰਦਾ ਹੈ ਕਿ ਵਧੀਆ ਲੱਗਦਾ ਮੈਨੂੰ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ। ਸੋ ਹਰਮਨ ਰੇਡੀਓ ਜਿਹੜਾ ਆ, ਉਹ ਇਹੀ ਇੱਕ ਜ਼ਰੀਆ ਆ, ਇੱਕ ਪਲੇਟਫਾਰਮ ਆ, ਜਿੱਥੇ ਮੈਂ ਆਪਣੀਆਂ ਗੱਲਾਂ, ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰ ਲੈਂਦੀ ਹਾਂ, ਹੈ ਨਾ। ਸੋ ਲੱਗਦਾ ਕਿ ਕੁਛ ਨਾ ਕੁਛ ਆਪਣੇ ਲਈ ਵੀ ਕਰ ਰਹੀ ਹਾਂ, ਨਹੀਂ ਤੇ ਬਾਕੀ ਦੇ 24 ਘੰਟਿਆਂ ਦੇ ਵਿੱਚ ਕਹਿ ਲਓ ਵੀ ਸਾਰੇ 24 ਦੇ 24 ਘੰਟੇ ਤਕਰੀਬਨ ਅਸੀਂ ਆਪਣੇ ਲਈ ਘੱਟ, ਆਪਣਿਆਂ ਲਈ ਜ਼ਿਆਦਾ ਜੀਨੇ ਹਾਂ। ਕੋਈ ਮਾੜੀ ਗੱਲ ਵੀ ਨਹੀਂ, ਜਿਉਣੀ ਵੀ ਚਾਹੀਦੀ ਹੈ ਜ਼ਰੂਰ ਜੀ। ਆਪਣੀ ਜ਼ਿੰਦਗੀ ਜਦੋਂ ਅਸੀਂ ਆਪਣਿਆਂ ਲਈ ਜਾਂ ਬਾਕੀਆਂ ਲਈ ਜਿਉਂਦੇ ਹਾਂ ਤਾਂ ਉਹਦੇ ਮਾਇਨੇ ਵੀ ਵੱਧ ਜਾਂਦੇ ਆ, ਪਰ ਫਿਰ ਵੀ ਆਪਣੇ ਆਪ ਨੂੰ ਵੀ ਅੱਖੋਂ ਪਰੋਖੇ ਨਾ ਕਰਿਆ ਕਰੀਏ। ਆਪਣੇ ਲਈ ਅਸੀਂ ਕੀ ਚਾਹੁੰਦੇ ਹਾਂ ਇਹ ਵੀ ਦੇਖਦੇ ਰਿਹਾ ਕਰੀਏ। ਸੋ ਮੈਸੇਜਿਸ, ਅਜਮੇਰ ਸਿੰਘ ਉਹਨਾਂ ਨੇ ਮੈਸੇਜ ਕੀਤਾ ਜੀ, ਮੈਨੂੰ ਲੱਗਦਾ ਇਹਨਾਂ ਦੇ ਵਿੱਚੋਂ ਇੱਕ ਤੇ ਭਾਜੀ ਪੜ ਗਏ ਹੋਣੇ ਆ। ਸੋ ਦੂਜਾ ਇਹਨਾਂ ਨੇ ਕੀਤਾ, ਮੈਂ ਬਾਬਾ ਫਰੀਦ ਜੀ ਦੇ ਦਿਨ ਤੇ ਬੀਐਡ ਕਾਲਜ ਵਿੱਚ ਵਾਰਤਾ ਬਾਅਦ ਵਿੱਚ ਚੁਟਕਲਾ ਸੁਣਾ ਦਿੱਤਾ। ਮੈਡਮ ਪ੍ਰਿੰਸੀਪਲ ਜੋ ਗੁਰਸਿੱਖ ਸੀ ਨੇ ਮੇਰੀ ਪ੍ਰੇਅਰ ਦੇ ਬਾਅਦ ਪੇਸ਼ੀ ਲਈ। ਚੁਟਕਲਾ ਸੀ ਜੱਟ ਮੰਡੀ ਵਿੱਚ, ਆਹ ਕੰਘਾ ਕਿੰਨੇ ਦਾ? ਦੁਕਾਨਦਾਰ ਕਹਿੰਦਾ ਇੱਕ ਆਨੇ ਦਾ। ਜੱਟ ਇੱਕ ਹੋਰ ਕੰਘਾ ਚੁੱਕੇ, ਆਹ ਕਿੰਨੇ ਦਾ? ਦੁਕਾਨਦਾਰ ਦੋ ਆਨੇ ਦਾ। ਜੱਟ ਕਹਿੰਦਾ ਕਿਉਂ, ਮਹਿੰਗਾ ਹੈ? ਤੇ ਠੀਕ ਹੈ ਜੀ। ਸੋ ਬਿਲਕੁਲ ਪਤਾ ਨਹੀਂ ਹੁਣ ਮੈਨੂੰ ਕਿਹੜੀ ਵਾਰਤਾਲਾਪ ਚੱਲ ਰਹੀ ਸੀਗੀ ਭਾਜੀ ਦੇ ਨਾਲ, ਤੁਹਾਡੀਆਂ ਕਿਹੜੀਆਂ ਗੱਲਾਂ ਬਾਤਾਂ ਹੋ ਰਹੀਆਂ ਸੀ, ਸੋ ਇਹਦੇ ਵਿੱਚ ਮੈਂ ਕੋਈ ਟਿੱਪਣੀ ਨਹੀਂ ਕਰੂੰਗੀ। ਪਰ ਫਿਰ ਵੀ ਸ਼ੁਕਰੀਆ ਤੁਹਾਡਾ ਚੱਲਦੀ ਗੱਲਬਾਤ ਦੇ ਦੌਰਾਨ ਮੈਸੇਜ ਕਰਨ ਦੇ ਲਈ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕਿਹੜੀ ਗੱਲ ਤੋਰੀਏ, ਮੈਂ ਕੁਛ ਸੋਚਦੀ ਨਹੀਂ ਹੁੰਦੀ, ਪਰ ਮੈਨੂੰ ਲੱਗਦਾ ਹੁੰਦਾ ਜੋ ਮੇਰੇ ਦਿਮਾਗ ਦੇ ਵਿੱਚ ਇਸ ਹਫ਼ਤੇ ਜਾਂ ਇੱਕ ਦੋ ਦਿਨਾਂ ਚੋਂ ਚੱਲ ਰਿਹਾ ਹੁੰਦਾ, ਮੈਂ ਉਹੀ ਗੱਲ ਤੁਹਾਡੇ ਨਾਲ ਸ਼ੁਰੂ ਕਰ ਲੈਂਦੀ ਹਾਂ। ਸੋ ਮੈਨੂੰ ਉਹੀ ਲੱਗ ਰਿਹਾ ਸੀਗਾ ਕਿ ਸਾਨੂੰ ਆਪਣੀ ਜ਼ਿੰਦਗੀ ਤੋਂ ਕਿੰਨੀਆਂ ਸ਼ਿਕਾਇਤਾਂ ਰਹਿੰਦੀਆਂ ਹੈ ਨਾ, ਕਿੰਨੀਆਂ ਸ਼ਿਕਾਇਤਾਂ ਰਹਿੰਦੀਆਂ, ਸੋਚ ਕੇ ਦੇਖੋ। ਜੇ ਲਿਖਣ ਬੈਠ ਜਾਈਏ ਨਾ ਤਾਂ ਐਡੀ ਵੱਡੀ ਲਿਸਟ ਬਣਾ ਦੇਈਏ ਅਸੀਂ ਕਈ ਚੀਜ਼ਾਂ ਤੇ। ਕਈ ਵਾਰ ਤੇ ਆਪਣੀ ਫਿਜ਼ੀਕਲ ਅਪੀਅਰੈਂਸ ਤੋਂ ਸਾਨੂੰ ਬੜੀਆਂ ਸ਼ਿਕਾਇਤਾਂ ਰਹਿੰਦੀਆਂ ਆ, ਛੋਟੇ ਆ, ਮੋਟੇ ਆ, ਪਤਲੇ ਆ, ਕਾਲੇ ਆ, ਗੋਰੇ ਆ, ਇਸ ਚੀਜ਼ ਤੇ ਮਨ ਦੇ ਵਿੱਚ ਦੁਖੀ ਰਹਿੰਦੇ ਆ। ਉਸ ਤੋਂ ਬਾਅਦ ਪੈਸੇ ਧੇਲੇ ਦੀਆਂ ਆ ਜਾਂਦੀਆਂ ਆ, ਫਲਾਨੇ ਕੋਲ ਇੰਨਾ ਆ, ਮੇਰੇ ਤੋਂ ਘੱਟ ਆ, ਉਹਦੇ ਕੋਲ ਧੀ ਹੈਗੀ ਆ, ਮੇਰੇ ਕੋਲ ਨੀ, ਉਹਦੇ ਕੋਲ ਪੋਤਾ, ਮੇਰੇ ਕੋਲ ਨੀ। ਸੋ ਕਿੰਨਾ ਕੁਛ, ਕਿੰਨਾ ਜੀ ਦਾ ਜੰਜਾਲ ਬਣਾ ਰੱਖਿਆ ਹੋਇਆ, ਫਲਾਨੇ ਤੋਂ ਆਹ ਕਾਰ ਆ, ਮੈਂ ਵੀ ਇਹ ਕਾਰ ਲੈਣੀ ਆ। ਜ਼ਿੰਦਗੀ ਚ ਆਪਣੇ ਸੁਪਨੇ ਰੱਖਣੇ ਔਰ ਉਹਨਾਂ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੁੰਦਾ, ਪਰ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਵੇ ਦੇ ਨਾਲ। ਜ਼ਿੰਦਗੀ ਦੇ ਵਿੱਚ ਆਲੇ ਦੁਆਲੇ ਦੇਖੀਏ ਤਾਂ ਕਈ ਇਹੋ ਜਿਹੇ ਲੋਕ ਮਿਲਦੇ ਆ, ਇਹੋ ਜਿਹੇ ਸ਼ਖਸ ਮਿਲਦੇ ਆ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਕੀਤਾ ਹੁੰਦਾ। ਅੱਜ ਜਿੱਦਾਂ ਬਰਾੜ ਸਾਹਿਬ ਨੇ ਵੀ ਗੱਲ ਕੀਤੀ ਕਿ ਸੰਘਰਸ਼ ਦੀ ਗੱਲ ਕੀਤੀ ਕਿ ਜਦੋਂ ਬੰਦਾ ਸੰਘਰਸ਼ ਤੋਂ ਹੋ ਕੇ ਨਿਕਲਦਾ ਤੇ ਫੇਰ ਉਹ ਪੱਕਦਾ, ਫੇਰ ਉਹ ਬਣ ਜਾਂਦਾ। ਅਸਲ ਦੇ ਵਿੱਚ ਗੱਲ ਇਹ ਹੁੰਦੀ ਆ ਕਿ ਫੇਰ ਉਹਨੂੰ ਦੁੱਖਾਂ ਸੁੱਖਾਂ ਦਾ ਫਰਕ ਨਹੀਂ ਰਹਿੰਦਾ, ਕਿਉਂਕਿ ਜਿਸ ਬੰਦੇ ਨੇ ਦੁੱਖ ਇੰਨੇ ਦੇਖ ਲਏ ਹੁੰਦੇ ਉਹਨੂੰ ਇਹ ਲੱਗਦਾ ਬਈ ਬਸ। ਜੇ ਮਾੜਾ ਮੋਟਾ ਜੇ ਕਿਸੇ ਨੂੰ ਦੁੱਖ ਲੱਗਦਾ ਵੀ ਨਾ ਤਾਂ ਉਹਨੂੰ ਇਹ ਲੱਗਦਾ ਵੀ ਇਹ ਕਿਹੜਾ ਦੁੱਖ ਆ, ਸੁੱਖ ਹੀ ਸੁੱਖ ਆ। ਸੋ ਜ਼ਿੰਦਗੀ ਜਿਹੜੀ ਆ ਜੀ, ਇਹ ਦੁੱਖ ਸੁੱਖ ਦਾ ਇਨਾਮ ਆ, ਰਾਤ ਤੋਂ ਬਾਅਦ ਦੇਣਾ, ਦਿਨ ਤੋਂ ਬਾਅਦ ਫੇਰ ਰਾਤ ਆ, ਕੋਈ ਛੁਟਕਾਰਾ ਨਹੀਂ। ਇਸੇ ਤਰ੍ਹਾਂ ਜ਼ਿੰਦਗੀ ਆ, ਜ਼ਿੰਦਗੀ ਦੇ ਵਿੱਚ ਵੀ ਅਪ ਡਾਊਨ ਜਿਹੜੇ ਆਉਂਦੇ ਰਹਿੰਦੇ ਆ, ਦੁੱਖ ਤੋਂ ਬਾਅਦ ਸੁੱਖ ਤੇ ਸੁੱਖ ਤੋਂ ਬਾਅਦ ਦੁੱਖ, ਇਹ ਚੱਲਦਾ ਹੀ ਰਹਿਣਾ ਆ। ਸੋ ਅੱਜ ਤੁਹਾਡੇ ਨਾਲ ਇੱਕ ਗੱਲ ਸ਼ੁਰੂ ਕਰਨੀ ਆ, ਮੈਂ ਕਰਦੀ ਹਾਂ ਜ਼ਰੂਰ, ਪਰ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ, ਗੀਤ ਤੋਂ ਬਾਅਦ ਸ਼ੁਰੂ ਕਰਦੇ ਹਾਂ ਜੀ ਅਸੀਂ ਆਪਣੀਆਂ ਵਿਹਲੀਆਂ ਗੱਲਾਂ।
ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮੈਨੇ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ ਮੈਂ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਹਾਏ ਤੇਰੀ ਮੇਰੀ ਓ ਟੁੱਟ ਗਈ ਸੋਹਣੀਏ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ
ਸੁਖਵਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਬਹੁਤ ਹੀ ਪਿਆਰਾ ਗੀਤ ਔਰ ਬਾ ਕਮਾਲ ਆਵਾਜ਼। ਸੁਖਵਿੰਦਰ ਸਿੰਘ ਦੀ ਆਵਾਜ਼ ਬਹੁਤ ਵਧੀਆ ਹੈ ਨਾ, ਬੜੀ ਪੂਰੀ ਪੰਜਾਬੀਅਤ ਨਾਲ ਭਰੀ ਹੋਈ ਆਵਾਜ਼ ਕਹਿ ਲਓ। ਸੋ ਜਗਤਾਰ ਗਿੱਲ ਭਾਜੀ ਨੇ ਮੈਸੇਜ ਕੀਤਾ, ਕਹਿੰਦੇ ਕਿ ਮੇਰਾ ਮੰਨਣਾ ਹੈ ਕਿ ਕਿਰਪਾਨ ਸਿੱਖੀ ਦੇ ਪੰਜ ਕਕਾਰਾਂ ਵਿੱਚ ਆਉਂਦਾ ਹੈ, ਚਿੰਨ ਹੀ ਹੈ। ਜੇ ਆਪਾਂ ਇਕੱਲੇ ਇਕੱਲੇ ਕਕਾਰ ਦੇ ਲੌਜਿਕ ਦੇਖਦੇ ਹਾਂ ਤਾਂ ਕਿਰਪਾਨ ਜ਼ੁਲਮ ਵਿਰੁੱਧ ਲੜਨ ਦਾ ਇੱਕ ਚਿੰਨ ਹੈ। ਇਹ ਸਿਰਫ ਜ਼ੁਲਮ ਵਿਰੁੱਧ ਖੜੇ ਹੋਣ ਦੀ ਸਿਰਫ ਨਿਸ਼ਾਨਦੇਹੀ ਹੈ, ਨਾ ਕਿ ਵਰਤਣ ਲਈ ਹਥਿਆਰ ਹੈ। ਸਮੇਂ ਸਮੇਂ ਤੇ ਹਰ ਇਨਸਾਨ ਨੇ ਇਸ ਦੇ ਮਤਲਬ ਸਮੇਂ ਅਨੁਸਾਰ ਕੱਢੇ ਨੇ। ਅਕਾਲ ਤਖ਼ਤ ਵੱਲੋਂ ਇਨ੍ਹਾਂ ਕਕਾਰਾਂ ਦੇ ਦਫ਼ਤਰੀ ਮਾਇਨੇ ਜ਼ਰੂਰ ਜਾਰੀ ਹੋਣੇ ਚਾਹੀਦੇ ਆ। ਸੋ ਬਿਲਕੁਲ ਮੈਨੂੰ ਲੱਗਦਾ ਮਿੰਟੂ ਭਾਜੀ ਨੇ ਇਹਨਾਂ ਚੀਜ਼ਾਂ ਦੀ ਗੱਲਬਾਤ ਜਿਹੜੀ ਸ਼ੁਰੂ ਕੀਤੀ ਹੋਈ ਸੀਗੀ, ਸੋ ਉਹੀ ਗੱਲ ਹੈ। ਮੈਨੂੰ ਲੱਗਦਾ ਅਸੀਂ ਸਾਰੇ ਆਪਣੇ ਆਪਣੇ ਸਮਝ ਦੇ ਅਕੋਰਡਿੰਗ ਹੀ ਜਿਹੜੀ ਗੱਲ ਕਰਦੇ ਹਾਂ, ਅਸੀਂ ਆਪਣੀ ਸਮਝ ਦੇ ਅਕੋਰਡਿੰਗਲੀ ਹੀ ਸਾਰੀਆਂ ਚੀਜ਼ਾਂ ਨੂੰ ਲੈਂਦੇ ਹਾਂ। ਉੱਥੋਂ ਹੀ ਫਿਰ ਸ਼ੁਰੂ ਹੋ ਜਾਂਦਾ ਜੀ ਸਿਲਸਿਲਾ, ਜਿਹੜਾ ਲੜਾਈ ਝਗੜੇ ਦਾ ਕਹਿ ਲਓ ਜਾਂ ਇੱਕ ਦੂਜੇ ਨਾਲੋਂ ਜਿੱਥੇ ਸਾਡੇ ਕਨਫਲਿਕਟਸ ਆਉਣੇ ਸ਼ੁਰੂ ਹੋ ਜਾਂਦੇ ਆ। ਸਾਨੂੰ ਇਹ ਲੱਗਦਾ ਵੀ ਜੋ ਮੈਂ ਸੋਚਦਾ ਪਿਆ ਉਹ ਸਹੀ ਆ ਔਰ ਦੂਸਰੇ ਨੂੰ ਇਹ ਲੱਗਦਾ ਜੋ ਮੈਂ ਸੋਚਦਾ ਪਿਆ ਉਹ ਸਹੀ ਆ, ਉੱਥੇ ਫਿਰ ਬਸ ਵਖਰੇਵਾਂ ਹੋ ਜਾਂਦਾ। ਸੋ ਜੇ ਅਸੀਂ ਆਪਣੇ ਸਿੱਖ ਧਰਮ ਦੀ ਵੀ ਗੱਲ ਕਰੀਏ ਤੇ ਇਹੋ ਜਿਹੇ ਬਹੁਤ ਵਿਖਰੇਵੇਂ ਦੇਖੇ ਜਾਂਦੇ ਆ, ਬਹੁਤ ਕੁਝ ਦੇਖਿਆ ਜਾਂਦਾ। ਬਚਪਨ ਤੋਂ ਹੀ ਇਹੋ ਜਿਹੀਆਂ ਬਹੁਤ ਚੀਜ਼ਾਂ ਜੋ ਕਹਿ ਲਓ ਵੀ ਮੇਰੇ ਦਿਲ ਦੇ ਵਿੱਚ ਹੁੰਦੀਆਂ ਸੀ, ਜਿਨ੍ਹਾਂ ਦੇ ਸਵਾਲ ਨਹੀਂ ਮਿਲਦੇ ਹੁੰਦੇ ਸੀ, ਜੇ ਪੁੱਛਦੇ ਵੀ ਹੁੰਦੇ ਸੀਗੇ ਤੇ ਕੋਈ ਉਹਦਾ ਸੈਟਿਸਫੈਕਟਰੀ ਆਨਸਰ ਨਹੀਂ ਮਿਲਦਾ ਹੁੰਦਾ ਸੀਗਾ। ਸੋ ਕਈ ਗੱਲਾਂ ਦੇ ਵਿੱਚ ਅਜੇ ਤੱਕ ਕਹਿ ਲਓ ਵੀ ਮੈਂ ਮੈਚਿਓਰ ਹਾਂ, ਮੈਂ ਹੁਣ ਇੱਕ ਬੱਚੇ ਤੋਂ ਇੱਕ ਐਡੇ ਹੋ ਗਏ ਹਾਂ, ਪਰ ਫਿਰ ਵੀ ਕੁਝ ਕੁ ਜਿਹੜੇ ਸਵਾਲ ਆ ਉਹ ਅਜੇ ਵੀ ਦਿਲ ਦੇ ਅੰਦਰ ਬਾਕੀ ਰਹਿੰਦੇ ਆ, ਜਿਨ੍ਹਾਂ ਬਾਰੇ ਕੋਈ ਇਹੋ ਜਿਹਾ ਬੰਦਾ ਵੀ ਨਹੀਂ ਮਿਲਦਾ ਜਿਹਦੇ ਨਾਲ ਗੱਲ ਕੀਤੀ ਜਾਵੇ, ਕਿਉਂਕਿ ਅਸੀਂ ਜ਼ਿਆਦਾ ਕੱਟੜ ਹੋ ਜਾਂਦੇ ਹਾਂ ਧਰਮ ਨੂੰ ਲੈ ਕੇ। ਸੋ ਜਿੱਥੇ ਲੌਜਿਕ ਮਿਲਣਾ ਚਾਹੀਦਾ ਹਰ ਕਿਸੇ ਨੂੰ ਉਹ ਜ਼ਰੂਰੀ ਆ। ਸੋ ਇਹਦੇ ਲਈ ਵੀ ਮੈਨੂੰ ਲੱਗਦਾ ਜਿੱਦਾਂ ਕਿਹਾ ਵੀ ਅਕਾਲ ਤਖ਼ਤ ਵੱਲੋਂ ਇਹਨਾਂ ਕਕਾਰਾਂ ਦੇ ਦਫ਼ਤਰੀ ਮਾਨੇ ਜ਼ਰੂਰੀ ਜਾਰੀ ਹੋਣੇ ਚਾਹੀਦੇ ਆ। ਸੋ ਮੈਨੂੰ ਲੱਗਦਾ ਸਾਡੀ ਜਿਹੜੀ ਧਰਮ ਸੰਸਥਾ ਜਿੱਦਾਂ ਅਕਾਲ ਤਖ਼ਤ ਆ, ਉਹਦੇ ਵੱਲੋਂ ਕੋਈ ਇਹੋ ਜਿਹੀ ਵੀ ਲੀਚ ਲਾਉਣੀ ਚਾਹੀਦੀ ਹੈ ਜਿੱਥੇ ਛੋਟੇ ਬੱਚਿਆਂ ਨੂੰ ਹੀ ਇਹਨਾਂ ਚੀਜ਼ਾਂ ਦਾ ਪਤਾ ਹੋਵੇ, ਤਾਂ ਕਿ ਉਹਨਾਂ ਨੂੰ ਬਚਪਨ 'ਚ ਹੀ ਉਹ ਚੀਜ਼ਾਂ ਕਲੀਅਰ ਹੋਣ, ਅੱਗੇ ਜਾ ਕੇ ਕਨਫਿਊਜ਼ਨ ਨਾ ਹੋਵੇ। ਸੋ ਇਹ ਮੈਨੂੰ ਲੱਗਦਾ ਬਹੁਤ ਵੱਡਾ ਉੱਦਮ ਉਪਰਾਲਾ ਜਿਹੜਾ ਹੋਣਾ ਚਾਹੀਦਾ ਆ, ਅਜੇ ਤੱਕ ਹੋਇਆ ਨਹੀਂ ਇਸ ਮਾਮਲੇ ਦੇ ਵਿੱਚ। ਸੋ ਚਲੋ ਜੀ, ਗੱਲ ਮੈਂ ਜੋ ਸੋਚਦੀ ਪਈ ਸੀ, ਅਸੀਂ ਗੱਲ ਕਰਦੇ ਪਏ ਸੀ ਸੰਘਰਸ਼ ਦੀ, ਹਨਾ, ਕਿ ਜ਼ਿੰਦਗੀ ਦੇ ਵਿੱਚ ਜਿਹੜੇ ਸੰਘਰਸ਼ ਆਉਂਦੇ ਆ, ਜਾਂ ਅਸੀਂ ਸਾਰਿਆਂ ਨੇ ਦੇਖੇ ਹੋਣੇ ਛੋਟੇ ਮੋਟੇ ਹਰਡਲਸ ਆਉਂਦੇ ਰਹਿੰਦੇ ਆ, ਅਪ ਐਂਡ ਡਾਊਨ ਜ਼ਿੰਦਗੀ ਦੇ ਵਿੱਚ ਆਉਂਦੇ ਰਹਿੰਦੇ ਆ, ਕਦੀ ਵੀ ਸਮੂਥ ਨਹੀਂ ਚੱਲਦੀ, ਕਦੀ ਕੁਛ ਥੋੜੀ ਉੱਪਰ ਗਈ ਤੇ ਫੇਰ ਥੱਲੇ ਚਲੇ ਗਈ, ਤੇ ਦੇਖ ਲਓ ਜਦੋਂ ਕਦੀ ਆਪਣੀ ECG ਵੀ ਦੇਖੋ ਕਿਸੇ ਦੀ, ਤਾਂ ਉਹ ਜਿਹੜੀਆਂ ਲਾਈਫ ਲਾਈਨਸ ਐਂ ਚੱਲਦੀ ਹੁੰਦੀ ਆ, ਉੱਪਰ ਥੱਲੇ ਉੱਪਰ ਥੱਲੇ। ਸੋ ਇਹੀ ਜ਼ਿੰਦਗੀ ਆ ਜੀ। ਪਰ ਜ਼ਿੰਦਗੀ ਦੇ ਵਿੱਚ ਕੁਝ ਕਿਰਦਾਰ ਇਹੋ ਜਿਹੇ ਅਸੀਂ, ਸਾਡੇ ਵਿੱਚੋਂ ਹੀ ਸ਼ਾਇਦ ਕੁਝ ਇਹੋ ਜਿਹੇ ਕਿਰਦਾਰ ਹੋਣਗੇ, ਜਾਂ ਕੁਝ ਕੁ ਕਿਰਦਾਰਾਂ ਨੂੰ ਅਸੀਂ ਦੇਖਿਆ ਹੋਊਗਾ ਕਿ ਜਿਨ੍ਹਾਂ ਦੀ ਜ਼ਿੰਦਗੀ ਦਾ ਨਾਮ ਹੀ ਸੰਘਰਸ਼ ਹੈ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸੰਘਰਸ਼ ਦੇਖਿਆ ਹੋਇਆ, ਔਰ ਜਿਨ੍ਹਾਂ ਦੀ ਜ਼ਿੰਦਗੀ ਵੱਲ ਦੇਖ ਕੇ ਏਦਾਂ ਲੱਗਦਾ ਵੀ ਅੱਛਾ ਕੋਈ ਇੰਨਾ ਦੁੱਖ ਵੀ ਸਹਿ ਸਕਦਾ ਆ, ਔਰ ਇੰਨਾ ਦੁੱਖ ਸਹਿਣ ਤੋਂ ਬਾਅਦ ਵੀ ਮੁਸਕਰਾ ਸਕਦਾ ਆ। ਸੋ ਕੁਝ ਕੁ ਲੋਕਾਂ ਨੂੰ ਮੈਂ ਜਾਣਦੀ ਹਾਂ, ਕੁਝ ਕੁ ਲੋਕ ਕੁਝ ਕੁ ਅੱਖੀਂ ਦੇਖੇ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ ਖੁਦ, ਉਹਨਾਂ ਦੀ ਗੱਲ ਮੈਂ ਅੱਜ ਤੁਹਾਡੇ ਨਾਲ ਕਰੂੰਗੀ। ਔਰ ਜੇ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਸਟੋਰੀ ਹੈ, ਮੈਂ ਇਹਨੂੰ ਸਟੋਰੀ ਨਹੀਂ ਕਹੂੰਗੀ, ਇਹੋ ਜਿਹਾ ਕੋਈ ਹੀਰੋ ਹੈ ਜਿਹੜਾ ਤੁਹਾਡੀ ਜ਼ਿੰਦਗੀ 'ਚ, ਤੁਸੀਂ ਅਸਲ ਦੇ ਹੀਰੋ ਇਹ ਹੁੰਦੇ ਆ ਜਿਹੜੇ ਇੰਨੀ ਦੁੱਖਾਂ ਤਕਲੀਫਾਂ ਦੇ ਬਾਵਜੂਦ ਵੀ ਮੁਸਕਰਾਉਂਦੇ ਹੁੰਦੇ ਆ। ਸੋ ਸਲਾਮ ਕਰਦੇ ਹਾਂ ਅੱਜ ਇਹੋ ਜਿਹੇ ਕਿਰਦਾਰਾਂ ਨੂੰ। ਸੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕੋਈ ਇਹੋ ਜਿਹਾ ਕਿਰਦਾਰ ਹੈ, ਤੁਹਾਡੇ ਵਿੱਚੋਂ ਹੀ ਹੈ ਜਾਂ ਤੁਸੀਂ ਕਿਸੇ ਨੂੰ ਜਾਣਦੇ ਹੋ, ਤਾਂ ਜ਼ਰੂਰ ਮੇਰੇ ਨਾਲ ਸਾਂਝਾ ਕਰਿਓ। ਮੈਂ ਵੀ ਜਿਹਦੀ ਗੱਲ ਕਰਨ ਲੱਗੀ ਹਾਂ ਉਹਨੂੰ ਅਜੇ ਨਹੀਂ ਪਤਾ ਕਿ ਮੈਂ ਕਿੱਥੇ ਬੈਠੀ ਹਾਂ ਅਤੇ ਮੈਂ ਰੇਡੀਓ 'ਤੇ ਉਹਨਾਂ ਦੀ ਗੱਲ ਕਰਨ ਜਾ ਰਹੀ ਹਾਂ। ਸੋ ਪਰ ਮੇਰੇ ਵੱਲੋਂ ਇੱਕ ਇਹ ਹੀ ਮੈਨੂੰ ਲੱਗਦਾ ਇੱਕ ਸਲਿਊਟ ਹੈ ਉਹਨਾਂ ਨੂੰ, ਹੈ ਨਾ, ਸਲਾਮ ਹੈ ਅੱਜ ਹਰਮਨ ਰੇਡੀਓ ਦੇ ਜ਼ਰੀਏ ਜਿਹੜਾ ਮੈਂ ਅੱਜ ਉਹਨਾਂ ਨੂੰ ਕਰਨ ਜਾ ਰਹੀ ਹਾਂ। ਸੋ ਮੈਂ ਨਾਂ ਨਹੀਂ ਲਵਾਂਗੀ ਇਸ ਕਿਰਦਾਰ ਦਾ, ਪਰ ਮੈਂ ਕੁਝ ਤੁਹਾਨੂੰ ਦੱਸਦੀ ਹਾਂ। ਇੱਕ ਇਹੋ ਜਿਹੇ ਸ਼ਖਸ ਜਿਨ੍ਹਾਂ ਨੂੰ ਮੈਂ ਜਾਣਿਆ ਜਦੋਂ ਉਹ ਮੇਰੇ ਮੰਮੀ ਦੇ ਸਕੂਲ 'ਚ ਪੀਣ ਲੱਗੇ, ਤਾਂ ਕੋਈ 40 ਕੁ ਸਾਲ ਦੇ ਕਰੀਬ ਉਮਰ ਹੋਣੀ ਆ, 35 ਤੋਂ 40 ਦੇ ਵਿੱਚ ਵਿੱਚ ਏਜ ਹੋਣੀ ਆ, ਤੇ ਉਹ ਮੰਮੀ ਦੇ ਸਕੂਲ 'ਚ ਇੱਕ ਪੀਅਨ ਆਈ ਤੇ ਬੜੀ ਹੱਸਦੀ ਔਰ ਬੜੇ ਚੰਗੇ ਸੁਭਾਅ ਦੇ, ਉਹਨਾਂ ਨੇ ਹੱਸਦੀ ਰਹਿਣਾ ਔਰ ਹਰ ਕੰਮ ਖਿੜੇ ਮੱਥੇ ਕਰਨਾ, ਤੇ ਉਹਨਾਂ ਦੀ ਇੱਕ ਬਾਂਹ ਨਹੀਂ ਸੀ, ਉਹਨਾਂ ਦੀ ਇੱਕ ਬਾਂਹ ਨਹੀਂ ਸੀਗੀ, ਪਰ ਉਹਦੇ ਬਾਵਜੂਦ ਉਹ ਹਰ ਕੰਮ ਜਿਹੜਾ ਇੱਕ ਪੀਅਨ ਦਾ ਹੋ ਜਾਏ ਜਾਂ ਬਾਕੀ ਕੰਮ ਜਿਹੜੇ ਵੀ ਸੀ ਕਰਦੇ ਤਾਂ ਹੁੰਦੇ ਸੀ, ਪਰ ਇਸ ਤੋਂ ਇਲਾਵਾ ਬੜੇ ਹੱਸੂ ਹੱਸੂ ਕਰਦਾ ਚਿਹੜਾ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਸੀ ਵੀ ਕਿੰਨੇ ਖੁਸ਼ ਆ ਇਹ। ਪਰ ਜਦੋਂ ਉਹਨਾਂ ਦੀ ਜ਼ਿੰਦਗੀ ਦਾ ਥੋੜਾ ਪਿਛਲਾ ਵਰਕਾ ਫੋਲਿਆ ਤੇ ਹੈਰਾਨੀ ਹੋਈ ਇੰਨੀ ਜ਼ਿਆਦਾ। ਮੰਮੀ ਨੇ ਸਾਨੂੰ ਦੱਸਿਆ ਵੀ ਜਦੋਂ ਮੰਮੀ ਨਾਲ ਗੱਲ ਕਰਦੇ ਵੀ ਤੁਹਾਡੀ ਓਪੀਨੀਅਨ ਬੜੀ ਚੰਗੀ ਆ ਮੰਮਾ, ਮੰਮੀ ਉਹ ਕਿੰਨੇ ਹੱਸਦੇ ਰਹਿੰਦੇ ਆ। ਤਾਂ ਮੰਮੀ ਨੇ ਇੱਕ ਦਿਨ ਸਾਨੂੰ ਦੱਸਿਆ ਵੀ ਉਹਦੀ ਜ਼ਿੰਦਗੀ ਬਾਰੇ ਜੇ ਮੈਂ ਤੁਹਾਨੂੰ ਦੱਸਾਂ ਨਾ ਤੁਸੀਂ ਹੈਰਾਨ ਰਹਿ ਜਾਓਗੀ ਆ। ਤੇ ਉਹਦੀ ਜ਼ਿੰਦਗੀ 'ਚ ਇਹ ਸੀਗਾ ਕਿ ਜਿਸ ਤਰ੍ਹਾਂ ਆਮ ਜਿਹੀ ਜ਼ਿੰਦਗੀ ਸ਼ੁਰੂ ਹੋਈ, ਵਿਆਹ ਹੋਇਆ, ਵਿਆਹ ਤੋਂ ਬਾਅਦ ਇੱਕ ਬੱਚਾ ਹੋਇਆ, ਮੁੰਡਾ ਸੀ ਉਹਨਾਂ ਦੇ। ਤੇ ਪਰ ਉਹਨਾਂ ਦੇ ਹਸਬੈਂਡ ਨੂੰ ਕੁਛ ਬਿਮਾਰੀ ਲੱਗ ਗਈ, ਪਤਾ ਨਹੀਂ ਕਿਹੋ ਜਿਹੀ ਬਿਮਾਰੀ ਸੀ ਉਹਨਾਂ ਦੇ ਵਿੱਚ। ਪਰ ਉਹ ਦੱਸਦੇ ਹੁੰਦੇ ਸੀ ਵੀ ਉਹਨਾਂ ਦੇ ਲਿਟਰਲੀ ਉਹਨਾਂ ਦੇ ਹਸਬੈਂਡ ਦੇ ਨਾ ਕੀੜੇ ਪੈ ਗਏ ਸੀਗੇ, ਜ਼ਖਮ ਇਹੋ ਜਿਹੇ ਸੀਗੇ ਵੀ ਉਹਨਾਂ 'ਚ ਕੀੜੇ ਪੈ ਗਏ ਸੀ। ਔਰ ਉਹ ਕੀੜੇ ਉਹਨਾਂ ਨੇ ਹੱਥਾਂ ਨਾਲ ਕੱਢਦੇ, ਆਪਣੇ ਹੱਥਾਂ ਨਾਲ ਕੱਢਦੇ ਹੁੰਦੇ ਸੀ ਉਹਨਾਂ ਦੇ। ਔਰ ਕੁਛ ਦੇਰ ਪਾ ਕੇ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਜਿਹੜਾ ਮੁੰਡਾ ਸੀ ਉਹਨਾਂ ਦਾ, ਉਹ ਕੋਈ ਸੀ 8ਵੀਂ 9ਵੀਂ 'ਚ ਪੜ੍ਹਦਾ ਸੀ ਉਸ ਵੇਲੇ। ਤੇ ਉਹਨਾਂ ਦਾ ਦਿਓਰ ਸੀ ਜਿਹੜਾ, ਉਹ ਟਰੱਕ ਵਗੈਰਾ ਚਲਾਉਂਦਾ ਸੀ। ਤਾਂ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਹੁਣ ਤੇਰੇ ਇਹਨੂੰ ਹੁਣੇ ਤੂੰ ਛੋਟੀ ਉਮਰੇ ਕੁਛ ਸਿਖਾ ਤਾਂ ਹੀ ਇਹ ਕੁਛ ਕਰੂਗਾ, ਵੀ ਤੂੰ ਹੁਣ ਇਹਨੂੰ ਪੜ੍ਹਾ ਕੇ ਕੀ ਲੈਣਾ। ਤੇ ਉਹ ਕਹਿੰਦੇ ਵੀ ਮੈਂ ਟਰੱਕ ਚਲਾਉਂਦਾ, ਇਹਨੂੰ ਤੂੰ ਮੇਰੇ ਨਾਲ ਹੀ ਭੇਜ ਦਿਆ ਕਰ, ਉੱਥੇ ਮੈਂ ਇਹਨੂੰ ਟਰੱਕ ਵਗੈਰਾ ਸਿਖਾ ਦਊਂਗਾ। ਉਹ ਕਿਤੇ ਬਾਹਰਲੀਆਂ ਸਟੇਟਸ ਦੇ ਵਿੱਚ ਜਾਂਦੇ ਹੁੰਦੇ ਸੀਗੇ। ਉਹ ਮੁੰਡੇ ਨੂੰ ਉਹ ਆਪਣੇ ਨਾਲ ਲੈ ਗਿਆ ਚਾਚਾ, ਪਰ ਲੈ ਗਿਆ ਵਾਪਸ ਨਹੀਂ ਆਇਆ ਉਹ ਮੁੰਡਾ। ਪਤਾ ਨਹੀਂ ਉਸ ਮੁੰਡੇ ਦਾ ਕੀ ਹੋਇਆ, ਉਹਦੇ ਚਾਚੇ ਨੇ ਕਿਹਾ ਉਹਦੀ ਡੈਥ ਹੋ ਗਈ ਸੀ ਜਾਂ ਕੁਛ, ਯਾਨੀ ਉਹਦੀ ਮਾਂ ਨੂੰ ਵੀ ਪਤਾ ਨਹੀਂ, ਉਹ ਜਿਹੜੇ ਸੀਗੇ ਉਹਨਾਂ ਨੂੰ ਪਤਾ ਨਹੀਂ ਵੀ ਉਹਨਾਂ ਦਾ ਮੁੰਡਾ ਕਿੱਥੇ ਸੀ। ਉਹਨੇ ਆ ਕੇ ਇਹੀ ਕਿਹਾ ਵੀ ਉਹ ਮਰ ਗਿਆ। ਸੋ ਉਸ ਤੋਂ ਬਾਅਦ ਉਹਨਾਂ ਦੀ ਹੱਥ ਜਿਹੜਾ ਸੀਗਾ ਪੱਠੇ ਕੁਦਰਨ ਵਾਲੀ ਮਸ਼ੀਨ ਦੇ ਵਿੱਚ ਆ ਗਿਆ, ਇੱਕ ਬਾਂਹ ਜਿਹੜੀ ਆ ਉਹ ਜਾਂਦੀ ਲੱਗੀ। ਸੋ ਇੰਨੇ ਦੁੱਖਾਂ ਦੇ ਬਾਵਜੂਦ ਯਾਨੀ ਉਹ ਫਿਰ ਉਸ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਪੀਣ ਲੱਗ ਗਏ, ਉਸੇ ਪਿੰਡ ਦੇ ਵਿੱਚ ਹੀ ਰਹਿੰਦੇ ਹੁੰਦੇ ਸੀਗੇ। ਤੇ ਫਿਰ ਜਦੋਂ ਮੈਂ ਉਹਨਾਂ ਨੂੰ ਦੇਖਣਾ ਨਾ, ਮੇਰਾ ਦੇਖਣ ਦਾ ਨਜ਼ਰੀਆ ਬਦਲ ਗਿਆ। ਮੈਂ ਉਹਨਾਂ ਨੂੰ ਇਹ ਨਹੀਂ ਵੀ ਮੈਂ ਇੱਕ ਵਿਚਾਰੀ ਜਿਹੀ ਔਰਤ ਕਰਕੇ ਦੇਖ ਰਹੀ ਹੁੰਦੀ ਸੀ, ਪਰ ਇੱਕ ਸਨਮਾਨ ਜਿਹੜਾ ਰਿਸਪੈਕਟ ਹੁੰਦੀ ਸੀ ਉਹਨਾਂ ਦੇ ਲਈ ਉਹ ਬਹੁਤ ਵੱਧ ਗਈ। ਮੈਨੂੰ ਲੱਗਣਾ ਪਈ ਕਿੰਨੀ ਸਿਰੜੀ ਔਰਤ ਹੈ ਇਹ, ਦੇਖ ਲਓ ਹਨਾ, ਇੱਕ ਆਪਣਾ ਹਸਬੈਂਡ ਵੀ ਨਹੀਂ ਹੈਗਾ, ਇਹਨਾਂ ਦਾ ਪੁੱਤ ਵੀ ਜਿਹੜਾ ਏਦਾਂ ਉਹ ਵੀ ਮਰ ਗਿਆ, ਉਸ ਤੋਂ ਬਾਅਦ ਆਪਣਾ ਇੱਕ ਸਰੀਰ ਦਾ ਅੰਗ ਵੀ ਨਹੀਂ, ਫਿਰ ਵੀ ਕਿੰਨਾ ਸੋਹਣਾ ਹੱਸਦੇ ਆ। ਸੋ ਇੱਕ ਇੰਸਪੀਰੇਸ਼ਨ ਵੀ ਜ਼ਿੰਦਗੀ ਨੂੰ ਜਿਉਣ ਦਾ ਇਹ ਵੀ ਤਰੀਕਾ ਹੁੰਦਾ, ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਲਈ ਮਰੂ ਮਰੂ ਕਰਦੇ ਰਹਿੰਦੇ ਹਾਂ, ਆਹ ਨਹੀਂ ਹੈਗਾ, ਹਾਏ ਆਹ ਦੁਖਦਾ ਹੋ ਗਿਆ। ਔਰ ਉਸ ਤੋਂ ਬਾਅਦ ਮੰਮੀ ਹੋਣਾਂ ਨੂੰ ਅਸੀਂ ਕਹਿਣਾ, ਜਾਂ ਜਿਹੜਾ ਮੰਮੀ ਹੋਣਾਂ ਦਾ ਸਟਾਫ ਸੀ ਉਹਨਾਂ ਨੇ ਆਪਸ 'ਚ ਕਹਿਣਾ ਵੀ ਇਹਦੀ ਜ਼ਿੰਦਗੀ 'ਚ ਹੁਣ ਕੁਛ ਕਰਨਾ ਚਾਹੀਦਾ, ਵੀ ਇਹਨੇ ਇੰਨੇ ਦੁੱਖ ਦੇਖੇ ਆ, ਇਹਦੀ ਜ਼ਿੰਦਗੀ 'ਚ ਥੋੜ੍ਹੀ ਜਿਹੀ ਚੇਂਜ ਲੈ ਕੇ ਆਈਏ, ਜੇ ਥੋੜ੍ਹੇ ਜਿਹੇ ਸੁੱਖ ਐਡ ਕਰ ਸਕੀਏ ਤਾਂ ਸਾਨੂੰ ਜ਼ਰੂਰ ਕਰਨੇ ਚਾਹੀਦੇ ਆ। ਸੋ ਕੋਸ਼ਿਸ਼ ਵੀ ਕੀਤੀ ਉਹਨਾਂ ਨੇ ਜੀ, ਅਤੇ ਕੋਸ਼ਿਸ਼ ਕਰ ਕਰਾ ਕੇ ਉਹਨਾਂ ਦੀ ਦੁਬਾਰਾ ਮੈਰਿਜ ਕਰਵਾ ਦਿੱਤੀ। ਦੁਬਾਰਾ ਮੈਰਿਜ ਜਿਹੜੀ ਕੀਤੀ ਉਹ ਵੀ ਇੱਕ ਲੱਤ ਨਹੀਂ ਸੀਗੀ ਚਲੋ, ਪਰ ਫਿਰ ਵੀ ਚੰਗਾ ਸੀ, ਠੀਕ ਸੀ, ਯਾਨੀ ਪੋਲੀਓ ਹੋਇਆ ਸੀ ਲੱਤ ਨੂੰ, ਪਰ ਫਿਰ ਵੀ ਉਹ ਥੋੜ੍ਹਾ ਬਹੁਤਾ ਕੰਮ ਕਾਰ ਜਿਹੜਾ ਕਰ ਲੈਂਦੇ ਸੀ, ਔਰ ਬੜਾ ਚੰਗਾ ਜਿਹਾ ਆਦਮੀ ਸੀ ਉਹ ਵੀ, ਬੜਾ ਚੰਗਾ ਇਨਸਾਨ। ਉਹਨਾਂ ਦੋਨਾਂ ਦੀ ਮੈਰਿਜ ਹੋ ਗਈ, ਔਰ ਸਾਨੂੰ ਲੱਗਾ ਵੀ ਹੁਣ ਇਹਨਾਂ ਦਾ ਘਰ ਵੱਸ ਗਿਆ ਵਧੀਆ, ਹੁਣ ਇਹ ਸੁਖੀ ਰਹਿਣਗੇ ਨਾ, ਸਭ ਕੁਛ ਠੀਕ ਹੋ ਜਾਊਗਾ, ਜਿੰਨਾ ਦੁੱਖ ਸੀ ਦੇਖ ਲਿਆ। ਪਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਘਰ ਇੱਕ ਨਾ ਬੇਟੇ ਨੇ ਜਾਂ ਬੇਟੀ ਨੇ, ਮੈਨੂੰ ਯਾਦ ਨਹੀਂ, ਉਹਦਾ ਜਨਮ ਹੋਇਆ ਹਨਾ, ਤੇ ਉਹਨਾਂ ਦੇ ਘਰ ਫਿਰ ਖੁਸ਼ੀਆਂ ਦੀ ਲਹਿਰ ਲੱਗ ਗਈ ਵੀ ਠੀਕ ਹੈ ਚਲੋ ਹਨਾ, ਸਾਰਾ ਕੁਛ ਭੁੱਲ ਗਈ ਉਹ ਆਪਣਾ ਪਿਛਲਾ। ਪਰ ਉਹਦੀ ਕੁੜੀ ਜਦੋਂ 5-6 ਸਾਲ ਦੀ ਹੋਈ ਨਾ, ਤੇ ਉਹਨੂੰ ਕੈਂਸਰ, ਉਹਦਾ ਕੈਂਸਰ ਜਿਹੜਾ ਉਹ ਡਾਇਗਨੋਸ ਹੋਇਆ। ਔਰ ਉਸ ਵੇਲੇ ਇੱਦਾਂ ਲੱਗਾ ਵੀ ਕਿੱਦਾਂ ਹੋ ਸਕਦਾ ਕਿਸੇ ਇੱਕ ਬੰਦੇ ਦੀ ਜ਼ਿੰਦਗੀ 'ਚ ਇੰਨੇ ਦੁੱਖ ਲਿਖੇ ਹੋਣ, ਔਰ ਕਿੱਦਾਂ ਦਾ ਹੋ ਸਕਦਾ ਉਹ ਇਨਸਾਨ ਉਹਨਾਂ ਦੁੱਖਾਂ ਦੇ ਨਾਲ ਫਿਰ ਵੀ ਲੜੀ ਜਾਂਦਾ ਹੈ, ਔਰ ਫਿਰ ਵੀ ਡਾਵਾਡੋਲ ਨਹੀਂ ਹੋਈ ਉਹ। ਪਰ ਫਿਰ ਵੀ ਉਹਨਾਂ ਦੀ ਜਿਹੜੀ ਹੈ ਬੇਟੀ ਦੀ, ਮੈਨੂੰ ਲੱਗਦਾ ਉਹਨਾਂ ਦੀ ਉਹਦੀ ਡੈਥ ਹੋ ਗਈ, ਸਾਲ ਕੁ ਪਾ ਕੇ ਉਹ ਚੱਲ ਵਸੀ। ਹੁਣ ਉਹਨਾਂ ਦੇ ਘਰ ਇੱਕ ਹੋਰ ਬੇਟਾ ਆ, ਮੈਨੂੰ ਲੱਗਦਾ ਬੇਟਾ ਜਾਂ ਬੇਟੀ, ਆਮ ਨੋਟ ਸ਼ੋਰ, ਪਰ ਉਹਨਾਂ ਦੇ ਘਰ ਇੱਕ ਬੱਚਾ ਜ਼ਰੂਰ ਹੈਗਾ ਆ। ਅਤੇ ਜ਼ਿਆਦਾ ਹੁਣ ਮੈਨੂੰ ਨਹੀਂ ਦਿਆ ਵੀ ਉਹਨਾਂ ਦੀ, ਪਰ ਫਿਰ ਵੀ ਜਦੋਂ ਕਿਤੇ ਮੰਮੀ ਉੱਥੇ ਜਾਂਦੇ ਆ ਤਾਂ ਜ਼ਰੂਰ ਪੁੱਛਦੀ ਰਹਿੰਦੀ ਹੁੰਦੀ ਆ ਵੀ ਉਹਨਾਂ ਦਾ ਕੀ ਹਾਲ ਆ, ਕਿੱਦਾਂ ਦੀ ਚੱਲ ਰਹੀ ਆ ਜ਼ਿੰਦਗੀ। ਸੋ ਸੁਣਨ ਨੂੰ ਸਾਨੂੰ ਇਹ ਕਹਾਣੀਆਂ ਲੱਗਦੀਆਂ ਹਨਾ, ਕਿਸੇ ਦੀ ਦੂਸਰੇ ਦੀ ਜ਼ਿੰਦਗੀ ਲੱਗਦੀ ਆ, ਪਰ ਫਿਰ ਵੀ ਕਿਸੇ ਦੀ ਜ਼ਿੰਦਗੀ 'ਚ ਕਿੰਨੇ ਦੁੱਖ ਹੋਣ ਦੇ ਬਾਵਜੂਦ ਵੀ ਉਹ ਮੁਸਕਰਾਉਂਦਾ ਰਹਿੰਦਾ, ਹੱਸਦਾ ਰਹਿੰਦਾ, ਲੜਦਾ ਰਹਿੰਦਾ ਇਸ ਜ਼ਿੰਦਗੀ ਦੇ ਨਾਲ, ਜੂਝਦਾ ਰਹਿੰਦਾ। ਪਰ ਸਭ ਤੋਂ ਵੱਡੀ ਗੱਲ ਹੁੰਦੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਜੇ ਅਸੀਂ ਆਪਣੇ ਧਰਮ ਦੀ ਵੀ ਗੱਲ ਕਰੀਏ, ਧਰਮ ਦੀਆਂ ਗੱਲਾਂ ਦੇ ਵਿੱਚ ਅਸੀਂ ਬੜੇ ਉਲਝ ਜਾਂਦੇ ਹਾਂ, ਅਸੀਂ ਕੰਘਾ ਰੱਖਣਾ ਜਾਂ ਨਹੀਂ, ਕਿਰਪਾਨ ਪਾਉਣੀ ਚਾਹੀਦੀ ਹੈ ਜਾਂ ਨਹੀਂ, ਦੁਸ਼ਹਿਰੇ ਦਾ ਕੀ ਮਹੱਤਵ ਆ। ਸੋ ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਰਹਿੰਦੇ ਆ, ਪਰ ਧਰਮ ਦੀ ਅਸਲੀ ਜਿਹੜੀ ਫਿਲੋਸਫੀ ਆ, ਅਸਲੀ ਮਾਇਨੇ ਆ, ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ ਉਹ, ਜਾਂ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਗੱਲ ਕਰਦੇ ਆ, ਦੁੱਖ ਸੁੱਖ ਦੇ ਵਿੱਚ ਇੱਕ ਸਮਾਨ ਕਿੱਦਾਂ ਰਹਿਣਾ ਆ, ਕਿੱਦਾਂ ਅਡੋਲ ਰਹਿਣਾ ਆ, ਉਹਨਾਂ ਗੱਲਾਂ ਤੋਂ ਅਸੀਂ ਬਹੁਤ ਪਰੇ ਹਾਂ। ਸੋ ਧਰਮ ਦੇ ਉਹ ਵਰਕੇ ਫਰੋਲੀਏ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਤੇ ਦੂਸਰਿਆਂ ਦੀ ਜ਼ਿੰਦਗੀ ਸਵਾਰ ਸਕੀਏ, ਬਵਾਲ ਨਾ ਬਣਾਈਏ। ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਕੁਛ ਇਹੋ ਜਿਹੇ ਇਨਸਾਨ ਨੂੰ, ਕਿਸੇ ਨੂੰ ਜਾਣਦੇ ਹੋਵੋਗੇ ਤਾਂ ਮੇਰੇ ਨਾਲ ਜ਼ਰੂਰ ਸਾਂਝ ਪਾਇਓ, ਮੈਨੂੰ ਬਹੁਤ ਵਧੀਆ ਲੱਗੂਗਾ। ਮੈਨੂੰ ਲੱਗਦਾ ਇਹੀ ਸੱਚੀ ਸ਼ਰਧਾਂਜਲੀ ਹੁੰਦੀ ਹੈ ਨਾ ਲੋਕਾਂ ਦੇ ਲਈ, ਇੱਕ ਉਹਨਾਂ ਦੇ ਲਈ ਜਜ਼ਬਾ ਜੇ ਸਾਡੇ ਦਿਲ ਵਿੱਚ ਕੁਛ ਹੈ ਤੇ ਇੱਕ ਦੂਜੇ ਨਾਲ ਜ਼ਰੂਰ ਸਾਂਝੇ ਕਰਦੇ ਰਹੀਏ। ਸੋ ਪਤਾ ਨਹੀਂ ਕਿਉਂ ਪਿਛਲੇ ਇੱਕ ਦੋ ਦਿਨਾਂ 'ਚ ਮੇਰੇ ਦਿਲ ਦੇ ਵਿੱਚ ਉਹ ਨਾ ਆਂਟੀ ਫਿਰ ਤੋਂ ਆਈ ਜਾਂਦੇ ਪਏ ਸੀਗੇ। ਸੋ ਇੱਕ ਮੇਰਾ ਹਰਮਨ ਪਰਿਵਾਰ ਹੈ ਜਿੱਥੇ ਫਿਰ ਮੈਨੂੰ ਸੋਚਣਾ ਨਹੀਂ ਪੈਂਦਾ ਗੱਲ ਕਰਨ ਲੱਗੀ ਤੇ, ਹਨਾ, ਜੋ ਮੇਰੇ ਦਿਲ ਵਿੱਚ ਹੁੰਦਾ ਮੈਨੂੰ ਲੱਗਦਾ ਅੱਛਾ ਇਹ ਗੱਲ ਮੇਰੇ ਦਿਲ ਵਿੱਚ ਆ ਰਹੀ ਹੈ, ਕੁਝ ਕੁ ਦਿਨਾਂ ਤੋਂ ਇਹੀ ਗੱਲ ਮੈਂ ਆਪਣੇ ਪਰਿਵਾਰ ਦੇ ਨਾਲ ਸਾਂਝੀ ਕਰਾਂਗੀ ਬੁੱਧਵਾਰ ਨੂੰ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਇਹੋ ਜਿਹੀਆਂ ਗੱਲਾਂ ਹੈ ਤਾਂ ਜ਼ਰੂਰ ਸਾਂਝੀ ਕਰਿਆ ਕਰੋ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਕੁਛ ਸਮਾਂ ਬਾਕੀ ਹੈ, ਅਜੇ ਤੱਕ ਇੱਕ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਫੇਰ ਕੁਝ ਯਾਦਾਂ ਤੇ ਕੁਝ ਆਪਣੀਆਂ ਵੇਲੀਆਂ ਗੱਲਾਂ। ਤੁਹਾਡੇ ਕੋਲ ਵੀ ਕੋਈ ਯਾਦ ਜਾਂ ਇਹੋ ਜਿਹੀ ਗੱਲ ਹੋਵੇ ਤਾਂ ਮੈਸੇਜ ਕਰਕੇ ਜ਼ਰੂਰ ਸਾਂਝੀ ਕਰੋ। ਮੈਂ ਮਿਲਦੀ ਹਾਂ ਇਸ ਗੀਤ ਤੋਂ ਬਾਅਦ। जी बहुत ही प्यारा जिहा गीत परमात्मा दियां खेड़ा परमात्मा दे रंगा दे बारे गल बिलकुल जी ये गल्ला बहुत समय तो चलिया आ रही है ना मेनू लगता जदों का इंसान बनिया इस धरती से उदों की उहदी खोज जिहड़ी है नाल दी नाल जारी हो गई होनी है इन्हां सारियां चीजां बारे उस परमात्मा की बेअंत माया बारे और साडे विचों कोई भी मन इहो जिहा नहीं होना जिन्हां दे विच ये चीज ना आउंदी होवे उहदी इह माया नूं देख के विस्माद ना आउंदा होवे दिल दे विच सो बिलकुल जी कहो जी दुनिया मेनू लगता पई बचपन तो ही जेडी ए आला दुआला देखना जेड़ा अचंबे च आ जाईदा हुंदा सीगा ना बचपन च भी देखना पई ना फुलां दे विच रंग कित्थों आ जांदे आ ए जेड़े एक ही धरती दे विचों ए जेड़े बूटे उगदे आ इन्हां दे विच किसे दा रंग कुछ होर आ किसे दा रंग कुछ होर आ किसे दा स्वाद कुछ होर आ किसे दा स्वाद कुछ होर आ उसे क्यारी दे विच मिर्चां उगदियां हुंदियां सी ते उसे क्यारी दे विच टमाटर उगदे हुंदे सी उसे क्यारी दे विच होर फल उगदे हुंदे सी सो मैं ये चीजां बहुत सोचदी हुंदी सी छोटी जिही जदों साडी क्यारी हुंदी सी ते ये देखां चीजां देख के बड़ी हैरान हुंदी हुंदी सी कि इदां किद्दां हो जांदा हना उसे क्यारी च गुलाब दा फुल भी लगा आ उसे क्यारी दे विच मिर्चां भी लगियां आ अचंबा इन्ना हुंदा सीगा और एक बीज जिहड़ा हुंदा उहदे एक बीज दे विच ही अगे किन्ने क बीज हुंदे आ यानी उस बीज दे विच ही किन्ने होर दरख्त जिहड़े आ लुके हुंदे आ उस एक बीज दे विच किन्ने फल किन्ने फुल किन्ने पत्ते टाणियां सब कुछ उस बीज दे अंदर लुकिया हुंदा सो उसे तरह उस परमात्मा उहदे अंदर पता नहीं ओदियां ओही जानदा जिद्दां पहलां वी गल करदे सी वी अजे तक तां जो साडियां अखां ने देखिया जो साडी समझ नूं जिन्ना क पता आ जिन्ना क ये विज्ञान लभ सकी है उन्ना की सच लगता पर इस तो हजे पता नहीं होर किन्ना क परे की कुछ पिया होया है जो देखना बाकी है जो महसूस करना बाकी है सो बाकी ये बाहर दियां गल्लां मैनू लगता जे असीं अपने अंदर फल झात मारीए उस परमात्मा नाल सीधा कनैक्शन लाईए ते बहुत सारे जिहड़े सवालां दे जवाब सानू आप मुहारे आउण लग जांदे आ हरीश अरोड़ा हुणां ने सति श्री अकाल बुलाई है कहिंदे सति श्री अकाल जी सलाम नमस्ते हरमन परिवार नूं रब चढ़दी कला दे विच रखे बहुत बहुत शुक्रिया जी कह रहे ने कि सुखप्रीत जी संघर्ष दी गल चली है तां इक सोंग ला दिओ जी जे हो सके जीवन चलने का नाम चलते रहो सुबह शाम का रस्ता कट जाएगा हाँ मेनू हरीशी प्लीज इस मूवी का जो तुम ना दस सको तो बहुत वधिया होगा बाकी जे मिलिया सिर्फ इन्नी लाइन तो सरबजीत पाजी जरूर प्रोग्राम दे विच गीत चलाउणगे सो बिलकुल जी मेनू भी एक गीत याद आ रहा सीगा मैं सरबजीत पाजी नूं कहा मेरी जंग मूवी बड़ी वधिया मूवी सी ओह भी अनिल कपूर दी सी मैं बचपन च देखी सी ओह ओहदा गीत भी बड़ा प्यारा एक जिंदगी हर कदम एक नई जंग है सो ये भी गीत जो हो सकया तो प्रोग्राम दे विच जरूर चलायो सो बाकी मेरिया गल्लां बातां तो जेड़ी संघर्ष की गल की एहो जी गल नहीं कि तुहानू कोई चेहरे नहीं दिसे होने तुहाडे विचों बहुते होने जिन्हां नू कोई ना कोई चेहरा जरूर दिसिया होना आ सो तुसी शेयर नहीं किया वक्री गल है पर मैनू इन्ना ही हुंदा कि मैं हलूणा दवां ते तुहानू ओह चीजा याद आ जाण है ना गल ए हुंदी आ कि जिदा दरखत ते इन्ने फल लगे हुंदे आ सिर्फ ओहनू हलाउणा बाकी हुंदा ते सारे फल अपने आप थले डिग जांदे आ सो ओही कम मैं करदी हुंनी आ मैं बस दरख्त नू हलाउनी हुंनी आ तुहाडियां उहनां यादां नू छेड़दी हुंनी आ बस फिर ओह आप मुहारे डिगण लग जांदियां थले सो यही मेरा ए जिहड़ी कहानी तुहाडे नाल सांझी कीती आ उस आंटी दी उहदा इन्ना की मतलब सीगा कि जिंदगी दे विच लुके होए इहो जिहे किरदार जिन्हां नूं असीं भुल जांदे आ और जिहड़े जिंदगी च बहुत खास हुंदे आ उहनां नूं याद रखदे रहीए उहनां नूं बिलकुल ही ना भुल जाईए इन्हां दीआं कहानियां इन्हां दी इंस्पीरेशन तो असीं इंस्पायर हो के होईए जिंदगी नूं जीउणा सिखीए जिंदगी च जो परमात्मा ने दित्ता उहदा शुकराना करना सिखीए शिकायतां घट करिए ते शुकराने वध कर सकीए इन्ना जरूर करना चाहीदा सो बाकी ये यादां दी गल करां ते याद अज मैनूं आ रही है पंजाब दी गर्मी सच्ची दसां ते तुहाडे तों थोड़ी देर दी ब्रेक लै के जदों मैं बच्चिआं नूं छड्डण गई स्कूल ते ओहो बस ओही एकदम याद आ गया भई गर्मिया दे दिन ते मैं बच्चिया नूं कई हदायतां दे रही सी सनस्क्रीन ला के रखियो सिर ते हैट लै के रखियो पानी पींदे रहियो ये करदे रहियो ते अंदर अंदर किते अपनियां सारियां कीतियां शैतानियां जिहड़ियां बचपन चो वी याद आ रही सी कि केड़ी गर्मी सानू किथे फर्क पैंदा हुंदा सीगा पता नहीं ते हुण असीं बच्चिआं नूं ज्यादा सोल बना लिया पर किते ना किते प्रकॉशन जिहड़े लैणे जरूरी भी है क्योंकि आस्ट्रेलिया दी गर्मी तां मन्नो ना मन्नो साड़ दिंदी है झुलसा दिंदी है जे तुसीं बिना सनस्क्रीन तों इहो जिही गर्मी च बाहर निकल जाओ ते सो चलो खैर जे अपणियां यादां दी गर्मी दी गल करां ते ओह गर्मियां किहो जिहियां हुंदियां सी धुप्प दा सेक ओहो जिहा ही है ना ਸਰੀਰ ਨੂੰ ਜੋ ਲੱਗਦੀ ਹੈ ਗਰਮੀ ਉਹ ਵੀ ਹੋ ਜਾਈ ਹੈ, ਪਰ ਯਾਦਾਂ ਦੀ ਜਿਹੜੀ ਠੰਡ ਹੈ ਨਾ ਉਹ ਕੁਝ ਹੋਰ ਵੀ। ਸੋ ਗਰਮੀਆਂ ਦੀਆਂ ਯਾਦਾਂ, ਅੱਜ ਚਲੋ ਗਰਮੀਆਂ ਦੀ ਗੱਲ ਕਰਦੇ ਹਾਂ। ਜੇ ਗਰਮੀਆਂ ਦੀ ਗੱਲ ਕਰਾਂ ਤੇ ਤੁਹਾਨੂੰ ਕੀ ਕੀ ਯਾਦ ਆਉਂਦਾ? ਕਈ ਕੁਝ ਯਾਦ ਆ ਜਾਂਦਾ ਨਾ, ਉਹ ਠੰਡਾ ਪਾਣੀ, ਉਹ ਕਸਟਰਡ ਜਮਾਉਣੇ, ਨਲਕੇ ਗੇੜ ਗੇੜ ਕੇ ਠੰਡਾ ਪਾਣੀ ਕੱਢੀ ਦਾ ਹੁੰਦਾ ਸੀਗਾ, ਨਲਕਾ ਗੇੜ ਗੇੜ ਕੇ ਠੰਡਾ ਪਾਣੀ ਕੱਢਣਾ ਤੇ ਉਹ ਪੀਣਾ, ਵਿਹੜਿਆਂ ਦੇ ਵਿੱਚ ਛਿੜਕਾਉਣਾ, ਰੂਹ ਅਫਜ਼ਾ ਰਸਨਾ, ਉਸ ਤੋਂ ਪਹਿਲਾਂ ਬਣਤੇ ਦੀਆਂ ਬੋਤਲਾਂ, ਉਸ ਤੋਂ ਪਹਿਲਾਂ ਲੱਸੀ, ਕੱਚੀ ਲੱਸੀ, ਇਹ ਸਾਰਾ ਕੁਝ ਹੈ ਨਾ। ਸੋ ਗਰਮੀਆਂ ਦੀਆਂ ਜੇ ਕਈ ਗੱਲ ਕਰੀਏ ਤੇ ਗਰਮੀਆਂ ਦੀ ਸਵੇਰ ਨੂੰ ਅੱਖ ਖੁੱਲਦੀ ਹੁੰਦੀ ਸੀਗੀ ਸਾਡੀ, ਜਾਂ ਵਿਹੜੇ ਦੇ ਵਿੱਚ ਡੱਠੇ ਮੰਜਿਆਂ ਦੇ ਉੱਤੇ ਜਿੱਥੇ ਸੁੱਤੇ ਪਏ ਹੁੰਦੇ ਸੀਗੇ ਪੱਖੇ ਦੇ ਅੱਗੇ, ਤੇ ਜਾਂ ਫਿਰ ਛੱਤ ਦੇ ਉੱਤੇ ਕੋਠੇ ਦੇ ਉੱਤੇ ਸੁੱਤੇ ਹੁੰਦੇ ਸੀਗੇ ਮੰਜੇ ਮੁੰਜੇ ਡਾ ਕੇ, ਗਰਮੀਆਂ ਨੂੰ ਵੀ ਉੱਤੇ ਜਦੋਂ ਅੱਖ ਖੁੱਲਣੀ ਤੇ ਉਸ ਮੰਜੇ ਤੇ ਪਏ ਹੋਣਾ, ਤੇ ਡੈਡੀ ਸਾਡੇ ਇਹ ਕਰਦੇ ਹੁੰਦੇ ਸੀ ਵੀ ਪੱਖਾ ਬੰਦ ਕਰ ਜਾਂਦੇ ਹੁੰਦੇ ਸੀਗੇ। ਵੈਸੇ ਤੇ ਬਿਜਲੀ ਚਲੀ ਜਾਂਦੀ ਹੁੰਦੀ ਸੀ, ਜੇ ਬਿਜਲੀ ਨਾ ਜਾਵੇ ਤਾਂ ਡੈਡੀ ਨੇ ਪੱਖਾ ਬੰਦ ਕਰ ਦੇਣਾ। ਡੈਡੀ ਨੂੰ ਪਤਾ ਹੁੰਦਾ ਸੀ ਵੀ ਜਿੱਥੇ ਮੈਂ ਆਵਾਜ਼ਾਂ ਮਾਰੀ ਜਾਣੀਆਂ ਉਹਦੇ ਨਾਲੋਂ ਇਹ ਆ ਭਾਈ ਪੱਖਾ ਬੰਦ ਕਰੋ, ਗਰਮੀ ਲੱਗੂਗੀ ਤਾਂ ਆਪ ਹੀ ਉੱਠਣਗੇ। ਤੇ ਅਸੀਂ ਦੇਖ ਲਓ ਹੁਣ ਨਿਆਣਿਆਂ ਨੂੰ ਇਹ ਏਸੀਆਂ ਦੇ ਅੱਗੇ ਬਿਠਾਈ ਦਾ ਵੀ ਹਾਏ ਹਾਏ ਮਾੜੀ ਜਿਹੀ ਵੀ ਗਰਮੀ ਨਾ ਲੱਗ ਜਾਏ। ਤੇ ਫਿਰ ਸਹੀ ਗੱਲ ਆ, ਫਿਰ ਹੁੰਦਾ ਵੀ ਐਂ ਸੀ ਵੀ ਜਦੋਂ ਗਰਮੀ ਲੱਗਣੀ ਆਸਾ ਪਾਸਾ ਜਿਹਾ ਮਾਰਨਾ ਤੇ ਫਿਰ ਉੱਠ ਪੈਣਾ ਵੀ ਹਾਂ ਹੋ ਗਿਆ ਪੱਖਾ ਬੰਦ, ਹੁਣ ਕਿੱਥੇ ਸੁਣਨਾ ਬਾਪੂ ਨੇ। ਸੋ ਉਸ ਤੋਂ ਬਾਅਦ ਉਹ ਹੀ ਨਲਕੇ ਦੇ ਪਾਣੀ ਗੇੜ ਗੇੜ ਕੇ ਨਹਾਉਣਾ ਤੇ ਫਿਰ ਤੁਰ ਪੈਣਾ ਸਕੂਲ, ਤੇ ਸਕੂਲ ਜਾਂਦਿਆਂ ਨੂੰ ਬਸ ਇਹ ਹੁੰਦਾ ਸੀ ਵੀ ਅੱਜ ਗਰਮੀ ਆ ਤੇ ਅੱਜ ਕਿਹੜੀਆਂ ਕਿਹੜੀਆਂ ਖੇਡਾਂ ਖੇਡਣੀਆਂ, ਬਾਹਰ ਨਹੀਂ ਨਿਕਲ ਹੋਣਾ, ਅੱਜ ਬੋਰਡ ਦੇ ਥੱਲੇ ਖੇਡਾਂਗੇ ਤੇ ਅੱਜ ਆਹ ਕਰਾਂਗੇ ਅੱਜ ਆਹ ਕਰਾਂਗੇ। ਹੁਣ ਯਾਦ ਵੀ ਕਰਾਂ ਤੇ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ ਵੀ ਇੰਨੀ ਗਰਮੀ ਦੇ ਵਿੱਚ ਵੀ ਉਹ ਸਕੂਲਾਂ ਦੇ ਵਿੱਚ ਕਦੀ ਗਰਮੀ ਦੀ ਗੱਲ ਕੀਤੀ ਨਹੀਂ ਸੀ, ਕਦੀ ਹਾਏ ਤੌਬਾ ਹੋਈ ਨਹੀਂ ਸੀਗੀ। ਅੱਛਾ, ਘਰਾਂ ਦੇ ਵਿੱਚ ਆਮ ਤੌਰ ਤੇ ਸ਼ਿਕੰਜਵੀ ਜਿਹੜੀ ਜ਼ਰੂਰ ਬਣਦੀ ਹੁੰਦੀ ਸੀਗੀ, ਮੈਨੂੰ ਯਾਦ ਆਵੇ ਸਾਡੇ ਘਰ ਸ਼ਾਮ ਨੂੰ 5 ਵਜਣੇ ਤੇ ਸ਼ਿਕੰਜਵੀ ਦੀ ਬਾਲਟੀ ਅਸੀਂ ਭਰ ਲੈਣੀ, ਵੱਡੀ ਸਾਰੀ ਬਾਲਟੀ ਹੁੰਦੀ ਸੀਗੀ, ਸ਼ਿਕੰਜਵੀ ਦੀ ਬਾਲਟੀ ਭਰ ਲੈਣੀ ਤੇ ਉਹ ਫਿਰ 2-2 ਗਲਾਸ ਸਾਰਿਆਂ ਨੇ ਪੀਣੇ। ਜਾਂ ਫਿਰ ਬਾਅਦ ਵਿੱਚ ਰੂਹ ਅਫਜ਼ਾ ਵੀ ਆ ਗਿਆ ਸੀ, ਜਦੋਂ ਕੋਈ ਆਇਆ ਗਿਆ ਹੋਣਾ ਤੇ ਫਿਰ ਬੰਟੇ ਵਾਲੀਆਂ ਬੋਤਲਾਂ ਵੀ ਲੈ ਆਉਣੀਆਂ ਹਨਾ, ਬੰਟੇ ਵਾਲੀਆਂ ਬੋਤਲਾਂ ਦਾ ਉਹ ਦੁੱਧ ਸੋਡਾ ਬਣਾਈ ਦਾ ਹੁੰਦਾ ਸੀਗਾ, ਜਾਂ ਫਿਰ ਉਹ ਨਿੰਬੂ ਪਾ ਕੇ। ਉਸ ਤੋਂ ਬਾਅਦ ਰਸਨਾ ਵੀ ਆਈ ਸੀ ਗਰਮੀਆਂ ਦੇ ਵਿੱਚ, ਯਾਦ ਆ ਰਸਨਾ ਦਾ ਬੜਾ ਕਰੇਜ਼ ਹੁੰਦਾ ਸੀ ਵੀ ਜਦੋਂ ਰਸਨਾ ਆਈ ਉਦੋਂ ਤਾਂ ਐਂ ਲੱਗਾ ਵੀ ਪਤਾ ਨਹੀਂ ਹੁਣ ਅਸੀਂ ਕਿੰਨੇ ਮਾਡਰਨ ਹੋ ਗਏ, ਅਸੀਂ ਬੰਟੇ ਵਾਲੀਆਂ ਬੋਤਲਾਂ ਤੋਂ ਰਸਨਾ ਤੇ ਆ ਗਏ। ਰਸਨਾ ਦੀ ਜਿਹੜੀ ਐਡ ਆਉਂਦੀ ਹੁੰਦੀ ਸੀ ਉਹ ਵੀ ਬੜੀ ਕਮਾਲ ਦੀ ਹੁੰਦੀ ਸੀ, ਬੜੀ ਕਿਊਟ ਜਿਹੀ ਕੁੜੀ ਹੁੰਦੀ ਸੀ ਉਹਦੇ ਵਿੱਚ, ਆਈ ਲਵ ਯੂ ਰਸਨਾ, ਹੈ ਨਾ। ਫਿਰ ਉਹ ਰਸਨਾ ਦੀਆਂ ਬੋਤਲਾਂ ਬਣਾ ਬਣਾ ਕੇ ਭਰ ਲੈਣੀਆਂ, ਕਦੀ ਔਰੇਂਜ ਫਲੇਵਰ, ਮੈਂਗੋ ਫਲੇਵਰ, ਰੋਜ਼ ਫਲੇਵਰ ਹੁੰਦਾ ਸੀਗਾ ਇੱਕ, ਹੈ ਨਾ, ਕਈ ਕਿੰਨੇ ਫਲੇਵਰ ਆਏ ਸੀ ਰਸਨਾ ਦੇ ਵਿੱਚ, ਉਹ ਭਰ ਲੈਣੇ। ਫਰਿੱਜ ਨਾ ਦੀ ਹੁੰਦੀ ਸੀ, ਵੈਸੇ ਤਾਂ ਬਿਜਲੀ ਗਈ ਰਹਿੰਦੀ ਹੁੰਦੀ ਸੀ, ਕਿਹੜਾ ਕੁਛ ਠੰਡਾ ਕਰਦੀ ਹੁੰਦੀ ਸੀ, ਪਰ ਫਿਰ ਵੀ ਚਲੋ ਕਸਟਰਡ ਜਮਾ ਕੇ ਰੱਖ ਦੇਣੇ ਵਿੱਚ, ਔਰ ਕਸਟਰਡ ਜਮਾ ਕੇ ਜਦੋਂ ਰੱਖਣਾ ਤੇ ਬਸ ਫਿਰ ਇਹ ਹੁੰਦਾ ਸੀ ਵੀ 10-10 ਮਿੰਟ ਬਾਅਦ ਉਹਦੇ ਚ ਉਂਗਲਾਂ ਮਾਰ ਕੇ ਦੇਖੀਦਾ ਹੁੰਦਾ ਸੀ ਵੀ ਹਾਈ ਜੰਮਿਆ ਕਿ ਨਹੀਂ, ਆਈਸਕ੍ਰੀਮ ਜੰਮ ਗਈ ਕਿ ਨਹੀਂ ਜੰਮ ਗਈ, ਜੋ ਹੱਥ ਆਉਂਦਾ ਹੁੰਦਾ ਸੀ ਉਹੀ ਫਰੀਜ਼ਰ ਚ, ਛੋਟਾ ਜਿਹਾ ਫਰੀਜ਼ਰ ਹੁੰਦਾ ਸੀ ਉਹੀ ਉਹਦੇ ਚ ਵਾੜ ਦੇਣਾ ਵੀ ਇਹਨੂੰ ਵੀ ਜਮਾ ਕੇ ਦੇਖਦੇ ਆ। ਮੈਂ ਤਾਂ ਲੱਸੀ ਵੀ ਜਮਾ ਲੈਂਦੀ ਹੁੰਦੀ ਸੀ ਵੀ ਲੱਸੀ ਜਮਾ ਕੇ ਦੇਖਾਂ ਇਹਦੀ ਕਿੱਦਾਂ ਦੀ ਆਈਸਕ੍ਰੀਮ ਬਣੂਗੀ। ਇਸ ਤੋਂ ਬੜੇ ਐਕਸਪੈਰੀਮੈਂਟ ਉਸ ਫਰੀਜ਼ਰ ਨਾਲ ਵੀ ਕਰੀਦੇ ਹੁੰਦੇ ਸੀ। ਅੱਛਾ, ਹੋਰ ਹੁੰਦੀ ਸੀ ਗਰਮੀਆਂ ਦੇ ਵਿੱਚ ਲੱਸੀ ਜਿਹੜੀ ਚਾਟੀ ਵਾਲੀ, ਉਹਦੀ ਤਾਂ ਗੱਲ ਹੀ ਕੋਈ ਨੀ ਜੀ, ਉਹ ਤੇ ਐਵਰ ਗ੍ਰੀਨ ਚੀਜ਼ ਆ ਨਾ ਭਾਈ, ਅੱਜ ਤੋਂ ਕਹਿ ਲੋ ਭਾਈ ਇੰਨੇ ਸਾਲ ਪਹਿਲਾਂ ਦੀ ਗੱਲ ਕਰੀਏ ਚਾਹੇ ਇੰਨੇ ਸਾਲ ਬਾਅਦ ਹੁਣ ਉਹਦੀ ਗੱਲ ਕਰੀਏ ਵੀ ਉਹ ਤੇ ਐਵਰ ਗ੍ਰੀਨ ਆ, ਉਹਦੀ ਰੀਸ ਕੋਈ ਨੀ ਕਰ ਸਕਿਆ, ਉਹਦੀ ਥਾਂ ਕੋਈ ਨੀ ਲੈ ਸਕਿਆ। ਇੱਥੇ ਚਾਟੀ ਵਾਲੀਆਂ ਲੱਸੀਆਂ ਨਹੀਂ ਮਿਲਦੀਆਂ, ਪਰ ਮੈਂ ਦਹੀਂ ਦੀ ਲੱਸੀ ਜ਼ਰੂਰ ਬਣਾਉਂਦੀ ਹੁੰਦੀ ਹਾਂ, ਗਰਮੀ ਜਿੱਦਣ ਹੁੰਦੀ ਆ ਨਾ ਜ਼ਰੂਰ ਰੋਟੀ ਦੇ ਨਾਲ ਮੈਂ ਲੱਸੀ ਜ਼ਰੂਰ ਬਣਾਉਂਦੀ ਹੁੰਦੀ ਹਾਂ ਵੀ ਥੋੜ੍ਹਾ ਜਿਹਾ ਲੂਣ ਪਾ ਕੇ। ਸੋ ਗਰਮੀਆਂ ਦੀਆਂ ਜਿਹੜੀਆਂ ਯਾਦਾਂ ਆ, ਤੁਹਾਡੀਆਂ ਯਾਦਾਂ ਦੇ ਵਿੱਚ ਕੀ ਲੁਕਿਆ ਹੋਇਆ ਭੇਜਦੇ ਨੀ ਤੁਸੀਂ, ਬੜੇ ਖਰਾਬ ਆ, ਮੇਰੀਆਂ ਗੱਲਾਂ ਸੁਣਦੇ ਰਹਿੰਦੇ, ਆਪਣੀਆਂ ਕੋਈ ਨੀ ਦੱਸਦੇ ਹੈਗੇ। ਸਾਨੂੰ ਰਜਿੰਦਰ ਸੁੰਨਰ ਹੁਣਾਂ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਐਂਡ ਹਰਮਨ ਰੇਡੀਓ ਪਰਿਵਾਰ ਨੂੰ, ਕਹਿੰਦੇ ਸੰਘਰਸ਼ ਇਜ਼ ਅ ਪਾਰਟ ਆਫ ਲਾਈਫ ਟੂ ਦ ਫੁਲੈਸਟ, ਯੂ ਟੂਡੇ ਟੋਲਡ ਅ ਵੈਰੀ ਇੰਸਪਾਇਰਿੰਗ ਸਟੋਰੀ, ਬਹੁਤ ਬਹੁਤ ਸ਼ੁਕਰੀਆ ਸੁੰਨਰ ਸਾਹਿਬ। ਸੋ ਬਿਲਕੁਲ ਉਹ ਜ਼ਿੰਦਗੀ 'ਚ ਮੇਰੇ ਸੱਚੀ ਬੜੀ ਇੰਸਪਾਇਰਿੰਗ ਰਹੀ ਹੈ ਕਹਾਣੀ ਮੇਰੀ ਜ਼ਿੰਦਗੀ 'ਚ, ਜਦੋਂ ਵੀ ਥੋੜ੍ਹੀ ਜਿਹੀ ਡਾਵਾਂਡੋਲ ਹੁੰਦੀ ਹੈ ਜਾਂ ਮੈਨੂੰ ਲੱਗਦਾ ਦੁੱਖ ਹੁੰਦੇ ਤਾਂ ਮੈਂ ਆਂਟੀ ਦਾ ਚਿਹਰਾ ਯਾਦ ਕਰ ਲੈਂਦੀ ਹੁੰਦੀ ਹਾਂ ਵੀ ਨਾ ਉਹਨਾਂ ਤੋਂ ਵੱਡਾ ਦੁੱਖ ਜ਼ਿੰਦਗੀ 'ਚ ਕੋਈ ਨਹੀਂ ਹੋ ਸਕਦਾ। ਸੋ ਚਲੋ ਖੈਰ, ਜ਼ਿੰਦਗੀ 'ਚ ਹੁਣ ਯਾਦ ਕਰ ਰਹੇ ਹਾਂ ਅਸੀਂ ਗਰਮੀ ਦੀਆਂ ਯਾਦਾਂ ਨੂੰ। ਸੋ ਮੈਨੂੰ ਜ਼ਰੂਰ ਦੱਸੋ ਗਰਮੀਆਂ ਦੀਆਂ ਯਾਦਾਂ ਵਿੱਚ ਕੀ ਲੁਕਿਆ ਬੈਠਾ ਹੈ ਤੁਹਾਡੇ, ਕਿਵੇਂ ਬਚਪਨ ਦੀਆਂ ਗਰਮੀਆਂ ਤੁਸੀਂ ਬਿਤਾਉਂਦੇ ਹੁੰਦੇ ਸੀਗੇ। ਅੱਜ ਯਾਦ ਕਰਦੇ ਆ ਤੇ ਥੋੜੀ ਜਿਹੀ ਠੰਡ ਪਾਉਂਦੇ ਆ ਕਿਉਂਕਿ ਐਡੀਲੇਡ ਚ ਗਰਮੀ ਬਹੁਤ ਹੈ। ਸੋ ਮੈਨੂੰ ਤਾਂ ਜੀ ਯਾਦਾਂ ਦੀ ਠੰਡ ਹੁੰਦੀ ਹੈ, ਸੋ ਤੁਹਾਡੇ ਨਾਲ ਯਾਦ ਕਰਕੇ ਉਹੀ ਠੰਡ ਅੱਜ ਪਾ ਲੈਣੀ ਆ ਮੈਂ। ਉਸ ਤੋਂ ਪਹਿਲਾਂ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਥੋੜੀਆਂ ਜਿਹੀਆਂ ਹੋਰ ਠੰਡੀਆਂ ਠੰਡੀਆਂ
से हार मानता उसकी हो गई छुट्टी, नाक चढ़ा कर कहे जिंदगी तेरी मेरी हो गई कुट्टी। ओए जो जीवन से हार मानता उसका हो गया छुट्टी, नाक चढ़ा कर कहे जिंदगी तेरा मेरा हो गया कुट्टी। रूठा यार मना मित्रा, यार को यार बना मित्रा, न खुद से रहो खफा मित्रा, बने खुदा मित्रा। उजली भोर सुनाती तुतले तुतले बोल, उजली उजली भोर सुनाती तुतले तुतले बोल, अंधकार में सूरज बैठा अपनी गठड़ी खोल। समय से हाथ मिला मित्रा, के चलता रहे चलन मित्रा।
जाएगी मित्रा, ये बात निखर जाएगी मित्रा, के
जी हरीश अरोड़ा होना दी फरमाइश ते गीत सुन के हटे हैं शोर मूवी दे विचो जीवन चलने का नाम बिल्कुल जी जीवन चलन दा ही ना आया सो कई बार ये गल्ला जदों बचपन दे विच सुनी दियां हुंदियां सी ते गल्लां लगदियां हुंदियां सी उहनां नूं रिलेट नहीं ना कर पाईदा हुंदा सी ते की कहंदे पए आ इहदा की मतलब आ पर मैनूं लगदा सुनना और सुनाउणा बहुत जरूरी हुंदा है जो गल्लां असीं बचपन च सुनियां सीगियां उहनां दे मायने सानूं हुण समझ आउंदे आ सुनियां सीगियां ਤੇ ਹੁਣ ਉਹਨਾਂ ਨੂੰ ਰਿਲੇਟ ਵੀ ਕਰ ਪਾਉਂਦੇ ਹਾਂ ਸੋ ਬਚਪਨ ਦੇ ਵਿੱਚ ਕਿੰਨੇ ਕੁ ਅਸੀਂ ਲੇਖ ਲਿਖੀ ਦੇ ਹੁੰਦੇ ਸੀਗੇ ਇਹਨਾਂ ਚੀਜ਼ਾਂ ਦੇ ਉੱਤੇ ਹਨਾ ਚਾਹੇ ਸਮੇਂ ਦੀ ਉਹਦੇ ਤੇ ਗੱਲ ਕਰੋ ਸਮੇਂ ਦੀ ਕਦਰ ਤੇ ਗੱਲ ਕਰੋ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਪਤਾ ਨੀ ਕਿੰਨੇ ਕੁ ਐਸੇ ਹੁੰਦੇ ਸੀਗੇ ਔਰ ਉਹ ਲਿਖਦੇ ਲਿਖਦੇ ਲਿਖਣਾ ਆ ਗਿਆ ਔਰ ਹੁਣ ਲੱਗਦਾ ਵੀ ਹਾਂ ਕੁਛ ਵੀ ਲਿਖ ਸਕਦੇ ਹਾਂ ਕਿਸੇ ਵੀ ਚੀਜ਼ ਤੇ ਲਿਖ ਸਕਦੇ ਹਾਂ ਸੋ ਜੇ ਸੁਣਦੇ ਹੁੰਦੇ ਸੀਗੇ ਤੇ ਹੌਲੀ ਹੌਲੀ ਸੁਣਦੇ 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 ਬੋਲਣਾ ਆ ਗਿਆ ਹਨਾ ਹੁਣ ਤੇ ਇੰਨਾ ਬੋਲਦੀ ਆ ਦੋ ਘੰਟੇ ਦੇਖ ਲਓ ਤੁਹਾਡਾ ਸਿਰ ਹੀ ਖਾ ਜਾਂਦੀ ਆ ਹੁਣ ਕਹਿੰਦੇ ਹੁਣੇ ਹਾਏ ਹਾਏ ਕਿੰਨਾ ਬੋਲਦੀ ਆ ਨਾ ਇਹ ਕੁੜੀ ਪਰ ਜ਼ਿੰਦਗੀ ਦੇ ਵਿੱਚ ਉਹੀ ਗੱਲ ਆ ਵੀ ਸੁਣਨਾ ਵੀ ਜ਼ਰੂਰੀ ਆ ਜੀ ਤੇ ਬੋਲਣਾ ਵੀ ਬਹੁਤ ਜ਼ਰੂਰੀ ਆ ਪਰ ਚੰਗਾ ਸੁਣੀਏ ਤਾਂ ਹੀ ਚੰਗਾ ਬੋਲ ਸਕਾਂਗੇ ਹੈਨਾ ਸੋ ਬਿਲਕੁਲ ਗੱਲਾਂ ਕਰ ਰਹੀ ਸੀ ਮੈਂ ਗਰਮੀਆਂ ਦੀਆਂ ਯਾਦਾਂ ਦੀਆਂ ਸੋ ਗਰਮੀਆਂ ਦੀਆਂ ਬਹੁਤ ਸਾਰੀਆਂ ਯਾਦਾਂ ਹੈਗੀਆਂ ਗਰਮੀਆਂ ਦੀਆਂ ਸਭ ਤੋਂ ਵੱਡੀਆਂ ਯਾਦਾਂ ਤਾਂ ਇਹ ਆ ਵੀ ਜਦੋਂ ਬਿਜਲੀ ਜਾਂਦੀ ਹੁੰਦੀ ਸੀ ਉਹ ਮੈਂ ਤੁਹਾਡੇ ਨਾਲ ਕਈ ਵਾਰੀ ਕਰ ਵੀ ਚੁੱਕੀ ਹਾਂ ਪਰ ਉਹ ਵਾਲੀ ਯਾਦ ਤਾਂ ਦਿਲ ਚੋਂ ਜਾਂਦੀ ਨਹੀਂ ਉਦੋਂ ਬਿਜਲੀ ਦਾ ਜਾਣਾ ਬੜਾ ਔਖਾ ਲੱਗਦਾ ਸੀ ਪਰ ਹੁਣ ਲੱਗਦਾ ਕਿੰਨਾ ਚੰਗਾ ਹੁੰਦਾ ਸੀ ਜਦੋਂ ਬਿਜਲੀ ਜਾਂਦੀ ਹੁੰਦੀ ਸੀ ਮਹੱਲਾ ਇਕੱਠਾ ਹੋ ਜਾਂਦਾ ਹੁੰਦਾ ਸੀ ਆਪਣਾ ਸਾਰਾ ਸ਼ਰੀਕਾ ਇਕੱਠਾ ਹੋ ਜਾਂਦਾ ਹੁੰਦਾ ਸੀ ਕਿਸੇ ਬਾਹਰ ਡੇਕ ਦੇ ਥੱਲੇ ਬੈਠੇ ਹੋਣਾ ਤੇ ਹਾਸਿਆਂ ਦੀਆਂ ਆਵਾਜ਼ਾਂ ਆਉਣੀਆਂ ਮਹਿਫਲਾਂ ਜਿਹੀਆਂ ਲੱਗੀਆਂ ਹੋਣੀਆਂ ਤੇ ਪੱਖੀਆਂ ਕੱਢ ਲੈਣੀਆਂ ਪੱਖੀਆਂ ਝੱਲੀ ਜਾਣੀਆਂ ਤੇ ਬੈਠੇ ਰਹਿਣਾ ਗਰਮੀ ਜਿੰਨਾ ਮਰਜ਼ੀ ਕਰ ਲੈਂਦੀ ਹੁੰਦੀ ਸੀ ਕੁਛ ਨਹੀਂ ਵਿਗਾੜ ਸਕਦੀ ਹੁੰਦੀ ਸੀਗੀ ਸਾਡਾ ਹਨਾ ਕਿਉਂਕਿ ਸਾਡੇ ਕੋਲ ਉਹ ਡੇਕਾਂ ਦੀਆਂ ਉਹ ਟਾਹਲੀਆਂ ਦੀਆਂ ਠੰਡੀਆਂ ਠੰਡੀਆਂ ਛਾਵਾਂ ਹੁੰਦੀਆਂ ਸੀ ਤੇ ਉਸ ਤੋਂ ਵੱਧ ਹੁੰਦਾ ਸੀ ਸਾਡਾ ਆਲਾ ਦੁਆਲਾ ਸਾਡੇ ਆਪਣੇ ਜਿਨ੍ਹਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਟਾਈਮ ਦਾ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਠੀਕ ਮੇਰੇ ਵਾਂਗੂ ਕਿੰਨੀਆਂ ਗੱਲਾਂ ਕਰ ਲੈਂਦੀ ਤੁਹਾਡੇ ਨਾਲ ਔਰ ਮੈਨੂੰ ਲੱਗਦਾ ਹੁੰਦਾ ਵੀ ਹਜੇ ਤਾਂ ਮੈਂ ਗੱਲਾਂ ਸ਼ੁਰੂ ਹੀ ਕੀਤੀਆਂ ਪਰ ਜਦੋਂ ਘੜੀ ਵੱਲ ਨਜ਼ਰ ਮਾਰਦੀ ਹਾਂ ਤੇ ਲੱਗਦਾ ਅੱਛਾ ਲੈ 9:30 ਹੋ ਵੀ ਗਏ ਐਡੀਲੇਡ ਦੇ ਸਮੇਂ ਮੁਤਾਬਿਕ ਸੋ ਬਿਲਕੁਲ ਜੀ ਚੰਗੀ ਕੰਪਨੀ ਜਿਹੜੀ ਹੁੰਦੀ ਹੈ ਉਹਦਾ ਇਹੀ ਵਧੀਆ ਹੁੰਦਾ ਕਿ ਤੁਹਾਨੂੰ ਆਲਾ ਦੁਆਲਾ ਭੁੱਲ ਜਾਂਦਾ ਤੁਸੀਂ ਆਪਣੀਆਂ ਦੁੱਖ ਤਕਲੀਫਾਂ ਵੀ ਕੁਛ ਸਮੇਂ ਦੇ ਲਈ ਭੁੱਲ ਜਾਂਦੇ ਆ ਜਦੋਂ ਤੁਸੀਂ ਕਿਸੇ ਚੰਗੀ ਕੰਪਨੀ 'ਚ ਬੈਠਦੇ ਹੁੰਦੇ ਆ ਸੰਗਤ ਚੰਗੀ 'ਚ ਬੈਠੇ ਹੁੰਦੇ ਆ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਆ ਤੇ ਸੋ ਗਰਮੀਆਂ ਦੀਆਂ ਛੁੱਟੀਆਂ ਇੱਕ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਬੜੀਆਂ ਹਨਾ ਹੁੰਦੀਆਂ ਸੀਗੀਆਂ ਬੜੀ ਪੂਰਾ ਸਾਲ ਵੇਟ ਰਹਿੰਦੀ ਹੁੰਦੀ ਸੀ ਉਹ ਗਰਮੀਆਂ ਦੀਆਂ ਛੁੱਟੀਆਂ ਦੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਵੀ ਆਉਣਾ ਜਾਣਾ ਸਾਰੇ ਕਈ ਜਗ੍ਹਾ ਤੇ ਆਈਦਾ ਹੁੰਦਾ ਸੀ ਕਦੀ ਮਾਮਿਆਂ ਦੇ ਚਲ ਜਾਣਾ ਕਦੀ ਭੂਆ ਦੇ ਚਲ ਜਾਣਾ ਹਨਾ ਸੋ ਚੱਲਦੀ ਜਿਹੜੀ ਉਹ ਮੋਟਰ 'ਚ ਬੱਚੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਨਹਾਉਣਾ ਚਿੜੀਆਂ ਫੜਨੀਆਂ ਗਰਮੀਆਂ ਦੀਆਂ ਦੁਪਹਿਰਾਂ ਨੂੰ ਘਰਦਿਆਂ ਨੇ ਕਹਿਣਾ ਸੌਂ ਜਾਓ ਸਾਨੂੰ ਲੱਗਦਾ ਹੁੰਦਾ ਸੀ ਘਰਦਿਆਂ ਨੂੰ ਨੀਂਦ ਪਤਾ ਨਹੀਂ ਦਿਨੇ ਕਿੱਦਾਂ ਆ ਜਾਂਦੀ ਹੈ ਉਹਨਾਂ ਦੇ ਸਾਹਮਣੇ ਡਰਾਮਾ ਜਿਹਾ ਕਰਦੇ ਰਹਿਣਾ ਵੀ ਹਾਂ ਸੌਂ ਗਏ ਹਾਂ ਅੱਖਾਂ ਜਿਹੀਆਂ ਬੰਦ ਕਰਕੇ ਜਿੱਦਾਂ ਹੀ ਸਾਨੂੰ ਪਤਾ ਲੱਗਣਾ ਵੀ ਇਹ ਹੁਣ ਸੌਂ ਗਏ ਆ ਤੇ ਚਲੋ ਹੁਣ ਅਸੀਂ ਖਿਸਕੀਏ ਫਿਰ ਹੌਲੀ ਹੌਲੀ ਖਿਸਕ ਲੈਣਾ ਹਨਾ ਤੇ ਅਸੀਂ ਆਪਣੀਆਂ ਖੇਡਾਂ ਦੇ ਵਿੱਚ ਫਿਰ ਰੁੱਝ ਜਾਣਾ ਕਿੰਨੀਆਂ ਕੁ ਖੇਡਾਂ ਹੁੰਦੀਆਂ ਸੀਗੀਆਂ ਕਿੰਨੀਆਂ ਖੇਡਾਂ ਹੁੰਦੀਆਂ ਸੀ ਅੱਜ ਕੱਲ੍ਹ ਦੇ ਬੱਚਿਆਂ ਨੂੰ ਪੁੱਛੀਏ ਭਾਈ ਤੁਸੀਂ ਜੇ ਟੀਵੀ ਬੰਦ ਕਰਕੇ ਕਹੋ ਨਾ ਵੀ ਕੁਛ ਖੇਡ ਲਓ ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕੀ ਖੇਡੀਏ ਹਜੇ ਤੱਕ ਇੰਨੇ ਕੁ ਖਿਡੌਣੇ ਹੁੰਦੇ ਵੀ ਸਾਡੇ ਕੋਲ ਤਾਂ ਕੋਈ ਖਿਡੌਣਾ ਵੀ ਨਹੀਂ ਹੁੰਦਾ ਸੀ ਤਾਂ ਵੀ ਖੇਡਾਂ ਨਹੀਂ ਮੁੱਕਦੀਆਂ ਹੁੰਦੀਆਂ ਸੀ ਸਾਡੀਆਂ ਸੋ ਜ਼ਰੂਰੀ ਇਹੀ ਹੁੰਦਾ ਕਿ ਜਿਹੜੀਆਂ ਅਸੀਂ ਆਪ ਖੇਡਾਂ ਕੱਢਦੇ ਹੁੰਦੇ ਸੀ ਨਾ ਉਹਨਾਂ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਸੀਗਾ ਅੱਛਾ ਗਰਮੀਆਂ ਦੀਆਂ ਛੁੱਟੀਆਂ ਤੋਂ ਇਲਾਵਾ ਜੇ ਹੋਰ ਗੱਲ ਕਰੀਏ ਗਰਮੀਆਂ ਦੇ ਵਿੱਚ ਕੀ ਯਾਦ ਆਉਂਦਾ ਤੁਹਾਨੂੰ ਯਾਦ ਆਉਂਦਾ ਕੁਛ ਹੋਰ ਮੈਨੂੰ ਤਾਂ ਯਾਦ ਆ ਰਹੀਆਂ ਜਿਹੜੀਆਂ ਗਰਮੀਆਂ ਦੀਆਂ ਸਬਜ਼ੀਆਂ ਹੁੰਦੀਆਂ ਸੀਗੀਆਂ ਗਰਮੀਆਂ ਦੇ ਫਲ ਹੁੰਦੇ ਸੀ ਅੱਗੇ ਹੁੰਦਾ ਸੀ ਵੀ ਗਰਮੀਆਂ ਦੇ ਫਲ ਗਰਮੀਆਂ 'ਚ ਹੀ ਮਿਲਦੇ ਆ ਭਿੰਡੀਆਂ ਗਰਮੀਆਂ 'ਚ ਆ ਅਤੇ ਗਰਮੀਆਂ 'ਚ ਹੀ ਨਸੀਬ ਹੋਣੀਆਂ ਅਤੇ ਮੇਰੀਆਂ ਬੜੀਆਂ ਫੇਵਰੇਟ ਹੁੰਦੀਆਂ ਸੀਗੀਆਂ ਭਿੰਡੀਆਂ ਸਾਡੇ ਐਡੀਲੇਟ 'ਚ ਮਿਲਦੀਆਂ ਨੇ ਜੇ ਮਿਲਦੀਆਂ ਨਾ ਵੀ ਜੀ ਅਤੇ ਬੜੀਆਂ ਹੀ ਮਹਿੰਗੀਆਂ ਹੁੰਦੀਆਂ ਬੰਦੇ ਨੂੰ ਐਂ ਲੱਗਦਾ ਵੀ ਦੱਸ ਅੱਛਾ ਭਿੰਡੀਆਂ ਹੁੰਦੀਆਂ ਸੀਗੀਆਂ ਲੱਸੀ ਦੀ ਗੱਲ ਕਰ ਲਈ ਉਸ ਤੋਂ ਇਲਾਵਾ ਇੱਕ ਚਟਨੀ ਹੁੰਦੀ ਸੀ ਜਿਹੜੀ ਗਰਮੀਆਂ ਦੇ ਵਿੱਚ ਰਸੋਈ 'ਚ ਬੜੀ ਜ਼ਰੂਰੀ ਹੁੰਦੀ ਸੀਗੀ ਹੈਨਾ ਉਹ ਮੂੰਗਰਿਆਂ ਦੀ ਚਟਨੀ ਹੁੰਦੀ ਸੀਗੀ ਜਾਂ ਪੁਦੀਨੇ ਦੀ ਚਟਨੀ ਉਹ ਵੀ ਤਕਰੀਬਨ ਰੋਜ਼ ਰਾਤ ਨੂੰ ਸਬਜ਼ੀ ਦੇ ਨਾਲ ਹੁੰਦੀ ਸੀ ਅਤੇ ਅੱਛਾ ਫਿਰ ਜਿਹੜਾ ਪਿਆਜ਼ ਕੱਟ ਕੇ ਖਾਈਦਾ ਹੁੰਦਾ ਸੀ ਗਰਮੀਆਂ ਦੇ ਵਿੱਚ ਉਹ ਵੀ ਸੋ ਹਰ ਮੌਸਮ ਦੇ ਆਪਣੇ ਸਵਾਦ ਹੁੰਦੇ ਸੀਗੇ ਆਪਣੇ ਖਾਣ ਪੀਣ ਦੇ ਢੰਗ ਹੁੰਦੇ ਸੀ ਰਸੋਈ ਦੇ ਵਿੱਚ ਕਹੀਏ ਸੱਤੂ ਵੀ ਬਣਾ ਕੇ ਪੀਂਦੇ ਹੁੰਦੇ ਸੀਗੇ ਕਈ ਜੀ ਹੈਨਾ ਗਰਮੀਆਂ ਦੇ ਵਿੱਚ ਸੱਤੂ ਵੀ ਬਣਦਾ ਹੁੰਦਾ ਸੀਗਾ ਸੋ ਚਲੋ ਮੈਂ ਹੁਣ ਜੇ ਲੰਬੀਆਂ ਛੇੜ ਲਈਆਂ ਗੱਲਾਂ ਤੇ ਬਹੁਤ ਜ਼ਿਆਦਾ ਦੂਰ ਤੱਕ ਜਾਣੀਆਂ ਆ ਤੇ ਇਸ ਕਰਕੇ ਮੈਂ ਜ਼ਿਆਦਾ ਅੱਗੇ ਤੱਕ ਨਹੀਂ ਵੱਧਦੀ ਪਈ ਕਿਉਂਕਿ ਟਾਈਮ ਬਹੁਤ ਘੱਟ ਆ ਤੇ ਕਿਸੇ ਦਿਨ ਫੇਰ ਬੈਠ ਕੇ ਖੁੱਲੀ ਜਿਹੀ ਗੱਲ ਕਰਾਂਗੇ ਗਰਮੀਆਂ ਦੇ ਉੱਤੇ ਜਗਤਾਰ ਗਿੱਲ ਭਾਜੀ ਨੇ ਮੈਸੇਜ ਕੀਤਾ, ਕਹਿੰਦੇ ਕਹਿੰਦੇ ਪ੍ਰੇਰਨਾ ਸਰੋਤ ਬਣਦੇ ਨੇ ਜੀ ਇਹੋ ਜਿਹੇ ਲੋਕ। ਕੱਲ ਇੱਕ ਵੀਡੀਓ ਦੇਖਿਆ, ਇੱਕ ਅਧਿਆਪਕ ਦੀ ਕਲਾਸ ਵਿੱਚ ਇੱਕ ਵਿਦਿਆਰਥੀ ਦੀ ਘੜੀ ਚੋਰੀ ਹੋ ਗਈ। ਨਾ ਉਸ ਕਲਾਸ ਚ ਨਵਾਂ ਵਿਦਿਆਰਥੀ ਆਇਆ ਸੀ, ਨਾ ਹੀ ਕੋਈ ਬਾਹਰ ਗਿਆ ਸੀ। ਅਧਿਆਪਕ ਨਹੀਂ ਚਾਹੁੰਦਾ ਸੀ ਕਿ ਜਿਸਨੇ ਘੜੀ ਚੋਰੀ ਕੀਤੀ ਹੈ ਦੂਸਰਿਆਂ ਸਾਹਮਣੇ ਸ਼ਰਮਸਾਰ ਹੋਵੇ। ਸੋ ਉਸਨੇ ਸਾਰੇ ਵਿਦਿਆਰਥੀਆਂ ਨੂੰ ਅੱਖਾਂ ਤੇ ਕਾਲੀ ਪੱਟੀ ਬੰਨਣ ਲਈ ਆਖਿਆ। ਵਿਦਿਆਰਥੀਆਂ ਦੀ ਤਲਾਸ਼ੀ ਲਈ ਗਈ, ਘੜੀ ਮਿਲ ਗਈ ਤੇ ਵਿਦਿਆਰਥੀ ਜਿਹੜਾ ਉਹਦਾ ਮਾਲਕ ਸੀ ਉਹਨੂੰ ਵਾਪਸ ਕਰ ਦਿੱਤੀ ਗਈ। ਸਮਾਂ ਨਿਕਲਦਾ ਗਿਆ, ਕਈ ਸਾਲਾਂ ਬਾਅਦ ਇੱਕ ਅਮੀਰ ਆਦਮੀ ਉਸ ਅਧਿਆਪਕ ਨੂੰ ਮਿਲਣ ਆਉਂਦਾ ਹੈ। ਅਧਿਆਪਕ ਦੇ ਪੈਰੀ ਹੱਥ ਲਾ ਕੇ ਕਹਿੰਦਾ, ਤੁਹਾਡੇ ਕੀਤੇ ਅਹਿਸਾਨ ਦਾ ਬਦਲਾ ਮੈਂ ਜ਼ਿੰਦਗੀ ਭਰ ਨਹੀਂ ਦੇ ਸਕਦਾ। ਜੇ ਉਸ ਘੜੀ ਦੇ ਮਸਲੇ ਤੇ ਮੇਰਾ ਨਾਮ ਜ਼ਾਹਿਰ ਹੋ ਜਾਂਦਾ ਤਾਂ ਮੈਂ ਆਤਮ ਹੱਤਿਆ ਕਰ ਲੈਣੀ ਸੀ, ਪਰ ਤੁਸੀਂ ਮੈਨੂੰ ਬਚਾ ਲਿਆ। ਅਧਿਆਪਕ ਹੈਰਾਨ ਹੋ ਕੇ ਕਹਿੰਦਾ, ਅੱਛਾ ਘੜੀ ਤੁਸੀਂ ਚੋਰੀ ਕੀਤੀ ਸੀ? ਅਸਲ ਚ ਤੁਹਾਡੀਆਂ ਅੱਖਾਂ ਤੇ ਪੱਟੀ ਬਣਵਾਉਣ ਤੋਂ ਬਾਅਦ ਮੈਂ ਵੀ ਆਪਣੀਆਂ ਅੱਖਾਂ ਤੇ ਪੱਟੀ ਬੰਨ ਲਈ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਮੈਨੂੰ ਵੀ ਪਤਾ ਲੱਗੇ ਕਿ ਚੋਰ ਕੌਣ ਹੈ। ਹੁਣ ਸਾਡੀਆਂ ਅੱਖਾਂ ਲੋਕਾਂ ਦੀਆਂ ਚੰਗਿਆਈਆਂ ਤੇ ਘੱਟ ਤੇ ਗਲਤੀਆਂ ਤੇ ਜ਼ਿਆਦਾ ਰਹਿੰਦੀਆਂ ਨੇ। ਬਹੁਤ ਵਧੀਆ, ਬਿਲਕੁਲ ਸਹੀ ਕਿਹਾ ਭਾਜੀ, ਬਹੁਤ ਵੱਡੀ ਗੱਲ ਹੈ ਇਹ। ਅਸੀਂ ਲੋਕਾਂ ਦੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਸਿਰਫ ਦੇਖਦੇ ਹੀ ਨਹੀਂ ਔਰ ਬਾਕੀਆਂ ਦੇ ਅੱਗੇ ਵੀ ਫਿਰ ਉਹਨਾਂ ਨੂੰ ਰੱਖਦੇ ਹਾਂ ਔਰ ਚਾਰ ਮਸਾਲੇ ਲਾ ਕੇ ਰੱਖਦੇ ਹਾਂ ਵੀ ਦੇਖਿਆ ਫਲਾਨੇ ਨੇ ਐਂ ਕਰ ਲਿਆ, ਦੇਖਿਆ ਉਹਦਾ ਐਂ ਹੋ ਗਿਆ, ਐਂ ਹੋ ਗਿਆ, ਔਰ ਆਪਣੀਆਂ ਜਿਹੜੀਆਂ ਚੰਗਿਆਈਆਂ ਉਹਨਾਂ ਦਾ ਬਖਿਆਨ ਅਸੀਂ ਕਰਦੇ ਨਹੀਂ ਥੱਕਦੇ। ਸੋ ਗੱਲ ਇਹ ਹੁੰਦੀ ਹੈ ਕਿ ਹਮਨੇ ਹੀ ਚੰਗੇ ਬੁਰਾ ਨਹੀਂ ਕੋਏ, ਗੁਰਬਾਣੀ ਜਾਂ ਧਰਮ, ਜਿਵੇਂ ਮੈਂ ਪਹਿਲਾਂ ਕਿਹਾ ਕਿ ਇਹਨੂੰ ਅਸੀਂ ਆਪਣੀ ਜ਼ਿੰਦਗੀ ਸਵਾਰਨ ਦੇ ਲਈ ਲਾਈਏ ਤਾਂ ਬਹੁਤ ਕੁਝ ਇਹੋ ਜਿਹਾ ਮਿਲ ਜਾਣਾ, ਬਹੁਤ ਕੁਝ ਇਹੋ ਜਿਹਾ ਮਿਲ ਜਾਣਾ ਜਿਹਦੇ ਨਾਲ ਸਾਡੀ ਆਹ ਵਾਲੀ ਜਿਹੜੀ ਜ਼ਿੰਦਗੀ ਇਹ ਵੀ ਸੁਧਰ ਜਾਣੀ ਹੈ। ਕਿਉਂਕਿ ਧਰਮਾਂ ਦੇ ਵਿੱਚ ਮੈਂ ਜ਼ਿਆਦਾਤਰ ਦੇਖਾਂ ਤਾਂ ਸਾਨੂੰ ਹਮੇਸ਼ਾ ਅਗਲੀ ਜ਼ਿੰਦਗੀ ਨੂੰ ਸੁਧਾਰਨ ਦੀ ਗੱਲ ਕਰ ਸਿਖਾਈ ਜਾਂਦੀ ਆ, ਜਾਂ ਬਈ ਹਾਂ ਤੁਸੀਂ ਏਦਾਂ ਕਰੋ ਤਾਂ ਜੀ ਅਗਲੇ ਜਨਮ ਚ ਇਹ ਹੋਊਗਾ ਜਾਂ ਮਰਨ ਤੋਂ ਬਾਅਦ ਇਹ ਹੋਊਗਾ। ਭਾਈ ਜਿਹੜੀ ਸਾਡੀ ਜ਼ਿੰਦਗੀ ਮਿਲੀ ਹੋਈ ਆ, ਜਿਹਦਾ ਸਾਨੂੰ ਪਤਾ ਆ ਆਹ ਵਾਲੀ ਜ਼ਿੰਦਗੀ, ਇਹਨੂੰ ਕਿੱਦਾਂ ਸਵਾਰੀਏ, ਉਹਦੇ ਬਾਰੇ ਤੇ ਦੱਸੋ, ਉਹਨੂੰ ਕਿੱਦਾਂ ਚੰਗੀ ਬਣਾ ਸਕਦੇ ਆ। ਜ਼ਿੰਦਗੀ ਤੇ ਛੋਟੇ ਛੋਟੇ ਜਿਹੜੇ ਸਾਡੇ ਅੱਗੇ ਚੈਲੰਜਸ ਆਉਂਦੇ ਆ, ਉਹਨਾਂ ਨੂੰ ਅਸੀਂ ਕਿੱਦਾਂ ਪਾਰ ਕਰ ਸਕਦੇ ਹਾਂ। ਮੈਨੂੰ ਲੱਗਦਾ ਧਰਮ ਉਹਦੀ ਅਗਵਾਈ ਕਰਦਾ, ਪਰ ਧਰਮ ਦੇ ਜਿਹੜੇ ਠੇਕੇਦਾਰ ਕਹਿ ਲਓ ਜਾਂ ਉਹਨਾਂ ਨੇ ਧਰਮ ਨੂੰ ਹੋਰ ਪਾਸੇ ਤੋੜ ਦਿੱਤਾ, ਸਾਡੇ ਹੱਥਾਂ ਤੋਂ ਪਰੇ ਕਰ ਦਿੱਤਾ। ਸੋ ਬਹੁਤ ਵਧੀਆ ਕਹਾਣੀ ਭਾਜੀ ਤੁਸੀਂ ਸ਼ੇਅਰ ਕੀਤੀ, ਸਹੀ ਗੱਲ ਆ। ਸੋ ਇਹਨਾਂ ਗੱਲਾਂ ਬਾਤਾਂ ਦਾ ਮਤਲਬ ਇਹ ਹੁੰਦਾ ਕਿ ਕਿਤੇ ਨਾ ਕਿਤੇ ਜਦੋਂ ਵੀ ਕੁਛ ਸਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹੀ ਕੋਈ ਚੀਜ਼ ਆਉਂਦੀ ਆ ਤਾਂ ਇੱਕ ਦੂਜੇ ਦੀ ਗੱਲ ਯਾਦ ਆ ਜਾਂਦੀ ਆ ਵੀ ਨਹੀਂ ਦੇਖਿਆ ਇੱਦਾਂ ਨਹੀਂ ਕਰਨਾ ਜਾਂ ਇੱਦਾਂ ਹੋਇਆ ਸੀ ਉਹਦੇ ਨਾਲ, ਅੱਛਾ ਇੱਦਾਂ ਨਹੀਂ ਇੱਦਾਂ। ਸੋ ਇੱਕ ਦੂਜੇ ਨੂੰ ਆਪਣੀ ਜ਼ਿੰਦਗੀ ਦੀਆਂ ਗੱਲਾਂ ਦੱਸਣ ਬਾਰੇ ਜਾਂ ਇਹੋ ਜਿਹੀਆਂ ਕਹਾਣੀਆਂ ਜਾਂ ਇਹੋ ਜਿਹੇ ਲੋਕਾਂ ਦੇ ਬਾਰੇ ਦੱਸਣ ਦਾ ਮਤਲਬ ਸਿਰਫ ਇੰਨਾ ਕੀ ਹੁੰਦਾ ਕਿ ਅਸੀਂ ਸਿੱਖਦੇ ਰਹੀਏ। ਔਰ ਸਿੱਖ ਜਿਹੜਾ ਆ, ਮੈਨੂੰ ਲੱਗਦਾ ਸਿੱਖ ਨਾ ਹੀ ਗੁਰੂ ਮਹਾਰਾਜ ਨੇ ਜਿਹੜੀ ਸਿੱਖ ਪੰਥ ਹੈ ਉਹਨੂੰ ਇਸੇ ਕਰਕੇ ਸਿੱਖ ਦਿੱਤਾ ਸੀ। ਮੈਨੂੰ ਲੱਗਦਾ ਉਹ ਹੀ ਸਿੱਖ ਆ ਜਿਹੜਾ ਹਰ ਵੇਲੇ ਸਿੱਖਣ ਨੂੰ ਤਿਆਰ ਰਵੇ। ਉਹ ਕੋਈ ਵੀ ਹੋ ਸਕਦਾ, ਉਹ ਕੋਈ ਵੀ ਧਰਮ ਦਾ ਠੱਪਾ ਲਾਉਣਾ ਉੱਤੇ ਜ਼ਰੂਰੀ ਨਹੀਂ, ਪਰ ਸਿੱਖਣ ਲਈ ਜ਼ਰੂਰ ਤਿਆਰ ਰਹਿਣਾ ਚਾਹੀਦਾ। ਆਪਣੀ ਜ਼ਿੰਦਗੀ ਦੇ ਵਿੱਚੋਂ ਸਿੱਖਦੇ ਰਹੀਏ, ਸਾਡੇ ਆਲੇ ਦੁਆਲੇ ਜੋ ਲੋਕ ਹੈ ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਣਾ ਲੈ ਕੇ ਸਿੱਖਦੇ ਰਹੀਏ। ਈਜ਼ੀ ਬਣਾਈਏ ਆਪਣੀ ਲਾਈਫ ਨੂੰ, ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜੀਓ। ਮੈਨੂੰ ਪਤਾ ਹੈ ਤੁਸੀਂ ਵੀ ਬਹੁਤ ਕਹਿਣਾ ਪਈ, ਅਸੀਂ ਵੀ ਬੜੇ ਬਿਜ਼ੀ ਹਾਂ ਤੇ ਬਿਜ਼ੀ, ਮੈਂ ਵੀ ਬਹੁਤ ਹਾਂ। ਜੇ ਮੈਂ ਤੁਹਾਨੂੰ ਆਪਣੇ ਪੂਰੇ ਦਿਨ ਦਾ ਦੱਸਾਂ ਵੀ ਕੀ ਰੱਖਿਆ ਹੋਇਆ, ਪੂਰਾ ਪੈਕਟ ਦੇਣਾ, ਪਰ ਜੇ ਮੈਂ ਇਹਨੂੰ ਇਸ ਨਜ਼ਰ ਨਾਲ ਦੇਖੂੰਗੀ ਵੀ ਹਾਏ ਕਿੰਨਾ ਬਿਜ਼ੀ ਦਿਨ ਆ, ਫੇਰ ਤਾਂ ਬਸ ਥੱਕੀ ਹਾਰੀ ਘਰ ਮੁੜੂੰਗੀ। ਪਰ ਜੇ ਇਸ ਨਜ਼ਰ ਨਾਲ ਦੇਖੂੰਗੀ ਪਰਮਾਤਮਾ ਨੇ ਚੰਗੀ ਸਿਹਤ ਬਖਸ਼ੀ ਹੈ, ਪਰਮਾਤਮਾ ਨੇ ਸਾਰਾ ਕੁਛ ਦਿੱਤਾ, ਇਸ ਕਾਬਲ ਬਣਾਇਆ ਕਿ ਮੈਂ ਇਹ ਕੰਮ ਕਰ ਸਕਦੀ ਹਾਂ, ਤਾਂ ਉਹਦੇ ਲਈ ਸ਼ੁਕਰਾਨੇ ਵੱਲ ਮੁੜ ਸਕਦੇ ਹਾਂ। ਸੋ ਹਮੇਸ਼ਾ ਇਸ ਨਜ਼ਰ ਨਾਲ ਦੇਖਿਆ ਕਰੇ ਆਪਣੀ ਜ਼ਿੰਦਗੀ ਨੂੰ, ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ, ਸ਼ੁਕਰ ਕਰਦੇ ਰਹੀਏ। ਔਰ ਜੇ ਕਦੀ ਕੋਈ ਉੱਪਰ ਥੱਲੇ ਜ਼ਿੰਦਗੀ ਹੁੰਦੀ ਹੈ ਤੇ ਉਹਦੇ ਵਿੱਚ ਵੀ ਅਰਦਾਸ ਦਾ ਪੱਲਾ ਨਾ ਛੱਡੀਏ, ਵਿਸ਼ਵਾਸ ਨਾ ਛੱਡੀਏ, ਔਰ ਹਮੇਸ਼ਾ ਪੋਜ਼ਿਟਿਵ ਰਹਿ ਕੇ ਇਹ ਦੇਖੀਏ ਵੀ ਇਸ ਚੈਲੰਜ ਨੂੰ ਹੁਣ ਅਸੀਂ ਕਿੱਦਾਂ ਪਾਰ ਕਰਨਾ ਆ। ਉਹਦੇ ਲਈ ਅਸੀਂ ਸਾਰੇ ਇੱਕ ਦੂਜੇ ਦੇ ਨਾਲ ਆਪਣੀ ਇੱਕ ਦੂਜੇ ਦੀ ਜ਼ਿੰਦਗੀ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਿਹਾ ਕਰੀਏ। ਕੋਈ ਬੰਦ ਕਿਤਾਬ ਨਹੀਂ ਹੈ ਜੀ, ਖੁੱਲੀਆਂ ਕਿਤਾਬਾਂ ਸਾਡੀ ਸਾਰਿਆਂ ਦੀ ਜ਼ਿੰਦਗੀ। ਸੋ ਵਰਕੇ ਪਲਟ ਕੇ ਦੇਖਦੇ ਰਹੀਏ ਔਰ ਜ਼ਿੰਦਗੀ ਨੂੰ ਜਿਉਂਦੇ ਰਹੀਏ। ਸੋ ਪ੍ਰੋਗਰਾਮ ਦੌਰਾਨ ਮੇਰੇ ਤੋਂ ਕੁਛ ਘੱਟ ਵੱਧ ਬੋਲ ਹੋ ਗਿਆ ਹੋਵੇ ਤਾਂ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਬਸ ਬਾਕੀ ਗੱਲ ਇਹ ਆ ਵੀ ਗੱਲਾਂ ਹੀ ਕਰਨੀਆਂ ਆਉਂਦੀਆਂ, ਹੋਰ ਪੱਲੇ ਕੁਛ ਨਹੀਂ ਹੈਗਾ। ਪਰ ਤੁਹਾਡੇ ਸਾਰਿਆਂ ਦੀ ਸੰਗਤ 'ਚ ਬੈਠ ਕੇ ਤੁਹਾਡੇ ਸਾਰਿਆਂ ਦੇ ਮੈਸੇਜ ਸੁਣ ਕੇ ਬਹੁਤ ਵਧੀਆ ਲੱਗਦਾ, ਪੜ੍ਹ ਕੇ ਬਹੁਤ ਵਧੀਆ ਲੱਗਦਾ, ਔਰ ਉਹਨਾਂ ਨੂੰ ਬਾਕੀਆਂ ਨਾਲ ਸਾਂਝੇ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ। ਹਰਮਨ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, ਜ਼ਿੰਦਗੀ 'ਚ ਬਹੁਤ ਕੁਝ ਸਿੱਖਿਆ ਮੈਂ ਇਸ ਤੋਂ, ਔਰ ਉਮੀਦ ਕਰਦੀ ਹਾਂ ਕਿ ਬਹੁਤ ਕੁਝ ਤੁਹਾਡੇ ਸਾਰਿਆਂ ਨਾਲ ਰਹਿ ਕੇ ਸਿੱਖਾਂਗੀ ਵੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ, ਤੇ ਅਗਲੇ ਹਫ਼ਤੇ ਫੇਰ ਆਵਾਂਗੀ ਕੁਝ ਯਾਦਾਂ ਦੇ ਨਾਲ, ਕੁਝ ਗੱਲਾਂ ਦੇ ਨਾਲ, ਤੁਹਾਡੇ ਸਾਰਿਆਂ ਦੇ ਮੈਸੇਜਿਸ ਦੇ ਨਾਲ। ਤੇ ਪਿਆਰੇ ਪਿਆਰੇ ਗੀਤਾਂ ਦੇ ਨਾਲ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਇੰਨਾ ਹੀ। ਅਗਲੇ ਹਫਤੇ ਮਿਲਣ ਦੇ ਵਾਅਦੇ ਨਾਲ ਅੱਜ ਦਿਓ ਜੀ ਇਜਾਜ਼ਤ ਮੈਨੂੰ ਤੇ ਸਰਬਜੀਤ ਭਾਜੀ ਨੂੰ। ਚੜ੍ਹਦੀ ਕਲਾ ਤੇ ਰੱਬ ਰਾਖਾ।